ਨੈਸ਼ਨਲ ਰੇਡੀਓ ਤੇ ਸਵੇਰੇ 8 ਵਜੇ ਪ੍ਰਸਾਰਿਤ ਹੋਣ ਵਾਲੇ ਗੀਤ ਸੰਗੀਤ ਨਾਲ ਭਰਪੂਰ ਲਹਿਰਾਂ ਪ੍ਰੋਗਰਾਮ ਵਿੱਚ ਹਲਕੀਆਂ ਫੁਲਕੀਆਂ ਅਤੇ ਜਾਣਕਾਰੀ ਭਰਪੂਰ ਗੱਲਾਂ ਵੀ ਕਰਿਆ ਕਰਾਂਗੇ ਅਤੇ ਵਿਚਾਰ ਵੀ ਸੁਣਿਆ ਕਰਾਂਗੇ। ਕਿਵੇਂ ਬਈ? ਫੋਨ ਦੇ ਜ਼ਰੀਏ ਇਸ ਪ੍ਰੋਗਰਾਮ ਵਿੱਚ ਤੁਸੀਂ ਸਾਨੂੰ ਫੋਨ ਕਰਕੇ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰ ਸਕਦੇ ਹੋ। ਆਪਣੀ ਗੱਲਬਾਤ ਸੁਣੇਗੀ ਪੂਰੀ ਦੁਨੀਆ। ਸੁਣਦੇ ਰਹੋ ਹਰਮਨ ਰੇਡੀਓ ਪ੍ਰੋਗਰਾਮ ਲਹਿਰਾਂ 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 ਲਹਿਰਾਂ। ਸੋਮਵਾਰ ਤੋਂ ਸ਼ੁੱਕਰਵਾਰ ਤੱਕ ਰੋਜ਼ਾਨਾ ਸਵੇਰੇ 8 ਵਜੇ।
ਤੁਰ ਪਿਆ ਤਾਂ ਝਾੜੀਆਂ ਅੰਦਰ ਵੀ ਰਸਤੇ ਬਣ ਗਏ। ਤੁਰ ਪਿਆ ਤਾਂ ਝਾੜੀਆਂ ਅੰਦਰ ਵੀ ਰਸਤੇ ਬਣ ਗਏ। ਤੁਰਨ ਤੋਂ ਪਹਿਲਾਂ ਸੀ ਐਵੇਂ ਕੋਈ ਘਬਰਾਉਂਦਾ ਰਿਹਾ। ਤੇ ਬਾਕੀ ਜੀ, ਤੁਰਨ ਤੋਂ ਪਹਿਲਾਂ ਕਿਸੇ ਵੀ ਕੰਮ ਲਈ ਤੁਰਨ ਤੋਂ ਪਹਿਲਾਂ ਘਬਰਾਉਣ ਦੀ ਲੋੜ ਨਹੀਂ, ਕਿਉਂਕਿ ਜਦੋਂ ਤੁਸੀਂ ਕਿਸੇ ਵੀ ਮੰਜ਼ਿਲ ਨੂੰ ਸਰ ਕਰਨ ਦਾ ਫੈਸਲਾ ਕਰਦੇ ਹੋ, ਉਸ ਵੱਲ ਜਾਣ ਦੀ ਹਿੰਮਤ ਰੱਖਦੇ ਹੋ, ਤਾਂ ਰਸਤੇ ਖੁਦ ਖੁਦ ਬਣ ਜਾਂਦੇ ਨੇ। ਤੇ ਲਓ ਜੀ, ਫਿਰ ਇਸੇ ਹੀ ਦੁਆ ਦੇ ਨਾਲ ਕਿ ਤੁਹਾਡੀ ਜ਼ਿੰਦਗੀ ਦੀ ਹਰ ਮੁਸ਼ਕਲ ਹੱਲ ਹੁੰਦੀ ਰਹੇ ਤੇ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਹਿੰਮਤ ਦੀ ਦਾਤ ਬਖਸ਼ੇ, ਇਸੇ ਹੀ ਮੁਰਾਦ ਦੇ ਨਾਲ ਮੈਂ ਤੁਹਾਡੀ ਦੋਸਤ ਬੌਬੀ ਸਿੱਧੂ ਬ੍ਰਿਸਬਨ ਤੋਂ ਹਾਜ਼ਰ ਹਾਂ ਅੱਜ ਦਾ ਪ੍ਰੋਗਰਾਮ ਲੈ ਕੇ। ਸੋ ਅੱਜ ਦਾ ਪ੍ਰੋਗਰਾਮ ਜੀ ਮੈਂ ਨਹੀਂ ਕਰ ਰਹੀ, ਪ੍ਰੋਗਰਾਮ ਦੇ ਮਾਲਕ ਜਾਣੀ ਕਿ ਦਲਜੀਤ ਭਾਜੀ ਹੀ ਕਰਨਗੇ। ਪਰ ਸਾਡੇ ਬ੍ਰਿਸਬਨ ਦੇ ਵਿੱਚ ਨਾ ਟ੍ਰੈਫਿਕ ਥੋੜਾ ਜ਼ਿਆਦਾ ਹੋ ਜਾਂਦਾ ਮੋਰਨਿੰਗ ਟਾਈਮ, ਸੁਬਹਾ ਦੇ ਟਾਈਮ ਵੈਸੇ ਸਾਰੇ ਹੁੰਦਾ, ਕਿਉਂਕਿ ਸਾਰਿਆਂ ਨੂੰ ਕੰਮਾਂ ਤੇ ਜਾਣ ਦੀ ਕਾਹਲ ਹੁੰਦੀ ਆ, ਤੇ ਜਾਂ ਫਿਰ ਕੰਮਾਂ ਤੋਂ ਵਾਪਸ ਆਉਣ ਦੀ ਜਲਦੀ ਹੁੰਦੀ ਆ, ਜਿਹੜੇ ਕਿ ਨਾਈਟ ਸ਼ਿਫਟ ਲਾ ਕੇ ਆਉਂਦੇ ਆ। ਸੋ ਤਾਂ ਕਰਕੇ ਜੀ ਉਹ ਕਿਤੇ ਨਾ ਕਿਤੇ ਟ੍ਰੈਫਿਕ ਦੇ ਵਿੱਚ ਫਸ ਜਾਂਦੇ ਆ। ਸੋ ਇਹੀ ਦਲਜੀਤ ਭਾਜੀ ਦੇ ਨਾਲ ਹੋਇਆ ਵਾ, ਉਹ ਥੋੜਾ ਜਿਹਾ ਟ੍ਰੈਫਿਕ ਦੇ ਵਿੱਚ ਫਸ ਗਿਆ ਤੇ ਸਟੂਡੀਓ ਤੱਕ ਆਉਣ ਦੇ ਲਈ ਉਹਨਾਂ ਨੂੰ ਥੋੜਾ ਕੁ ਟਾਈਮ ਚਾਹੀਦਾ। ਸੋ ਹੁਣ ਕਹਿੰਦੇ ਹੁੰਦੇ ਆ ਨਾ ਕਿ ਬਗਾਨੇ ਮੁਲਕ ਦੇ ਵਿੱਚ ਪੰਜਾਬੀ ਪੰਜਾਬੀ ਦੇ ਕੰਮ ਆਉਂਦਾ। ਸੋ ਚਲੋ ਜੀ, ਭਾਜੀ ਨੇ ਥੋੜੀ ਜਿਹੀ ਡਿਊਟੀ ਮੈਨੂੰ ਦੇ ਦਿੱਤੀ, ਕਹਿੰਦੇ ਕਿ ਤੁਸੀਂ ਉਨਾ ਟਾਈਮ ਪ੍ਰੋਗਰਾਮ ਦੀ ਵਾਗਡੋਰ ਸੰਭਾਲੋ ਜੀ, ਕਿਉਂਕਿ ਉਹ ਨੀ ਚਾਹੁੰਦੇ ਕਿ ਉਹਨਾਂ ਦੇ ਜਿਹੜੇ ਚਹੀਤੇ ਆ ਉਹਨਾਂ ਨੂੰ ਸੁਣਨ ਵਾਲੇ ਉਹ ਐਵੇਂ ਬੇਫਾਲਤੂ ਦੀ ਉਡੀਕ ਕਰਨ ਜਾਂ ਉਹਨਾਂ ਨੂੰ ਕੋਈ ਨਿਰਾਸ਼ਾ ਹੋਵੇ। ਸੋ ਲਓ ਜੀ, ਦਲਜੀਤ ਭਾਜੀ ਪ੍ਰੋਗਰਾਮ ਦੇ ਵਿੱਚ ਬਸ ਥੋੜੇ ਕੀ ਟਾਈਮ ਤੱਕ ਹਾਜ਼ਰ ਹੋ ਜਾਣਗੇ ਤੇ ਤੁਹਾਡੇ ਨਾਲ ਬਹੁਤ ਸਾਰੀਆਂ ਗੱਲਾਂ ਬਾਤਾਂ ਕਰਨਗੇ। ਪਰ ਉਨਾ ਟਾਈਮ ਉਹਨਾਂ ਦੀ ਗੈਰ ਹਾਜ਼ਰੀ ਦੇ ਵਿੱਚ ਇਹ ਗੱਲਾਂ ਬਾਤਾਂ ਦਾ ਸਿਲਸਿਲਾ ਮੈਂ ਤੁਹਾਡੇ ਨਾਲ ਜਾਰੀ ਰੱਖੂੰਗੀ। ਤੇ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਆਦਾਬ, ਨਮਸਤੇ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੀ ਆਵਾਜ਼ ਸੁਣ ਕੇ ਕਿਤੇ ਇਹ ਨਾ ਭੁਲੇ ਖਪਾ ਜੋ ਸ਼ੁੱਕਰਵਾਰ ਆ ਨਾ ਜੀ, ਅੱਜ ਦਿਨ ਵੀਰਵਾਰ ਆ ਤੇ ਤਰੀਕ ਆ ਜੀ 13 ਸਤੰਬਰ ਤੇ ਸਾਲ ਚੱਲ ਰਿਹਾ 2018 ਤੇ ਟਾਈਮ ਹੋ ਚੁੱਕਾ ਜੀ 8:03। ਕਿੱਦਾਂ ਕਿ ਸਾਰੇ ਆਪੋ ਆਪਣੇ ਕੰਮਾਂ ਵੱਲ ਨੂੰ ਚੱਲ ਪਏ ਹੋਣਗੇ, ਹੈ ਨਾ। ਚਲੋ ਜੀ, ਵਧੀਆ ਗੱਲ ਆ, ਕੰਮਾਂ ਕਾਰਾਂ ਦੇ ਵਿੱਚ ਉਲਝੀ ਜ਼ਿੰਦਗੀ ਦੇ ਨਾਲ ਨਾਲ ਥੋੜੇ ਜੇ ਪਲ ਤੁਹਾਡੇ ਨਾਲ ਅਸੀਂ ਵੀ ਗੁਜ਼ਾਰਨ ਆ ਜਾਂਦੇ ਹਾਂ, ਹਮੇਸ਼ਾ 8 ਤੋਂ 10 ਸਿੰਨੇ ਸਮੇਂ ਮੁਤਾਬਕ। ਤੇ ਲਓ ਜੀ, ਕਹਿੰਦੇ ਹੁੰਦੇ ਆ ਨਾ ਕਿ ਕੋਈ ਵੀ ਕੰਮ ਆ ਉਸ ਪਰਮਾਤਮਾ ਦੇ ਨਾਂ ਤੋਂ ਸ਼ੁਰੂ ਕਰੋ ਜਾਂ ਕੋਈ ਵਧੀਆ ਜੀ ਸੋਚ ਨਾਲ, ਹੈ ਨਾ, ਤਾਂ ਫਿਰ ਸਾਰਾ ਦਿਨ ਬੰਦੇ ਨੂੰ ਪੋਜ਼ਿਟਿਵ ਐਨਰਜੀ ਮਿਲਦੀ ਆ। ਤੇ ਲਓ ਫਿਰ ਆਪਾਂ ਅੱਜ ਦੇ ਪ੍ਰੋਗਰਾਮ ਦੇ ਵਿੱਚ ਕੀ ਹੋਣਾ ਵਾ ਉਹ ਤਾਂ ਹੁਣ ਜ਼ਿਆਦਾ ਤੁਹਾਨੂੰ ਦਲਜੀਤ ਭਾਜੀ ਹੀ ਦੱਸਣਗੇ, ਕਿਉਂਕਿ ਉਹ ਤੁਹਾਡੇ ਲਈ ਬੜੀ ਸੋਹਣੀ ਇਨਫੋਰਮੇਸ਼ਨ ਲੈ ਕੇ ਆਉਂਦੇ ਆ, ਬੜੀਆਂ ਗੱਲਾਂ ਸੁਣਾਉਂਦੇ ਆ, ਬੜੇ ਸੋਹਣੇ ਸੋਹਣੇ ਗਾਣੇ ਵੀ ਲੈ ਕੇ ਆਉਂਦੇ ਆ। ਪਰ ਫਿਲਹਾਲ ਆਪਾਂ ਪ੍ਰੋਗਰਾਮ ਦਾ ਪਹਿਲਾ ਗਾਣਾ ਸੁਣਦੇ ਆ ਤੇ ਗਾਣੇ ਤੋਂ ਬਾਅਦ ਦੇਖਦੇ ਆ ਜੀ ਤੁਹਾਡੇ ਸ਼ਹਿਰਾਂ ਦਾ ਮੌਸਮ ਕਿੱਦਾਂ ਦਾ। ਪਰ ਸਾਡੇ ਬ੍ਰਿਸਬਨ ਦੇ ਵਿੱਚ ਬੜੀ ਸੋਹਣੀ ਧੁੱਪ ਨਿਕਲੀ ਆ, ਨਿੱਕੀ ਨਿੱਕੀ ਜੀ ਧੁੱਪ, ਤੇ ਅੱਜ ਹਵਾ ਵੀ ਹੈ ਨੀਗੀ, ਕਿਉਂਕਿ ਜਿਹੜੇ ਦਰਖਤਾਂ ਦੇ ਪੱਤੇ ਆ ਉਹ ਬਿਲਕੁਲ ਚੁੱਪ ਚਾਪ ਸ਼ਾਂਤ ਖੜੇ ਆ ਤੇ ਮਾਣ ਰਹੇ ਆ ਜੀ ਸੂਰਜ ਦੀ ਨਿੱਕੀ ਸੂਰਜ ਦਾ ਨਿੱਘ, ਹੈ ਨਾ। ਤੇ ਤੁਸੀਂ ਵੀ ਦੱਸਿਓ ਕਿੱਦਾਂ ਦਾ ਹਿਸਾਬ ਕਿਤਾਬ ਆ ਤੁਹਾਡੇ ਸ਼ਹਿਰਾਂ ਦਾ। ਤੇ ਇਹ ਸਾਰਾ ਕੁਛ ਦੱਸਣ ਲਈ ਤੁਸੀਂ ਸਾਨੂੰ ਕਰ ਸਕਦੇ ਹੋ ਈਮੇਲ ਵੀ ਤੇ ਜਾਂ ਫਿਰ ਟੈਲੀਗ੍ਰਾਮ। ਈਮੇਲ ਆਈਡੀ ਹੈ ਜੀ ਸਾਡੀ request@harmonradio.com ਤੇ ਟੈਲੀਗ੍ਰਾਮ ਦਾ ਨੰਬਰ +917508014489। ਤੇ ਲਓ ਜੀ, ਫਿਰ ਇੱਧਰ ਪ੍ਰੋਗਰਾਮ ਦੇ ਵਿੱਚ ਦਲਜੀਤ ਸਿੰਘ ਮਹਿਤਾ ਚੌਂਕ ਵਾਲੇ ਵੀ ਹਾਜ਼ਰ ਹੋ ਚੁੱਕੇ ਆ ਤੇ ਜਗਤਾਰ ਚੌਹਲ, ਦੇਖੋ ਜੀ ਅਸੀਂ ਕਿੰਨੇ ਜਾਣੇ ਅੱਜ, ਹੈ ਨਾ, ਤੁਹਾਡੇ ਸਾਰਿਆਂ ਲਈ ਪ੍ਰੋਗਰਾਮ ਲੈ ਕੇ ਆਏ ਆ। ਸੋ ਬੜਾ ਵਧੀਆ ਲੱਗਦਾ ਜਦੋਂ ਤੁਸੀਂ ਪ੍ਰੋਗਰਾਮ ਦੇ ਵਿੱਚ ਸਾਡਾ ਸਾਥ ਦਿੰਦੇ ਹੋ। ਲਓ ਫਿਰ ਇੱਕ ਪਿਆਰਾ ਜਿਹਾ ਗੀਤ ਤੇ ਗੀਤ ਤੋਂ ਬਾਅਦ ਮਿਲਦੇ ਆ ਤੁਹਾਡੇ ਮੈਸੇਜ ਤੇ ਬਾਕੀ ਹੋਰ ਬਹੁਤ ਸਾਰੀਆਂ ਗੱਲਾਂ ਦੇ ਨਾਲ।
ਜ਼ਿੰਦਗੀ ਜਿਉਂਦਿਆਂ ਦੇ ਮੇਲੇ ਜ਼ਿੰਦਗੀ ਤੋਂ ਲੰਮੇ ਤੇਰੇ ਝਗੜੇ ਚ ਮੇਲੇ ਆ ਸੋਹਣਿਆ ਵੇ ਜੱਗ ਆ ਸੋਹਣਿਆ ਵੇ ਜੱਗ ਜਿਉਂਦਿਆਂ ਦੇ ਮੇਲੇ ਆ ਸੋਹਣਿਆ ਵੇ ਜੱਗ ਜਿਉਂਦਿਆਂ ਦੇ ਮੇਲੇ
ਆ ਸੋਹਣਿਆਂ ਵੇ ਜੱਗ ਜਿਉਂਦਿਆਂ ਦੇ ਮੇਲੇ। ਲਓ ਜੀ, ਹਰਭਜਨ ਮਾਨ ਦੀ ਆਵਾਜ਼ ਦੇ ਵਿੱਚ ਬੜਾ ਪਿਆਰਾ ਜਿਹਾ ਗਾਣਾ ਸੁਣ ਰਹੇ ਸੀ ਤੁਸੀਂ, ਆ ਸੋਹਣਿਆਂ ਵੇ ਜੱਗ ਜਿਉਂਦਿਆਂ ਦੇ ਮੇਲੇ। ਸੋ ਵਾਕਈ ਜੀ, ਜਿਹੜੀ ਦੁਨੀਆਂ ਵਾ ਉਹ ਜਿਉਂਦੇ ਜੀ ਆ, ਕਿਉਂਕਿ ਮਰਨ ਤੋਂ ਬਾਅਦ ਤਾਂ ਕੋਈ ਵੀ ਕਿੱਥੇ ਜਾਂਦਾ, ਕੌਣ ਕਿਸੇ ਨੂੰ ਯਾਦ ਕਰਦਾ? ਦੋ ਦਿਨ ਯਾਦ ਕਰਦੇ ਆ, ਉਸ ਤੋਂ ਬਾਅਦ ਸਾਰੇ ਭੁੱਲ ਭੁਲਾ ਜਾਂਦੇ ਆ। ਉਹ ਕਹਿੰਦੇ ਆ ਨਾ ਕਿ ਮੇਰੀ ਜੋ ਸਰਗਰਮ ਰਹਿਣ ਦੀ ਆਦਤ ਹੈ, ਉਹਦੇ ਪਿੱਛੇ ਤੇਰੀ ਦਿੱਤੀ ਤਾਕਤ ਹੈ। ਭੱਜਦੇ ਫਿਰਦੇ ਨੂੰ ਵੀ ਕਿਤੇ ਬਿਠਾਇਆ ਹੈ, ਕਿੰਨਾ ਕੁੱਝ ਤੂੰ ਮੇਰੇ ਤੋਂ ਕਰਵਾਇਆ ਹੈ। ਤੇਰਾ ਹੀ ਦਿੱਤਾ ਵੰਡਿਆ, ਖਾਧਾ ਪੀਤਾ ਹੈ, ਮੇਰੇ ਪਰ ਦੇ ਕੱਜ ਦਾ ਕੁੜਤਾ ਤੂੰ ਸੀਤਾ ਹੈ। ਪਰ ਕਿਸ ਵਾਸਤੇ ਮੈਂ ਕਿੰਨਾ ਕੁ ਕੁੱਝ ਕੀਤਾ ਹੈ, ਜੇ ਤੂੰ ਮੇਰਾ ਇਹ ਅਹਿਸਾਸ ਵੀ ਖੋਲਣ ਦਾ, ਤਾਂ ਹੋ ਸਕਦਾ ਮੈਂ ਤੇਰੇ ਵਰਗਾ ਹੋ ਲੈਂਦਾ। ਕਿਆ ਬਾਤ ਆ ਜੀ, ਬਾਬਾ ਬੇਲੀ ਦੀ ਲਿਖੀਆਂ ਹੋਈਆਂ ਇਹਨਾਂ ਸਤਰਾਂ ਦੇ ਵਿੱਚ ਦੇਖੋ ਕਿੰਨਾ ਕੁਛ ਆ ਜਾਂਦਾ ਵਾ, ਕਿ ਜੋ ਵੀ ਕੁਛ ਆ, ਜੋ ਵੀ ਅਸੀਂ ਕਰਦੇ ਹਾਂ, ਸਰਗਰਮ ਰਹਿਣ ਦੀ ਜੋ ਸਾਡੀ ਆਦਤ ਆ ਨਾ, ਉਹਦੇ ਪਿੱਛੇ ਉਹ ਕਰਨ ਕਰਾਵਨਹਾਰ ਆਪੇ ਆਪ ਹੀ ਆ। ਪਰ ਬਸ ਇਹਨਾਂ ਬਰਕਤਾਂ ਨੂੰ, ਇਹਨਾਂ ਰਹੱਸਾਂ ਨੂੰ ਸਮਝਣ ਦੀ ਜਿਹੜੀ ਰਮਜ਼ ਹੁੰਦੀ ਆ ਨਾ, ਉਹ ਬਸ ਕਿਸੇ ਕਿਸੇ ਕੋਲ ਹੀ ਹੁੰਦੀ ਆ। ਕਈ ਵਾਰ ਅਸੀਂ ਦੇਖ ਕੇ ਵੀ ਜਾਂ ਸੁਣ ਕੇ ਵੀ ਅਣਗੌਲਿਆ ਕਰ ਦਿੰਦੇ ਹਾਂ। ਤੇ ਲਓ, ਪ੍ਰੋਗਰਾਮ ਦੇ ਵਿੱਚ ਤੁਹਾਡੇ ਸ਼ਹਿਰਾਂ ਦਾ ਮੌਸਮ ਕੀ ਕਹਿੰਦਾ ਵਾ, ਉਹ ਤਾਂ ਚਲੋ ਆਪਾਂ ਜ਼ਰੂਰ ਦੇਖ ਹੀ ਲੈਂਦੇ ਹਾਂ। ਮੌਸਮ ਕਹਿੰਦੇ ਨਾ, ਦੁਨੀਆਂ ਨੇ ਤਰੱਕੀ ਬੜੀ ਕਰ ਲਈ ਆ, ਤੇ ਤੁਸੀਂ ਕਿੱਥੇ ਦਾ ਕੀ ਦੇਖਣਾ ਚਾਹੁੰਦੇ ਹੋ, ਕਿਹੜੇ ਸ਼ਹਿਰ ਦੇ ਵਿੱਚ ਕਿੱਦਾਂ ਦਾ ਮੌਸਮ ਆ, ਬਸ 2 ਮਿੰਟ ਦਾ ਹੀ ਕੰਮ ਹੁੰਦਾ ਵਾ ਹਨਾ। ਬਸ ਇੱਕ ਆਹ ਆਪਣੇ ਫੋਨ ਤੇ ਉਂਗਲਾਂ ਨੂੰ ਕਸ਼ਟ ਦੇਣਾ ਪੈਂਦਾ ਤੇ ਪਤਾ ਲੱਗ ਜਾਂਦਾ ਜੀ ਕਿੱਥੇ ਗਰਮੀ ਆ ਤੇ ਕਿੱਥੇ ਸਰਦੀ ਆ। ਸੋ ਬ੍ਰਿਸਟਨ ਦੇ ਵਿੱਚ ਹੁਣ ਦਾ ਜਿਹੜਾ ਟੈਂਪਰੇਚਰ ਆ ਜੀ 18 ਆ, ਤੇ ਵੱਧ ਤੋਂ ਵੱਧ 26 ਤੱਕ ਚਲਾ ਜਾਊਗਾ ਅੱਜ, ਜਾਣੀ ਕਿ ਬ੍ਰਿਸਬਨ ਦੇ ਵਿੱਚ ਤਾਂ ਅੱਜ ਗਰਮੀ ਆ। ਤੇ ਦਿੱਲੀ ਦੇ ਵਿੱਚ ਤਾਂ ਵੈਸੇ ਪਹਿਲਾਂ ਹੀ ਬਹੁਤ ਗਰਮੀ ਆ, ਪਰ ਥੋੜਾ ਜਿਹਾ ਮੌਸਮ ਆ ਜਿਹੜਾ ਉਹ ਹੁਣ ਠੀਕ ਹੋ ਰਿਹਾ, ਕਿਉਂਕਿ ਉੱਥੇ ਵੀ ਹੁਣ ਠੰਡ ਦਾ ਮੌਸਮ ਹੌਲੀ ਹੌਲੀ ਸ਼ੁਰੂ ਹੋਣ ਲੱਗਾ ਵਾ। ਤੇ ਮੈਲਬੋਰਨ ਦੇ ਵਿੱਚ ਜੀ 11 ਡਿਗਰੀ ਟੈਂਪਰੇਚਰ ਆ ਹੁਣ, ਤੇ ਮੋਸਟਲੀ ਸਨੀ ਆ। ਤੇ ਕੈਨਬਰਾ ਦੇ ਵਿੱਚ 8 ਡਿਗਰੀ, ਕਿਆ ਬਾਤ ਆ ਜੀ ਹੈ। ਤੇ ਸਿਡਨੀ ਦੇ ਵਿੱਚ 17, ਤੇ ਲਓ ਫਿਰ ਬਾਕੀ ਸ਼ਹਿਰਾਂ ਦਾ ਤੁਸੀਂ ਆਪਣੇ ਆਪ ਦੱਸ ਦਿਓ, ਕਿਉਂਕਿ ਜਿੰਨਾ ਜਿਹੜਾ ਤਾਂ ਕੰਮ ਨੂੰ ਇੰਜੋਏ ਕਰ ਰਿਹਾ ਵਾ, ਉਹਨਾਂ ਦੇ ਤਾਂ ਮੌਸਮ ਵਾਕਈ ਬੜਾ ਵਧੀਆ ਹੋਣਾ। ਤੇ ਜਿਹੜਾ ਬੇਚਾਰਾ ਅੱਜ ਖਿੱਚ ਧੂ ਕੇ ਹਨਾ ਕੰਮ ਤੇ ਗਿਆ, ਜੀ ਨੀ ਕਰਦਾ ਹੁੰਦਾ ਨਾ ਸੁਬਹਾ ਸੁਬਹਾ ਉੱਠਣ ਨੂੰ, ਉੱਥੇ ਤਾਂ ਫਿਰ ਗਰਮੀ ਦਾ ਅਹਿਸਾਸ ਹੋਣਾ ਹੀ ਹੋਣਾ ਹਨਾ। ਤੁਹਾਡੇ ਮੈਸੇਜ ਵੀ ਆਪਾਂ ਲੈਂਦੇ ਹਾਂ। ਜਗਤਾਰ ਭਾਜੀ ਬੜੇ ਸੋਹਣੇ ਵਿਚਾਰ ਭੇਜਦੇ ਆ ਹਮੇਸ਼ਾ ਦੀ ਤਰ੍ਹਾਂ। ਉਹਨਾਂ ਨੇ ਕਹਿੰਦੇ ਕਿ ਵਧੀਆ ਇਨਸਾਨ ਦਾ ਅਸਲੀ ਗੁਣ ਇਹ ਹੈ ਕਿ ਬੁਰੇ ਸਮੇਂ ਉਦਾਸ ਨਾ ਹੋਵੋ ਤੇ ਖੁਸ਼ੀ ਦੇ ਵਕਤ ਜ਼ਿਆਦਾ ਛਾਲਾ ਨਾ ਮਾਰੀ, ਕਿਉਂਕਿ ਵਕਤ ਹਮੇਸ਼ਾ ਇੱਕੋ ਜਿਹਾ ਨਹੀਂ ਰਹਿੰਦਾ। ਸ਼ੁਭ ਸਵੇਰ ਦੋਸਤੋ ਟੁੱਡੀ ਕੇ। ਤੇ ਬੜੀ ਸੋਹਣੀ ਫੋਟੋ ਆ ਜੀ, ਬਦਲਵਾਈ ਹੋਈ ਹੋਈ ਆ ਤੇ ਵਿੱਚੋਂ ਦੀ ਸੂਰਜ ਝਾਤੀਆਂ ਮਾਰਦਾ ਵਾ, ਤੇ ਇੱਕ ਸਾਈਡ ਤੇ ਦਰਖਤ ਦੀਆਂ ਕਰੁੰਬਲਾਂ ਵੀ ਦੇਖਦੀਆਂ ਨੇ ਹਨਾ, ਦਰਖਤ ਦੀਆਂ ਟਾਹਣੀਆਂ। ਸੋ ਬੜੀ ਵਧੀਆ ਤਸਵੀਰ ਆ ਤੇ ਬੜਾ ਵਧੀਆ ਹੀ ਵਿਚਾਰ ਆ। ਸੋ ਥੈਂਕ ਯੂ ਭਾਜੀ ਪ੍ਰੋਗਰਾਮ ਦੇ ਵਿੱਚ ਆਉਣ ਲਈ। ਤੇ ਦਲਜੀਤ ਮਹਿਤਾ ਚੌਂਕ ਵਾਲੇ ਸਤਿ ਸ੍ਰੀ ਅਕਾਲ ਬੁਲਾ ਰਹੇ ਆ, ਤੇ ਨਾਲ ਜੀ ਉਹਨਾਂ ਨੇ ਵੀ ਅੱਜ ਕਹਿੰਦੇ ਕਿ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ, 13 ਸਤੰਬਰ 2018 ਵੀਰਵਾਰ। ਤੇ ਉਹਨਾਂ ਨੇ ਸੋਹਣਾ ਵਿਚਾਰ ਭੇਜਿਆ, ਕਹਿੰਦੇ ਕਿ ਜਿੱਤ ਦਿਨ ਵਿਸਰੇ ਪਾਰ ਬ੍ਰਹਮ ਫੁੱਟ ਪਲੇਰੀ ਰੁੱਤ। ਤੇ ਮਤਲਬ ਜੀ ਨਾਲ ਸਮਝਾ ਦਿੱਤਾ ਸਾਨੂੰ, ਕਹਿੰਦੇ ਕਿ ਜਿਸ ਦਿਨ ਪਰਮਾਤਮਾ ਭੁੱਲ ਜਾਏ ਉਸ ਦਿਨ ਆਤਮਕ ਮੌਤ ਸਹੇੜ ਲਈ ਦੀ ਹੈ। ਸੋ ਵਾਕਈ ਜੀ ਵਾਹਿਗੁਰੂ ਤੋਂ ਬਿਨਾਂ ਤਾਂ ਕੁਛ ਵੀ ਨੀ ਹੈਗਾ। ਤੇ ਜੇ ਜਿਹਨੇ ਸਾਨੂੰ ਸਿਰਜਿਆ ਵਾ, ਜਿਹਨੇ ਸਾਨੂੰ ਕਿ ਸਾਰੀ ਕਾਇਨਾਤ ਨੂੰ ਸਿਰਜਿਆ ਵਾ, ਜਦੋਂ ਬੰਦਾ ਉਸ ਨੂੰ ਹੀ ਭੁਲਾ ਦੇਵੇ ਜਾਂ ਉਸ ਤੋਂ ਹੀ ਨਜ਼ਰਾਂ ਪਾਸੇ ਕਰਨ ਦੀ ਕੋਸ਼ਿਸ਼ ਕਰਦਾ ਵਾ, ਫਿਰ ਜੋ ਹੁੰਦਾ ਵਾ ਉਹਦੇ ਤੋਂ ਕੋਈ ਵੀ ਅਣਜਾਣ ਨੀ ਹੈਗਾ। ਸੋ ਤੁਸੀਂ ਸਾਰੇ ਸਮਝਦਾਰ ਹੋ ਜੀ। ਤੇ ਉਸ ਦਿਨ ਬੰਦਾ ਆਪਣੇ ਆਪ ਹੀ ਖਤਮ ਹੋ ਜਾਂਦਾ ਵਾ। ਤੇ ਅੱਗੇ ਜੀ ਜਗਤਾਰ ਚੌਲ ਸਤਿ ਸ੍ਰੀ ਅਕਾਲ ਬੁਲਾ ਰਹੇ ਆ। ਸੋ ਬਹੁਤ ਥੈਂਕ ਯੂ ਭਾਜੀ ਪ੍ਰੋਗਰਾਮ ਦੇ ਵਿੱਚ ਆਉਣ ਦੇ ਲਈ। ਹੋਰ ਸੁਣਾਓ, ਕੰਮ ਕਾਰ ਕਿੱਦਾਂ ਚੱਲਦਾ, ਤੇ ਕੀ ਹਾਲ ਚਾਲ ਆ ਤੁਹਾਡੇ ਸ਼ਹਿਰ ਦਾ, ਤੇ ਕਿੱਦਾਂ ਦਾ ਮੌਸਮ ਆ ਜੀ ਤੁਹਾਡੇ? ਤੇ ਇੱਧਰ ਜੀ ਐਸ ਚਾਹਲ, ਉਹਨਾਂ ਨੇ ਜੀ ਕਈ ਖਬਰਾਂ ਸਾਂਝੀਆਂ ਕੀਤੀਆਂ ਨੇ ਤੇ ਸਤਿ ਸ੍ਰੀ ਅਕਾਲ ਬੁਲਾਈ ਆ। ਸਾਊਥ ਆਸਟ੍ਰੇਲੀਆ ਵੱਲੋਂ ਕਹਿੰਦੇ ਇੱਕ ਨਵਾਂ ਵੀਜ਼ਾ ਸ਼ੁਰੂ ਕਰਨ ਦੀ ਤਿਆਰੀ। ਸੋ ਡਿਟੇਲ ਦੇ ਵਿੱਚ ਆਪਾਂ ਜ਼ਰੂਰ ਦੇਖਾਂਗੇ ਬਾਅਦ ਵਿੱਚ, ਪਰ ਫਿਲਹਾਲ ਇੱਕ ਖਬਰ ਵੀ ਇੱਥੇ ਸਾਡੇ ਬ੍ਰਿਸਬਨ ਦੇ ਵਿੱਚ ਵੀ ਆ, ਜ਼ਰੂਰ ਉਹਦੀ ਉਹ ਖਬਰ ਵੀ ਜ਼ਰੂਰ ਮੈਂ ਸਾਂਝੀ ਕਰੂੰਗੀ। ਪਰ ਫਿਲਹਾਲ ਇੱਕ ਗਾਣਾ ਵੀ ਸੁਣਦੇ ਹਾਂ, ਤੇ ਗਾਣੇ ਤੋਂ ਬਾਅਦ ਨਾਲ ਮੈਂ ਦੇਖਦੀ ਹਾਂ ਜੀ ਪ੍ਰੋਗਰਾਮ ਦੇ ਜਿਹੜੇ ਕਰਤਾ ਧਰਤਾ, ਜਾਣੀ ਕਿ ਦਲਜੀਤ ਭਾਜੀ ਕਦੋਂ ਕੁ ਤੱਕ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੁੰਦੇ ਆ, ਨਹੀਂ ਤਾਂ ਫਿਰ ਮੈਂ ਤੁਹਾਨੂੰ ਨਾ ਇੱਕ ਸਟੋਰੀ ਸੁਣਾਊਂਗੀ। ਵੈਸੇ ਉਹ ਸ਼ੋ ਸਾਰਿਆਂ ਨੂੰ ਪਤਾ ਹੀ ਆ, ਉਹਨਾਂ ਦੀਆਂ ਲਿਖੀਆਂ ਜਿਹੜੀਆਂ ਰਚਨਾਵਾਂ, ਜੋ ਵੀ ਉਹ ਤਰਕ ਦੇ ਆਧਾਰ ਤੇ ਜੋ ਵੀ ਦੱਸਦੇ ਨਾ, ਬੜਾ ਵਧੀਆ ਹੁੰਦਾ ਵਾ। ਇੱਕ ਵਾਰੀ ਤੁਸੀਂ ਉਸਨੂੰ ਪੜ੍ਹਨ ਲੱਗ ਜਾਓਗੇ ਤਾਂ ਉਹਦੇ ਵਿੱਚੋਂ ਬੜਾ ਕੁਛ ਸਿੱਖਣ ਨੂੰ ਮਿਲਦਾ ਵਾ। ਸੋ ਉਦਾਂ ਦੀ ਉਹਨਾਂ ਦੀ ਇੱਕ ਲਿਖਤ ਆ, ਇੱਕ ਕਹਾਣੀ ਆ, ਕਿ ਜਦੋਂ ਜਿਹੜਾ ਇਨਸਾਨ ਆ ਹਨਾ, ਉਹਦੀ ਸੋਚ ਦੇ ਨਾਲ ਵੀ ਆ ਤੇ ਬਾਕੀ ਜੀ। ਹੁਣ ਮੈਂ ਤੁਹਾਨੂੰ ਸਾਰਾ ਕੁਛ ਦੱਸ ਦਿੱਤਾ ਤਾਂ ਫਿਰ ਉਦੋਂ ਕੀ ਸੁਣਾਊਂਗੀ? ਸੋ ਚਲੋ ਕੋਈ ਗੱਲ ਨੀ ਜੀ, ਕਹਾਣੀ ਵੀ ਮੈਂ ਤੁਹਾਨੂੰ ਜ਼ਰੂਰ ਸੁਣਾਊਂਗੀ। ਉਹਦੇ ਵਿੱਚ ਇਹ ਆ ਕਿ ਜਦੋਂ ਬੰਦਾ ਨਾ ਆਪਦਾ ਅਹੰਕਾਰ ਆ, ਉਹਨੂੰ ਛੱਡ ਦੇਵੇ ਤੇ ਜਾਂ ਫਿਰ ਭਰਮ ਭੁਲੇਖਿਆਂ ਚ ਜਦੋਂ ਜਿਉਂਦਾ ਰਹਿੰਦਾ ਵਾ ਤਾਂ ਉਦੋਂ ਫਿਰ ਉਹਦਾ ਜੀਵਨ ਦੇ ਜਿਹੜੇ ਬਾਕੀ ਤੱਥ ਹੁੰਦੇ ਆ ਜੋ ਵੀ ਅਸੀਂ ਖਲਾਰੇ ਪਾਏ ਹੋਏ ਆ ਉਹਦੇ ਨਾਲ ਉਹਦਾ ਕੀ ਸੰਬੰਧ ਹੁੰਦਾ ਜਾਂ ਕੀ ਨਹੀਂ, ਹਨਾ। ਤੇ ਜਾਂ ਫਿਰ ਜਦੋਂ ਤੁਸੀਂ ਕਿਸੇ ਨਵੀਂ ਜਗ੍ਹਾ ਤੇ ਜਾਂਦੇ ਹੋ ਉੱਥੋਂ ਦਾ ਰਹਿਣ ਸਹਿਣ ਆਚਰਨ ਤੇ ਉੱਥੋਂ ਦੀ ਭਾਸ਼ਾ ਤੁਹਾਡੇ ਲਈ ਕਿੰਨੀ ਕੁ ਜ਼ਰੂਰੀ ਹੁੰਦੀ ਆ। ਸੋ ਏਦਾਂ ਦਾ ਕੁਛ ਆ ਜੀ ਉਸ ਸਟੋਰੀ ਦੇ ਵਿੱਚ ਜ਼ਰੂਰ ਸੁਣਾਉਂਗੀ, ਪਰ ਫਿਲਹਾਲ ਇੱਕ ਗਾਣਾ ਸੁਣਦੇ ਆ ਤੇ ਗਾਣੇ ਤੋਂ ਬਾਅਦ ਮੈਂ ਮਿਲਦੀ ਆ ਤੁਹਾਨੂੰ ਤੇ ਨਾਲ ਫਿਰ ਦਲਜੀਤ ਬਾਜੀ ਨੂੰ ਉਹਨਾਂ ਦੇ ਪ੍ਰੋਗਰਾਮ ਦੀ ਵਾਗਡੋ ਸੰਭਾਲ ਕੇ ਮੈਂ ਅਲਵਿਦਾ ਵੀ ਲੈਣੀ ਆ, ਹਨਾ। ਜੈਸੇ ਅਲਵਿਦਾ ਨਾ ਕਹਿਣਾ, ਉਹ ਕਹਿੰਦੇ ਹੁੰਦੇ ਆ ਨਾ ਕਭੀ ਅਲਵਿਦਾ ਨਾ ਕਹਿਣਾ, ਅਲਵਿਦਾ ਨੀ ਗਾਉਂਗੀ ਜੀ, ਪਰ ਜਿੰਨਾ ਦਾ ਕਹਿੰਦੇ ਹੁੰਦੇ ਨਾ ਜਿੰਨਾ ਦਾ ਘਰ ਬਾਰ ਉਹਨਾਂ ਨੂੰ ਸਾਂਭ ਦੇਣਾ ਚਾਹੀਦਾ। ਅਸੀਂ ਸੁਣਦੇ ਹਾਂ ਕਿ ਪਿਆਰਾ ਜਿਹਾ ਗੀਤ ਗੀਤ ਤੋਂ ਬਾਅਦ ਮਿਲਦੇ ਆ ਜੀ।
ਬੱਕਰਾ ਹੱਥ ਕਸਾਈਆਂ ਦੇ ਪੈੜੀ ਜਿੰਦ ਦਾ ਨਹੀਂ ਬਤਾ ਮੀਆਂ ਬਾਰਸ ਸ਼ਾ ਇਸ ਜਗ ਵੈ ਸਰਾਏ ਦੀ ਤੇ ਵਜਾਮੀਆਂ ਹਮੇਲਾ ਚਾਰ ਦਿਨਾਂ ਦਾ ਹੋ ਹਮੇਲਾ ਚਾਰ ਦਿਨਾਂ ਦਾ ਹਮੇਲਾ ਚਾਰ ਦਿਨਾਂ ਦਾ ਹੋ ਹਮੇਲਾ ਚਾਰ ਦਿਨਾਂ ਦਾ ਹਮੇਲਾ ਚਾਰ ਦਿਨਾਂ ਦਾ ਹੋ ਵੀ ਮੇਲਾ ਚਾਰ ਦਿਨਾਂ ਦਾ ਇੱਥੋਂ ਹੋ ਗਏ ਕਲੰਦਰ ਖਾਲੀ ਅੱਖੀ ਗਿਆ ਸਿਕੰਦਰ ਕਹਿੰਦਾ ਕੁਛ ਨੀ ਦੁਨੀਆ ਅੰਦਰ ਓਏ ਮੇਲਾ ਚਾਰ ਦਿਨਾਂ ਦਾ ਹੋ ਹਮੇਲਾ ਚਾਰ ਦਿਨਾਂ ਦਾ ਹਮੇਲਾ ਚਾਰ ਦਿਨਾਂ ਦਾ ਹੋ ਹਮੇਲਾ ਚਾਰ ਦਿਨਾਂ ਦਾ ਸੋਹਣੀ ਸ਼ਕਲ ਸੂਰਤਾਂ ਵਾਲੇ ਕਰਦੀ ਰੌਣਕ ਲੈ ਗਏ ਨਾਲੇ ਬੂਹੋਂ ਪਾਰ ਲਮਕਦੇ ਤਾਲੇ ਓਏ ਮੇਲਾ ਚਾਰ ਦਿਨਾਂ ਦਾ ਹੋ ਹਮੇਲਾ ਚਾਰ ਦਿਨਾਂ ਦਾ ਉਹ ਮੇਲਾ ਚਾਰ ਦਿਨਾਂ ਦਾ ਹੋ ਉਹ ਮੇਲਾ ਚਾਰ ਦਿਨਾਂ ਦਾ ਮਾਫੀ ਤੇ ਪੁਆੜਾ ਐਡਾ ਪੈਂਦਾ ਨਾ ਮੰਗ ਲੈਂਦੋ ਮਾਫੀ ਤੇ ਪੁਆੜਾ ਐਡਾ ਪੈਂਦਾ ਨਾ ਹੋ ਮੇਰੀ ਮੇਰੀ ਕਹਿ ਕਹਿ ਗਿਣਦਾ ਦੌਲਤ ਨਾਲ ਬੰਦੇ ਨੂੰ ਮਿਣਦਾ ਆਪਣੇ ਆਪ ਚ ਭੁੱਲਿਆ ਫਿਰਦਾ ਓਏ ਮੇਲਾ ਚਾਰ ਦਿਨਾਂ ਦਾ ਹੋ ਮੇਲਾ ਚਾਰ ਦਿਨਾਂ ਦਾ ਮੇਲਾ ਚਾਰ ਦਿਨਾਂ ਦਾ ਹੋ ਮੇਲਾ ਚਾਰ ਦਿਨਾਂ ਦਾ ਉਹ ਸਾਰੀ ਖਾਦੀ ਵਿੱਚ ਕਮਾਈ ਨਾ ਤੂੰ ਰਮਜ ਸੱਜਣ ਦੀ ਪਾਈ ਫਿਰਦਾ ਕੂੜ ਕਿਤਾਬਾਂ ਚਾਈ ਓਏ ਮੇਲਾ ਚਾਰ ਦਿਨਾਂ ਦਾ ਹੋ ਮੇਲਾ ਚਾਰ ਦਿਨਾਂ ਦਾ ਓ ਮੇਲਾ ਚਾਰ ਦਿਨਾਂ ਦਾ ਹੋ ਬਈ ਮੇਲਾ ਚਾਰ ਦਿਨਾਂ ਦਾ ਸੋਹਣਿਆ ਦੱਸ ਕਿਹੜੇ ਬਾਗ ਦੀ ਤੂੰ ਮੂਲੀਆਂ ਵੇ ਸੋਹਣਿਆ ਦੱਸ ਕਿਹੜੇ ਬਾਗ ਦੀ ਤੂੰ ਮੂਲੀਆਂ ਵੇ ਸੋਹਣਿਆ ਹੋ ਭਾਵੇਂ ਰੋਜ਼ ਦਹੀਂ ਨਾਲ ਨਾ ਲੈ ਭਾਵੇਂ ਲੱਖ ਪੁਸ਼ਾਕਾਂ ਪਾ ਲੈ ਜਿੰਨੀ ਲੱਗਦੀ ਹੈ ਵਾ ਲਾ ਲਾ ਓਏ ਮੇਲਾ ਚਾਰ ਦਿਨਾਂ ਦਾ ਹੋ ਮੇਲਾ ਚਾਰ ਦਿਨਾਂ ਦਾ ਬਈ ਮੇਲਾ ਚਾਰ ਦਿਨਾਂ ਦਾ ਹੋ ਮੇਲਾ ਚਾਰ ਦਿਨਾਂ ਦਾ ਨੀ ਜਿੰਦੇ ਕੋਲ ਨਾ ਤੇਰੇ ਤੇਲਾ ਨੀ ਤੂੰ ਕਰਦੀ ਐ ਮੇਲਾ ਮੇਲਾ ਕਰ ਲੈ ਯਾਦ ਕਸੂਤਾ ਵੇਲਾ ਨੀ ਮੇਲਾ ਚਾਰ ਦਿਨਾਂ ਦਾ ਹੋ ਮੇਲਾ ਚਾਰ ਦਿਨਾਂ ਦਾ ਬਈ ਮੇਲਾ ਚਾਰ ਦਿਨਾਂ ਦਾ ਹੋ ਮੇਲਾ ਚਾਰ ਦਿਨਾਂ ਦਾ
ਬੰਬ ਬੰਦੂਕਾਂ ਦੀ ਖੋਜ ਖੋਜੀ ਤੇ ਬੰਦੇ ਆਪਣੇ ਆਪ ਮਿਟਾਉਣ ਦੇ ਲਈ ਹਰ ਮੁਲਕ ਨੇ ਆਪਣੀ ਫੌਜ ਰੱਖੀ ਦੂਜੇ ਮੁਲਕ ਨੂੰ ਜਿੱਤਣ ਹਰਾਉਣ ਦੇ ਲਈ ਮੈਂ ਇਹ ਕੀਤਾ ਮੈਂ ਉਹ ਕਰਨਾ ਵੱਡਾ ਆਪਣਾ ਆਪ ਵਿਖਾਉਣ ਦੇ ਲਈ ਲੱਖ ਲਾਂਤ ਐਸੀਆਂ ਸਾਇੰਸਾਂ ਦੇ ਓਏ ਜਿਹੜੀ ਬੰਦੇ ਨੂੰ ਬਣੀ ਮਕਾਉਣ ਦੇ ਲਈ ਬੈਠੀ ਅਕਲ ਪੁਆੜੇ ਪਾਏ ਨਿਤ ਕੋਈ ਨਵਾਂ ਬਰੂਦ ਬਣਾਏ ਦੁਨੀਆ ਮੁੱਕਣ ਦੇ ਦਿਨ ਆਏ ਓਏ ਮੇਲਾ ਚਾਰ ਦਿਨਾਂ ਦਾ ਹੋ ਮੇਲਾ ਚਾਰ ਦਿਨਾਂ ਦਾ ਬਈ ਮੇਲਾ ਚਾਰ ਦਿਨਾਂ ਦਾ ਹੋ ਮੇਲਾ ਚਾਰ ਦਿਨਾਂ ਦਾ ਉਹ ਬੰਦਿਆ ਮਨ ਲੈ ਰੱਬ ਦਾ ਪਾਣਾ ਬਣਿਆ ਫਿਰਦਾ ਮਾਨ ਮਰ ਜਾਣਾ ਕੱਲ ਨੂੰ ਹੋਰ ਕਿਸੇ ਨੇ ਗਾਣਾ ਓਏ ਮੇਲਾ ਚਾਰ ਦਿਨਾਂ ਦਾ ਹੋ ਮੇਲਾ ਚਾਰ ਦਿਨਾਂ ਦਾ ਉਹ ਮੇਲਾ ਚਾਰ ਦਿਨਾਂ ਦਾ ਹੋ ਮੇਲਾ ਚਾਰ ਦਿਨਾਂ ਦਾ ਉਹ ਮੇਲਾ ਚਾਰ ਦਿਨਾਂ ਦਾ ਹੋ ਮੇਲਾ ਚਾਰ ਦਿਨਾਂ ਦਾ ਬਈ ਮੇਲਾ ਚਾਰ ਦਿਨਾਂ ਦਾ ਹੋ ਮੇਲਾ ਚਾਰ ਦਿਨਾਂ ਦਾ ਬਈ ਮੇਲਾ ਚਾਰ ਦਿਨਾਂ ਦਾ ਹੋ ਮੇਲਾ ਚਾਰ ਦਿਨਾਂ ਦਾ ਉਹ ਮੇਲਾ ਚਾਰ ਦਿਨਾਂ ਦਾ ਹੋ ਮੇਲਾ ਚਾਰ ਦਿਨਾਂ ਦਾ
ਮੇਲਾ ਚਾਰ ਦਿਨਾਂ ਦਾ ਗੁਰਦਾਸ ਮਾਨ ਦੀ ਆਵਾਜ਼ ਦੇ ਵਿੱਚ ਗਾਣਾ ਸੁਣ ਰਹੇ ਸੀ ਤੁਸੀਂ ਕਹਿੰਦੇ ਹੁੰਦੇ ਨੇ ਕਿ ਵਿੱਚ ਸੁੱਖਾਂ ਦੇ ਸਾਰੀ ਦੁਨੀਆ ਨੇੜੇ ਟੁੱਕ ਟੁੱਕ ਬਹਿੰਦੀ ਪਰਖੇ ਜਾਣ ਸੱਜਣ ਉਸ ਵੇਲੇ ਜਦ ਬਾਜ਼ੀ ਪੁੱਠੀ ਪੈਂਦੀ ਤੇ ਵਾਕਈ ਜੀ ਜਦੋਂ ਮੇਲਾ ਚਾਰ ਦਿਨਾਂ ਦਾ ਜਦੋਂ ਮੇਲਾ ਹੁੰਦਾ ਉਦੋਂ ਤਾਂ ਫਿਰ ਸਾਰੇ ਨਾਲ ਨਾਲ ਹੁੰਦੇ ਨਾ ਮੇਲੇ ਦੀਆਂ ਰੌਣਕਾਂ ਦੇ ਵਿੱਚ ਤੇ ਜਦੋਂ ਫਿਰ ਵਾਕਈ ਤੁਹਾਨੂੰ ਲੋੜ ਹੁੰਦੀ ਆ ਉਦੋਂ ਤੁਹਾਡੇ ਨਾਲ ਕੌਣ ਖੜਦਾ ਵਾ ਉਹ ਤਾਂ ਫਿਰ ਆਉਣ ਵਾਲੇ ਟਾਈਮ ਤੇ ਹੀ ਪਤਾ ਲੱਗਦਾ ਵਾ ਤੇ ਗਾਣਾ ਮੇਰੇ ਖਿਆਲ ਤੁਸੀਂ ਖੂਬ ਇੰਜੋਏ ਕੀਤਾ ਹੋਏਗਾ ਤੇ ਮੈਂ ਤੇ ਨਾ ਸਰਬਜੀਤ ਭਾਜੀ ਗੱਲ ਕਰ ਰਹੇ ਸੀ ਸਰਗੀ ਵੇਲੇ ਦੀ ਹਨਾ ਤੇ ਹੁਣ ਤੁਸੀਂ ਮੈਨੂੰ ਇਹ ਦੱਸ ਦਿਓ ਜੀ ਕਿ ਸਰਗੀ ਵੇਲਾ ਕਿਹੜਾ ਹੁੰਦਾ ਵੈਸੇ ਤਾਂ ਸਵੇਰ ਦਾ ਟਾਈਮ ਹੀ ਹੁੰਦਾ ਵਾ ਸਰਗੀ ਸਵੇਰ ਨੂੰ ਹੀ ਹਨਾ ਕਹਿੰਦੇ ਉਸ ਟਾਈਮ ਨੂੰ ਕਹਿੰਦੇ ਆ ਪਰ ਉਹਦਾ ਕੋਈ ਪਰਟੀਕੁਲਰ ਮਤਲਬ ਟਾਈਮ ਹੁੰਦਾ ਜਿਵੇਂ ਆਪਾਂ ਕਹਿ ਦਿੰਦੇ ਹਾਂ ਕਿ ਅੰਮ੍ਰਿਤ ਵੇਲਾ ਇੰਨੇ ਕੁ ਵਜੇ ਹੁੰਦਾ ਵਾ ਤੇ ਸਰਗੀ ਵੇਲੇ ਦਾ ਕੀ ਟਾਈਮ ਹੁੰਦਾ ਵਾ ਜ਼ਰੂਰ ਦੱਸਿਓ ਵੈਸੇ ਪਤਾ ਮੈਨੂੰ ਵੀ ਨੀ ਆਪਾਂ ਭਾਜੀ ਲਈ ਦਲਜੀਤ ਭਾਜੀ ਲਈ ਆਪਾਂ ਛੱਡ ਕੇ ਜਾ ਰਹੇ ਹਾਂ ਪਰ ਤੁਹਾਡੇ ਵਿੱਚੋਂ ਮੈਨੂੰ ਪਤਾ ਜੀ ਕਿਸੇ ਨਾ ਕਿਸੇ ਨੂੰ ਤਾਂ ਜ਼ਰੂਰ ਪਤਾ ਹੋਊਗਾ ਕਿ ਸਰਗੀ ਵੇਲਾ ਵਾ ਜਿਹੜਾ ਉਹਦਾ ਕੀ ਟਾਈਮਿੰਗ ਹੁੰਦੀ ਆ ਜਾਂ ਫਿਰ ਸਵੇਰ ਦੀ ਸ਼ੁਰੂ ਮਤਲਬ ਕਿ ਮੋਰਨਿੰਗ ਟਾਈਮ ਨੂੰ ਜਿੰਨਾ ਚਿਰ ਧੁੱਪ ਨਾ ਚੜੇ ਉਸ ਟਾਈਮ ਨੂੰ ਹੀ ਸਾਰਾ ਸਰਗੀ ਵੇਲਾ ਮੰਨਿਆ ਜਾਂਦਾ ਸੋ ਜ਼ਰੂਰ ਦੱਸਿਓ ਜੀ ਜੇ ਕਿਸੇ ਨੂੰ ਪਤਾ ਹੋਇਆ ਸਾਡੀ ਵੀ ਇਨਫੋਰਮੇਸ਼ਨ ਸਾਡੀ ਵੀ ਜਾਣਕਾਰੀ ਦੇ ਵਿੱਚ ਵਾਧਾ ਹੋ ਜਾਊਗਾ ਤੇ ਆਪਾਂ ਤੁਹਾਡੇ ਨਾਲ ਗੱਲ ਕੀਤੀ ਸੀ ਇੱਕ ਸਟੋਰੀ ਦੀ ਉਸ਼ੋ ਦੀ ਸਟੋਰੀ ਬੜੀ ਵਧੀਆ ਉਹਦੇ ਵਿੱਚ ਇੱਕ ਸਿੱਖਿਆ ਵੀ ਆ ਸੋ ਦੇਖਦੇ ਹਾਂ ਜੀ ਕਿਹਨੂੰ ਉਹਦੇ ਤੋਂ ਕੀ ਸਿੱਖਣ ਨੂੰ ਮਿਲਦਾ ਕਹਿੰਦੇ ਕਿ ਇੱਕ ਵਾਰੀ ਕੀ ਹੁੰਦਾ ਕਿ ਇੱਕ ਆਦਮੀ ਨਾ ਪਰਦੇਸ਼ ਚਲਾ ਜਾਂਦਾ ਉਹ ਉੱਥੋਂ ਦੀ ਭਾਸ਼ਾ ਨਹੀਂ ਸੀ ਜਾਣਦਾ ਤੇ ਨਾ ਹੀ ਉਹ ਉੱਥੇ ਕਿਸੇ ਨੂੰ ਪਛਾਣਦਾ ਸੀ ਉਹ ਬਿਲਕੁਲ ਅਣਜਾਣ ਸੀ ਉਹ ਭਟਕਦਾ ਹੋਇਆ ਨਾ ਬੜੇ ਵੱਡੇ ਮਹਿਲ ਦੇ ਦਰਵਾਜ਼ੇ ਦੇ ਸਾਹਮਣੇ ਪਹੁੰਚ ਜਾਂਦਾ ਤੇ ਲੋਕ ਅੰਦਰ ਜਾ ਰਹੇ ਸੀ ਉਹ ਵੀ ਅੰਦਰ ਚਲਾ ਗਿਆ ਉਸਨੇ ਅੰਦਰ ਦੇਖਿਆ ਕਿ ਬੜਾ ਸਾਜੋ ਸਮਾਨ ਆ ਲੋਕ ਭੋਜਨ ਲਈ ਬੈਠ ਰਹੇ ਸੀ ਤੇ ਉਹ ਵੀ ਉੱਥੇ ਬਹਿ ਗਿਆ ਕਿਉਂਕਿ ਉਹ ਭੁੱਖਾ ਸੀ ਤੇ ਉਹਨੂੰ ਭੁੱਖ ਵੀ ਬੜੀ ਲੱਗੀ ਹੋਈ ਸੀ ਕਾਫੀ ਦਿਨਾਂ ਦਾ ਭੁੱਖਾ ਪਿਆਸਾ ਜੀ ਉਹ ਭਟਕ ਰਿਹਾ ਸੀ ਤੇ ਉਹਦੇ ਬੈਗ ਤੇ ਹੀ ਬਹੁਤ ਤਰ੍ਹਾਂ ਦੇ ਭੋਜਨ ਨਾਲ ਭਰੀ ਹੋਈ ਥਾਲੀ ਉਹਦੇ ਸਾਹਮਣੇ ਪਰੋਸਤੀ ਤੇ ਉਹਨੇ ਬਹੁਤ ਰੱਜ ਰੱਜ ਕੇ ਉਹ ਨਾ ਰੋਟੀ ਖਾਧੀ ਤੇ ਉਹਨੂੰ ਇੰਜ ਲੱਗਾ ਕਿ ਜਿਵੇਂ ਕਿਸੇ ਨਾ ਸਮਰਾਟ ਦਾ ਮਹਿਲ ਹੁੰਦਾ ਵਾ ਉਹ ਤੇ ਜਿੱਥੇ ਕੋਈ ਭੋਜ ਚੱਲ ਰਿਹਾ ਹੁੰਦਾ ਤੇ ਜਿਹੜੇ ਮਹਿਮਾਨ ਆ ਅਤਿਥੀ ਆ ਉਹ ਆ ਰਹੇ ਆ ਭੋਜਨ ਖਾ ਰਹੇ ਆ ਤੇ ਉੱਠ ਕੇ ਜਦੋਂ ਜਾਣ ਲੱਗਦੇ ਆ ਤੇ ਉਹ ਧੰਨਵਾਦ ਕਰਦਾ ਵਾ ਹਨਾ ਤੇ ਚਲੋ ਜੀ ਫਿਰ ਇਹ ਬੰਦਾ ਇਹਨਾਂ ਸੋਚਾਂ ਦੇ ਵਿੱਚ ਹੀ ਹੁੰਦਾ ਜਿਸ ਆਦਮੀ ਨੇ ਭੋਜਨ ਲਿਆ ਕੇ ਦਿੱਤਾ ਸੀ ਉਹ ਝੁੱਕ ਕੇ ਉਹਨੂੰ ਸਲਾਮ ਕਰਨ ਲੱਗਾ ਪਰ ਉਹ ਆਦਮੀ ਉਸ ਨੂੰ ਭੋਜਨ ਦਾ ਬਿੱਲ ਦੇਣ ਲੱਗਾ ਸੀ ਅਸਲ ਦੇ ਵਿੱਚ ਜਦੋਂ ਚੁੱਕਿਆ ਤੇ ਨਾਲ ਹੀ ਉਹਨੇ ਜਿਹੜਾ ਖਾਣਾ ਸੀ ਉਹਦਾ ਬਿੱਲ ਦੇ ਦਿੱਤਾ ਤੇ ਉਹ ਇੱਕ ਹੋਟਲ ਸੀ ਕਿਸੇ ਰਾਜੇ ਦਾ ਮਹਿਲ ਨਹੀਂ ਸੀ ਕਿਉਂਕਿ ਉਹ ਬੰਦਾ ਨਵਾਂ ਸੀ ਉੱਥੋਂ ਦੀ ਭਾਸ਼ਾ ਤੋਂ ਵੀ ਅਣਜਾਣ ਸੀ ਤੇ ਉੱਥੇ ਕਿਸੇ ਨੂੰ ਜਾਣਦਾ ਵੀ ਨਹੀਂ ਸੀ ਇਸ ਲਈ ਉਸਨੇ ਹੋਟਲ ਨੂੰ ਉਹ ਮਹਿਲ ਹੀ ਸਮਝਿਆ ਤੇ ਉਹਦੇ ਵਿੱਚ ਜਾ ਕੇ ਉਹਨੇ ਸੋਚਿਆ ਕਿ ਫ੍ਰੀ ਦਾ ਖਾਣ ਨੂੰ ਮਿਲੂਗਾ ਤੇ ਇੱਥੇ ਜਿਹੜੇ ਖੜੇ ਆ ਲੋਕ ਹਨਾ ਜਿਹੜੇ ਉੱਥੇ ਹੁੰਦੇ ਆ ਵੈਲਕਮ ਕਰਦੇ ਆ ਜਾਂ ਜਦੋਂ ਜਾਣ ਲੱਗਦੇ ਆ ਉਹਨਾਂ ਨੂੰ ਬਾਏ ਕਰਦੇ ਆ ਹਨਾ ਤਾਂ ਉਹ ਸੋਚਦਾ ਵਾ ਕਿ ਇਹ ਦਰਬਾਨ ਆ ਜਾਂ ਜਿਹੜੇ ਦੂਸਰੇ ਲੋਕ ਹੁੰਦੇ ਆ ਵੀ ਲੋਕਾਂ ਨੂੰ ਆਉਣ ਜਾਣ ਵੇਲੇ ਹੈਲੋ ਹਾਈ ਕਹਿੰਦੇ ਉਹ ਆ ਤੇ ਲਓ ਜੀ ਫਿਰ ਕੀ ਹੁੰਦਾ ਵਾ ਜਦੋਂ ਉਹ ਹੋਟਲ ਸੀਗਾ ਤੇ ਉਹ ਬੰਦੇ ਨੇ ਜਦੋਂ ਉਹਨੂੰ ਬਿੱਲ ਲਿਆ ਕੇ ਦੇ ਦਿੱਤਾ ਤੇ ਉਸ ਬੈਰੀ ਨੇ ਉਹਨੂੰ ਬਿੱਲ ਦਿੱਤਾ ਕਿ ਜਾਓ ਜੀ ਪੈਸੇ ਅਦਾ ਕਰ ਦੋ ਪੈਸੇ ਪੇ ਕਰ ਦੋ ਪਰ ਉਹ ਬਿੱਲ ਆਪਣੀ ਜੇਬ ਚ ਰੱਖ ਲੈਂਦਾ ਬੰਦਾ ਤੇ ਫਿਰ ਉਹਦਾ ਧੰਨਵਾਦ ਕਰਦਾ ਉਹ ਬੜਾ ਖੁਸ਼ ਹੁੰਦਾ ਕਹਿੰਦਾ ਕਿ ਇੱਕ ਅਜਨਬੀ ਵਿਅਕਤੀ ਨੂੰ ਉਹਨਾਂ ਨੇ ਇੰਨਾ ਸਨਮਾਨ ਦਿੱਤਾ ਇੰਨਾ ਵਧੀਆ ਖਾਣਾ ਖਾਣ ਨੂੰ ਦਿੱਤਾ ਪਰ ਉਹ ਬੈਰਾ ਉਹਦੀ ਗੱਲ ਨੀ ਸਮਝ ਪਾਉਂਦਾ ਤੇ ਉਹ ਫੜ ਕੇ ਨਾ ਉਹਨੂੰ ਮੈਨੇਜਰ ਕੋਲੇ ਲੈ ਜਾਂਦਾ ਤੇ ਜਿਹੜਾ ਹੁਣ ਉਹ ਬੰਦਾ ਹੁੰਦਾ ਨਾ ਅਜਨਬੀ ਆਦਮੀ ਉਹ ਸਮਝਦਾ ਵਾ ਵੀ ਇਹ ਸ਼ਾਇਦ ਸਮਰਾਟ ਦਾ ਪ੍ਰਤੀਨਿਧੀ ਆ ਹਨਾ ਵੀ ਜਿਹੜੇ ਉੱਥੇ ਮੂਹਰੇ ਹੁੰਦੇ ਆ ਤੇ ਉਹ ਉਸ ਤੇ ਇੰਨਾ ਖੁਸ਼ ਹੁੰਦਾ ਵਾ ਕਿ ਉਹ ਹੁਣ ਉਹਨੂੰ ਕਿਸੇ ਵੱਡੇ ਅਧਿਕਾਰੀ ਨਾਲ ਉਸ ਤੋਂ ਵੀ ਵੱਡੇ ਅਧਿਕਾਰੀ ਨਾਲ ਨਾ ਮਿਲਾਉਣ ਲਈ ਲੈ ਕੇ ਆਇਆ ਵਾ। ਮੈਨੇਜਰ ਵੀ ਉਸਨੂੰ ਬਿੱਲ ਚੁਕਾਉਣ ਲਈ ਕਹਿੰਦਾ ਤੇ ਤਦ ਵੀ ਉਹ ਇਹੀ ਸਮਝਦਾ ਕਿ ਇਹ ਉਹਦਾ ਧੰਨਵਾਦ ਦਾ ਉੱਤਰ ਦੇ ਰਹੀਆਂ ਨੇ ਤੇ ਫਿਰ ਕੀ ਹੁੰਦਾ ਸੀ ਜਿਹੜਾ ਮੈਨੇਜਰ ਆ ਉਹਨੂੰ ਅਦਾਲਤ ਵਿੱਚ ਭੇਜ ਦਿੰਦਾ। ਤਦ ਵੀ ਉਹ ਇਹੀ ਸਮਝਦਾ ਕਿ ਹੁਣ ਉਹ ਸਮਰਾਟ ਦੇ ਸਾਹਮਣੇ ਲੈ ਕੇ ਗਏ ਆ ਉਹਨੂੰ ਤੇ ਜਦੋਂ ਮੈਜਿਸਟ੍ਰੇਟ ਉਹਨੂੰ ਬਿੱਲ ਭਰਨ ਲਈ ਕਹਿੰਦਾ ਵਾ ਪਰ ਉਸਨੂੰ ਪਰਦੇਸੀ ਹੋਣ ਕਰਕੇ ਉੱਥੋਂ ਦੀ ਭਾਸ਼ਾ ਨਹੀਂ ਸੀ ਆਉਂਦੀ ਤੇ ਬਸ ਉਹ ਧੰਨਵਾਦ ਹੀ ਕਰੀ ਜਾਂਦਾ ਉਹਨਾਂ ਦਾ ਹਨਾ ਤੇ ਅੰਤ ਨੂੰ ਜਿਹੜਾ ਮੈਜਿਸਟ੍ਰੇਟ ਹੁੰਦਾ ਉਹ ਹੁਕਮ ਸੁਣਾਉਂਦਾ ਕਿ ਇਹ ਵਿਅਕਤੀ ਆ ਨਾ ਜਿਹੜਾ ਬੰਦਾ ਬੜਾ ਚਾਲਵਾਜ ਆ ਵੀ ਇਹਦੀ ਸਜ਼ਾ ਇਹੀ ਆ ਕਿ ਇਹਦਾ ਮੂੰਹ ਕਾਲਾ ਕਰਕੇ ਨਾ ਇਹਨੂੰ ਗਧੇ ਤੇ ਬਿਠਾ ਕੇ ਸਾਰੇ ਪਿੰਡ ਵਿੱਚ ਫੇਰਿਆ ਜਾਵੇ ਤੇ ਫਿਰ ਉਸ ਬੰਦੇ ਦਾ ਨਾ ਮੂੰਹ ਕਾਲਾ ਕਰਕੇ ਉਹਨੂੰ ਗਧੇ ਤੇ ਬਿਠਾ ਕੇ ਪਿੰਡ ਵਿੱਚ ਫੇਰਦੇ ਆ। ਪਰ ਉਹ ਵਿਅਕਤੀ ਹੁਣ ਵੀ ਇਹੀ ਸਮਝਦਾ ਇਹ ਸਮਝਦਾ ਕਿ ਇਹ ਕਿ ਅੰਨਦਾਤਾ ਹੁੰਦਾ ਤੇ ਇਹ ਸਮਰਾਟ ਦੁਆਰਾ ਉਸਦੇ ਦੇਸ਼ ਵਿੱਚ ਵੀ ਉਹ ਬੰਦੇ ਦਾ ਸਵਾਗਤ ਕਰ ਸਵਾਗਤ ਹੋ ਰਿਹਾ ਵਾ। ਜਦੋਂ ਉਹਨੂੰ ਗਧੇ ਤੇ ਬਿਠਾ ਕੇ ਘੁਮਾਉਂਦੇ ਹੁੰਦੇ ਆ ਨਾ ਉਹ ਬੰਦਾ ਹਜੇ ਵੀ ਇਹੀ ਸੋਚੀ ਜਾਂਦਾ ਵੀ ਸ਼ਾਇਦ ਇੱਥੋਂ ਦੀ ਕੋਈ ਰੀਤ ਆ ਵੀ ਇਹ ਮੇਰਾ ਸਵਾਗਤ ਕਰ ਰਹੇ ਆ ਵੀ ਏਦਾਂ ਮੇਰੇ ਮੂੰਹ ਤੇ ਕਾਲਾ ਸਿੱਧਾ ਲਾ ਕੇ ਤੇ ਮੈਨੂੰ ਏਦਾਂ ਬਿਠਾ ਕੇ ਤੇ ਸ਼ਾਇਦ ਇਹ ਹਜੇ ਵੀ ਮੇਰਾ ਸਵਾਗਤ ਕਰ ਰਹੇ ਆ। ਤਾਂ ਫਿਰ ਕੀ ਹੁੰਦਾ ਜੀ ਭੀੜ ਵਿੱਚ ਗੁਜ਼ਰਦੇ ਹੋਏ ਨਾ ਉਹਦੀ ਨਜ਼ਰ ਉਸ ਵਿਅਕਤੀ ਤੇ ਪੈਂਦੀ ਆ ਜੋ ਉਹਦੇ ਦੇਸ਼ ਦਾ ਹੁੰਦਾ ਵਾ ਤੇ ਉਹਨੂੰ ਜਾਣਦਾ ਵੀ ਹੁੰਦਾ ਵਾ ਪਰ ਉਹ ਵਿਅਕਤੀ ਆ ਨਾ ਜਿਹੜਾ ਬੰਦਾ ਹੁੰਦਾ ਉਹ ਨਜ਼ਰ ਬਚਾ ਕੇ ਨਾ ਉਹ ਭੀੜ ਚੋਂ ਭੱਜ ਜਾਂਦਾ ਕਿਉਂਕਿ ਉਹ ਬੰਦੇ ਨੂੰ ਤਾਂ ਪਤਾ ਹੁੰਦਾ ਕਿ ਉਹਦੇ ਨਾਲ ਕੀ ਹੋ ਰਿਹਾ ਹੁੰਦਾ ਕਿ ਗਧੇ ਤੇ ਸਵਾਰ ਆਦਮੀ ਜਿਹੜਾ ਵਾ ਉਹ ਇਹੀ ਸਮਝਦਾ ਕਿ ਜਿਹੜਾ ਭੱਜਿਆ ਵਾ ਉਹਦੇ ਤੋਂ ਨਾ ਜੈਲਸ ਕਰਦਾ ਈਰਖਾ ਕਰਦਾ ਵਾ ਉਹ ਤਾਂ ਮੱਚਦਾ ਵਾ ਉਹਦੇ ਤੇ ਵੀ ਕਿੱਦਾਂ ਇਹਦਾ ਸਵਾਗਤ ਹੋ ਰਿਹਾ ਵਾ ਤੇ ਇੰਜ ਹੀ ਨਾ ਉਹ ਇਸ ਮਤਲਬ ਕਿ ਆਪਦੀ ਜਿਹੜੀ ਅਗਿਆਨਤਾ ਸੀ ਉੱਥੋਂ ਦੀ ਭਾਸ਼ਾ ਦੀ ਅਗਿਆਨਤਾ ਜਾਂ ਉੱਥੋਂ ਦਾ ਜੋ ਰਹਿਣ ਸਹਿਣ ਸੀ ਵੀ ਉਹ ਕੀ ਕਰ ਰਿਹਾ ਉਹ ਸਾਰੀ ਕਾਸੇ ਤੋਂ ਅਣਜਾਣ ਸੀ ਤੇ ਪਰ ਉਹ ਇਹ ਨੀ ਸੀ ਸੋਚ ਰਿਹਾ ਕਿ ਇਹ ਉਹਦੀ ਇਨਸਲਟ ਹੋ ਰਹੀ ਆ ਉਹਨੂੰ ਪੁਨਿਸ਼ ਕਰ ਰਿਹਾ ਆ ਪਰ ਉਹ ਆਪਣੇ ਮਨ ਹੀ ਮਨ ਇਹ ਸੋਚਦਾ ਕਹਿੰਦਾ ਵਾ ਕਿ ਵਾਹ ਕਿਆ ਬਾਤ ਆ ਕਿੰਨਾ ਸੋਹਣਾ ਸਿਸਟਮ ਆ ਕਿੱਦਾਂ ਮੇਰਾ ਸਵਾਗਤ ਕਰਦੇ ਆ ਤੇ ਮਨ ਹੀ ਮਨ ਦੇ ਵਿੱਚ ਨਾ ਉਹ ਫੁੱਲਿਆ ਨੀ ਸਮਾਉਂਦਾ ਪਰ ਰਿਐਲਿਟੀ ਕੀ ਸੀ ਕਿ ਉਹਨੂੰ ਸਜ਼ਾ ਵੀ ਮਿਲ ਰਹੀ ਸੀ ਤੇ ਉਹਦੀ ਇਨਸਲਟ ਵੀ ਹੋ ਰਹੀ ਸੀ ਤੇ ਇਹ ਗੱਲ ਮੈਂ ਤੁਹਾਨੂੰ ਸਟੋਰੀ ਇੱਥੇ ਹੀ ਸਟੋਪ ਕਰਦੀ ਆ ਪਰ ਤੁਸੀਂ ਮੈਨੂੰ ਇਹ ਦੱਸਣਾ ਕਿ ਇਹ ਸਾਰੇ ਕਾਸੇ ਤੋਂ ਮਿਲਿਆ ਕੀ ਸਿੱਖਣ ਨੂੰ ਕੀ ਇਹਦੇ ਵਿੱਚ ਸੀਗਾ ਕਿਉਂਕਿ ਅਸੀਂ ਵੀ ਸਾਰੇ ਪਰਦੇਸਾਂ ਦੇ ਵਿੱਚ ਬੈਠੇ ਹਾਂ ਕਈ ਵਾਰੀ ਸਾਡੀ ਅਗਿਆਨਤਾ ਵੀ ਸਾਡੇ ਲਈ ਨਾ ਅੰਬੈਰਸ ਸਾਨੂੰ ਕਰਵਾਉਂਦੀ ਆ ਕਿਤੇ ਨਾ ਕਿਤੇ ਜਾ ਕੇ ਸੋ ਦੱਸਿਓ ਜ਼ਰੂਰ ਕਿ ਇਹਦੇ ਵਿੱਚੋਂ ਮਿਲਿਆ ਕੀ ਆ। ਵੈਸੇ ਥੋੜਾ ਬਹੁਤਾ ਤਾਂ ਮੈਂ ਤੁਹਾਨੂੰ ਦੱਸ ਹੀ ਚੁੱਕੀ ਹਾਂ ਭਰਮ ਭੁਲੇਖੇ ਤੇ ਕਿਸੇ ਵੀ ਚੀਜ਼ ਦੀ ਜੇ ਆਪਾਂ ਨੂੰ ਪੂਰਾ ਗਿਆਨ ਨਾ ਹੋਵੇ ਨਾ ਪਤਾ ਹੋਵੇ ਤਾਂ ਫਿਰ ਉਹਦਾ ਨਤੀਜਾ ਕੀ ਹੁੰਦਾ ਵਾ। ਤੇ ਲਓ ਜੀ ਫਿਰ ਹੁਣ ਪ੍ਰੋਗਰਾਮ ਦੇ ਵਿੱਚ ਮੇਰੇ ਖਿਆਲ ਚ ਦਲਜੀਤ ਭਾਜੀ ਪਹੁੰਚ ਚੁੱਕੇ ਆ ਤੇ ਇੱਧਰ ਜਗਤਾਰ ਮੈਸੇਜ ਸਾਨੂੰ ਦੱਸ ਦਿੱਤਾ ਸੀ ਉਹਨਾਂ ਨੇ ਸਰਗੀ ਦੇ ਵੇਲੇ ਦਾ। ਮੈਂ ਜਗਤਾਰ ਢੁੱਡੇ ਕੇ ਹੋਂਗਕੋਂਗ ਵਾਲੇ ਕਹਿੰਦੇ ਕਿ ਸੂਰਜ ਚੜ੍ਹਨ ਤੋਂ ਪਹਿਲਾਂ ਵਾਲੇ ਸਮੇਂ ਨੂੰ ਸਰਗੀ ਵੇਲਾ ਆਖਦੇ ਹਨ। ਸੋ ਲਓ ਜੀ ਸੁਬਹਾ ਦੇ ਟਾਈਮ ਦਾ ਉਹਨਾਂ ਨੇ ਦੱਸ ਦਿੱਤਾ ਸੂਰਜ ਚੜ੍ਹਨ ਤੋਂ ਪਹਿਲਾਂ। ਸੁਬਹਾ ਜੀ ਇਹ ਵੀ ਦੱਸ ਦੋ ਕਿ ਸੂਰਜ ਚੜ੍ਹਨ ਤੋਂ ਪਹਿਲਾਂ ਦਾ ਸਾਰਾ ਟਾਈਮ ਹੀ ਲਾਈਕ ਜਿਵੇਂ 6 ਵੱਜ ਗਏ 7 ਵੱਜ ਗਏ ਕਈ ਥਾਵਾਂ ਤੇ 7:30 ਸੂਰਜ ਚੜ੍ਹਦਾ ਹਨਾ। ਇਹ ਸਾਰਾ ਟਾਈਮ ਹੀ ਸਰਗੀ ਵੇਲਾ ਆਉਂਦਾ ਵਾ। ਤੇ ਲਓ ਫਿਰ ਹੁਣ ਆਪਾਂ ਤੁਹਾਨੂੰ ਇੱਕ ਗਾਣਾ ਵੀ ਸੁਣਾਉਂਦੇ ਆ ਤੇ ਸਟੋਰੀ ਤੁਹਾਨੂੰ ਦੱਸ ਦਿੱਤੀ ਆ ਕਿ ਕਈ ਵਾਰੀ ਜਿਹੜੀ ਚੀਜ਼ ਦਾ ਨਾ ਗਿਆਨ ਹੋਵੇ ਤੇ ਕਈ ਵਾਰੀ ਸਿਆਣੇ ਵੀ ਕਹਿ ਦਿੰਦੇ ਆ ਨਾ ਵੀ ਜਿੱਥੇ ਕੰਮ ਨਾ ਹੋਵੇ ਉਸ ਗਲੀ ਜਾਣਾ ਨੀ ਹੁੰਦਾ। ਬੜੀਆਂ ਕਹਾਵਤਾਂ ਵੀ ਇਸ ਤਰੀਕੇ ਦੀਆਂ ਬਣੀਆਂ ਹੋਈਆਂ ਨੇ। ਸਟੋਰੀ ਮੈਂ ਤੁਹਾਨੂੰ ਸੁਣਾ ਚੁੱਕੀ ਹਾਂ ਇਹਦੇ ਤੋਂ ਕੀ ਸਿੱਖਣ ਨੂੰ ਮਿਲਿਆ ਉਹ ਤੁਸੀਂ ਜ਼ਰੂਰ ਡਿਸਕਸ ਕਰਿਓ ਦਲਜੀਤ ਭਾਜੀ ਦੇ ਨਾਲ। ਫਿਲਹਾਲ ਇੱਕ ਪਿਆਰਾ ਜਿਹਾ ਗਾਣਾ ਛੱਡ ਕੇ ਜਾ ਰਹੀ ਹਾਂ ਤੇ ਉਸ ਤੋਂ ਬਾਅਦ ਦਲਜੀਤ ਭਾਜੀ ਦੱਸਣਗੇ ਜੀ ਤੁਹਾਨੂੰ ਅੱਜ ਦੀਆਂ ਖਬਰਾਂ ਬਾਰੇ ਵੀ ਤੇ ਹੋਰ ਵੀ ਬਹੁਤ ਸਾਰੀਆਂ ਗੱਲਾਂ ਤੇ ਪ੍ਰਸ਼ਨ ਦੇ ਵਿੱਚ ਕੀ ਹੋ ਰਿਹਾ ਕਾਹਤੋਂ ਹੋ ਗਏ ਉਹ ਕਿੱਥੇ ਕਿੱਥੇ ਟ੍ਰੈਫਿਕ ਜ਼ਿਆਦਾ ਸੀ ਸੋ ਉਹ ਸਾਰਾ ਕੁਛ ਤੁਹਾਨੂੰ ਉਹੀ ਦੱਸਣਗੇ। ਪਰ ਫਿਲਹਾਲ ਕੀ ਛੱਡ ਕੇ ਜਾ ਰਹੀ ਹਾਂ। ਲਓ ਜੀ ਫਿਰ ਆਪਾਂ ਮਿਲਦੇ ਹਾਂ ਅਗਲੇ ਪ੍ਰੋਗਰਾਮ ਦੇ ਵਿੱਚ ਤੇ ਤੁਸੀਂ ਹੁਣ ਮਾਣੋ ਜੀ ਆਨੰਦ ਲਹਿਰਾਂ ਦਾ ਦਲਜੀਤ ਭਾਜੀ ਦੇ ਨਾਲ ਤੇ ਮੈਨੂੰ ਦਿਓ ਇਜਾਜ਼ਤ ਤੇ ਸੁਣੋ ਇਹ ਪਿਆਰਾ ਜਿਹਾ ਗੀਤ।
ਧੀ ਬਚਾਓ ਤੇ ਧੀ ਪੜਾਓ ਇਹ ਨਾਰਾ ਹੈ ਭਾਈ ਧਰਮ ਸਿੰਘ ਖਾਲਸਾ ਚੈਰੀਟੇਬਲ ਟਰੱਸਟ ਸੁਲਤਾਨਵਿੰਡ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦਾ। ਇਸ ਟਰੱਸਟ ਵਿੱਚ 273 ਜ਼ਰੂਰਤਮੰਦ ਬੱਚਿਆਂ ਦੀ ਰਿਹਾਇਸ਼ ਤੇ ਉਚੇਰੀ ਵਿਦਿਆ ਤੋਂ ਇਲਾਵਾ ਉਹ ਭਵਿੱਖ ਵਿੱਚ ਜੋ ਵੀ ਬਣਨਾ ਚਾਹੁਣ ਜਿਵੇਂ ਡਾਕਟਰ, ਇੰਜੀਨੀਅਰ ਜਾਂ ਵਕੀਲ, ਇਸ ਸਭ ਦਾ ਖਰਚ ਟਰੱਸਟ ਵੱਲੋਂ ਕੀਤਾ ਜਾ ਰਿਹਾ ਹੈ। ਇਸ ਸਮੇਂ ਦੀਆਂ ਕੁਝ ਫੌਰੀ ਲੋੜਾਂ ਵਿੱਚ ਨਵੀਆਂ ਆ ਰਹੀਆਂ ਬੱਚਿਆਂ ਲਈ ਨਵੀਂ ਰਿਹਾਇਸ਼ੀ ਇਮਾਰਤ ਤੋਂ ਬਿਨਾਂ ਲੰਗਰ ਲਈ ਰਾਸ਼ਨ ਤੇ ਹੋਰ ਰੋਜ਼ਾਨਾ ਲੋੜਾਂ ਨੂੰ ਪੂਰਾ ਕਰਨ ਵਿੱਚ ਸਹਿਯੋਗ ਤੇ ਬੱਚਿਆਂ ਨੂੰ ਆਤਮ ਨਿਰਭਰ ਬਣਾਉਣ ਲਈ ਤੁਸੀਂ ਵੀ ਵੱਧ ਤੋਂ ਵੱਧ ਯੋਗਦਾਨ ਪਾਉਣ ਲਈ ਅੱਜ ਹੀ ਸੰਪਰਕ ਕਰੋ ਮੁੱਖ ਸੇਵਾਦਾਰ ਬੀਬੀ ਸੰਦੀਪ ਕੌਰ ਨਾਲ 98 55 80 33 91 9855803391 ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੇ ਸਰਬੱਤ ਦਾ ਭਲਾ।
ਹਰਮਨ ਸਟੂਡੀਓ ਚ ਕਰਨ ਲਈ ਦਿਲ ਦੀਆਂ ਗੱਲਾਂ, ਸੁਣਨ ਲਈ ਮਨਪਸੰਦ ਗੀਤ, ਜੁੜੋ ਵੱਖ ਵੱਖ ਮਾਧਿਅਮ ਤੋਂ। ਕਰੋ ਈਮੇਲ request@harmanradio.com ਤੇ ਜਾਂ ਕਰੋ ਜੁਆਇਨ ਟੈਲੀਗ੍ਰਾਮ +917508014489 ਤੇ ਜਾਂ ਕਰੋ ਕਲਿਕ telegram.me/harmanradioaustralia। ਸਾਨੂੰ ਤੁਸੀਂ ਫੋਨ ਵੀ ਕਰ ਸਕਦੇ ਹੋ, ਸਾਡਾ ਫੋਨ ਨੰਬਰ ਹੈ +61285928111 ਜਾਂ ਕਰੋ ਜੁਆਇਨ ਸਕਾਈਪ ਤੇ, ਸਾਡਾ ਸਕਾਈਪ ਲਿੰਕ ਹੈ harman.radio.com। ਸੁਣਦੇ ਰਹੋ ਆਵਾਜ਼ ਦੇ ਸੰਗ, ਜ਼ਿੰਦਗੀ ਦੇ ਸੰਗ, ਹਰਮਨ ਰੇਡੀਓ ਆਸਟ੍ਰੇਲੀਆ, ਦਿਲ ਪੰਜਾਬੀ, ਜਜ਼ਬਾ ਪੰਜਾਬੀ।
ਸਤਿ ਸ੍ਰੀ ਅਕਾਲ ਦੋਸਤੋ, ਮੈਂ ਦਲਜੀਤ ਸਿੰਘ ਬ੍ਰਿਸਬੇਨ ਤੋਂ ਇੱਕ ਵਾਰੀ ਫੇਰ ਹਾਜ਼ਰ ਹਾਂ ਪ੍ਰੋਗਰਾਮ ਲਹਿਰਾਂ ਲੈ ਕੇ ਹਰਮਨ ਰੇਡੀਓ ਦੇ ਉੱਤੇ, ਤੇ ਤੁਹਾਡਾ ਸਾਰਿਆਂ ਦਾ ਜਿੰਨੇ ਵੀ ਦੋਸਤ ਸਾਡੇ ਸੁਣ ਰਹੇ ਨੇ ਉਹਨਾਂ ਦਾ ਸਵਾਗਤ ਹੈ ਤੇ ਧੰਨਵਾਦ ਬੋਬੀ ਜੀ ਹੁਣਾਂ ਦਾ ਵੀ ਕਿ ਉਹਨਾਂ ਨੇ ਮੇਰੀ ਗੈਰ ਮੌਜੂਦਗੀ ਦੇ ਵਿੱਚ ਆਪਣੀ ਹਾਜ਼ਰੀ ਲਵਾਈ ਆ ਤੇ ਕਾਫੀ ਵਧੀਆ ਗੱਲਾਂ ਮੈਂ ਸੁਣਦਾ ਆ ਰਿਹਾ ਸੀ, ਕਾਫੀ ਵਧੀਆ ਹੈਗੀਆਂ ਤੇ ਮੈਂ ਉਹਨਾਂ ਨੂੰ ਕਿਹਾ ਵੀ ਸਟੋਰੀ ਜਿਹੜੀ ਆ ਪੂਰੀ ਕਰਕੇ ਜਾਇਓ ਤੇ ਵਧੀਆ ਆਪਟੀਮਿਸਟਿਕ ਜਿਹੜੀ ਸੋਚ ਆ ਉਹ ਵੀ ਬੜੀ ਜ਼ਰੂਰੀ ਆ ਤੇ ਬੋਬੀ ਜੀ ਉਹਨਾਂ ਦਾ ਧੰਨਵਾਦ ਆ, ਉਹਨਾਂ ਨੇ ਸਾਨੂੰ ਸਵੇਰੇ ਸਵੇਰੇ ਵਧੀਆ ਵਧੀਆ ਗੱਲਾਂ ਜਿਹੜੀਆਂ ਸੁਣਾਈਆਂ ਆ ਤੇ ਜਗਤਾਰ ਸਿੰਘ ਗਿੱਲ ਭਾਜੀ ਵੀ ਆਪਣੇ ਨਾਲ ਜੁੜੇ ਆ ਢੁੱਡੀ ਕੇ ਵਾਲੇ ਤੇ ਉਹ ਕਹਿੰਦੇ ਵੀ ਸਕਾਰਾਤਮਕ ਸੋਚ ਜਿਹੜੀ ਆ ਉਹ ਤੁਹਾਡੇ ਦੁੱਖ ਨੂੰ ਸੁੱਖ ਬਣਾ ਦਿੰਦੀ ਆ ਤੇ ਨਾਲ ਉਹਨਾਂ ਨੇ ਕਿਹਾ ਵੀ ਵਧੀਆ ਇਨਸਾਨ ਦਾ ਅਸਲੀ ਗੁਣ ਇਹ ਹੈ ਕਿ ਬੁਰੇ ਸਮੇਂ ਉਦਾਸ ਨਾ ਹੋਵੇ ਤੇ ਖੁਸ਼ੀ ਦੇ ਵਕਤ ਜ਼ਿਆਦਾ ਛਾਲਾ ਨਾ ਮਾਰੇ ਕਿਉਂਕਿ ਵਕਤ ਹਮੇਸ਼ਾ ਇੱਕੋ ਜਿਹਾ ਨਹੀਂ ਰਹਿੰਦਾ। ਭਾਜੀ ਸ਼ਾਇਦ ਇਸੇ ਕਰਕੇ ਤਾਂ ਹਾਰਟ ਅਟੈਕ ਜ਼ਿਆਦਾ ਹੁੰਦੇ ਆ ਅੱਜ ਕੱਲ੍ਹ, ਇਹ ਜਿਹੜੀ ਸਹਿਣਸ਼ੀਲਤਾ ਆ ਸਾਡੇ ਵਿੱਚ ਇਹ ਕਾਫੀ ਘੱਟ ਗਈ ਆ। ਟੋਲਰੈਂਸ ਇੱਕ ਇੰਗਲਿਸ਼ ਦੇ ਵਿੱਚ ਐਸੇ ਹੁੰਦਾ ਸੀ, ਤੁਸੀਂ ਵੀ ਜ਼ਰੂਰ ਪੜ੍ਹਿਆ ਹੋਣਾ ਆ, ਬੀ ਏ ਸ਼ਾਇਦ ਫਸਟ ਈਅਰ ਦੇ ਵਿੱਚ ਕੰਪਲਸਰੀ ਇੰਗਲਿਸ਼ ਦੇ ਵਿੱਚ ਹੁੰਦਾ ਸੀ ਉਹ ਟੋਲਰੈਂਸ। ਉਹਦੇ ਵਿੱਚ ਇਹ ਕੁਛ ਇੱਦਾਂ ਦੇ ਨੁਕਤੇ ਦੱਸੇ ਜਾਂਦੇ ਸੀ ਵੀ ਟੋਲਰੈਂਸ ਜਿਹੜੀ ਆ ਉਹ ਬਹੁਤ ਜ਼ਰੂਰੀ ਆ, ਪਰ ਅੱਜ ਦੇ ਜ਼ਮਾਨੇ ਦੇ ਵਿੱਚ ਜਿਹੜੀ ਇਹ ਸਹਿਣਸ਼ੀਲਤਾ ਆ ਬਹੁਤ ਜ਼ਿਆਦਾ ਘੱਟ ਗਈ ਹੈ ਤੇ ਅੱਗੇ ਤੋਂ ਅੱਗੇ ਜਿਹੜਾ ਸਾਡੀਆਂ ਜਿਹੜੀਆਂ ਫੀਲਿੰਗਸ ਆ ਉਹ ਮਰਦੀਆਂ ਜਾ ਰਹੀਆਂ, ਘੱਟ ਝੱਟ ਅਸੀਂ ਉਤੇਜਿਤ ਜਿਹੜੇ ਆ ਹੋ ਜਾਂਦੇ ਹਾਂ। ਇਸ ਕਰਕੇ ਜਿਹੜੇ ਸਾਡੇ ਜਿਹੜੇ ਮੈਸੇਜ ਆ ਇਹ ਸ਼ਾਇਦ ਉਹਦੇ ਵਿੱਚ ਬਹੁਤ ਵਧੀਆ ਭੂਮਿਕਾ ਨਿਭਾਉਂਦੇ ਆ ਜਿਹੜੇ ਰੇਡੀਓ ਦੇ ਉੱਤੇ, ਚਾਹੇ ਤੁਸੀਂ ਕਿਤੇ ਵੀ ਤਰ੍ਹਾਂ ਦੇ ਗਿਆਨ ਜਿਹੜਾ ਲੈਂਦੇ ਆ, ਬਹੁਤ ਸਾਰੇ ਸਾਧਨ ਜਿਹੜੇ ਆ ਗਏ ਆ ਤੇ ਉਹਦੇ ਨਾਲ ਜਿਹੜੀ ਸਕਾਰਾਤਮਕ ਸੋਚ ਦੀ ਤੁਸੀਂ ਗੱਲ ਕੀਤੀ ਆ ਤੇ ਉਹ ਮਾਇੰਡ ਦੇ ਬੜੇ ਜਿਹੜੇ ਅਸਾਰ ਆ ਉਹ ਹੋ ਜਾਂਦੇ ਆ ਤੇ ਧੰਨਵਾਦ ਆ ਤੁਹਾਡਾ ਬਹੁਤ ਬਹੁਤ। ਸੁਖਵਿੰਦਰ ਜੀ ਵੀ ਆਪਣੇ ਨਾਲ ਜੁੜ ਚੁੱਕੇ ਆ, ਸੁਖਵਿੰਦਰ ਸੌਂ ਸਾਹਿਬ, ਤੇ ਉਹਨਾਂ ਨੇ ਵੀ ਸਤਿ ਸ੍ਰੀ ਅਕਾਲ ਸੇਨੀ ਤੋਂ ਭੇਜ ਦਿੱਤੀ ਆ ਤੇ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਹੈਗਾ। ਤੇ ਖੈਰ ਦੋਸਤੋ, ਅੱਜ ਇਸ ਪ੍ਰੋਗਰਾਮ ਦੇ ਵਿੱਚ ਜਿਵੇਂ ਗੀਤ ਸੰਗੀਤ ਤੇ ਖਬਰਾਂ ਦੇ ਉੱਤੇ ਆਪਾਂ ਝਾਤ ਬਣਾਉਣੀ ਆ, ਨਾਲ ਦੀ ਨਾਲ ਮੈਂ ਕੋਸ਼ਿਸ਼ ਕਰੂੰਗਾ ਕਿ ਅੱਜ ਆਪਾਂ ਪ੍ਰੋਫੈਸਰ ਬਲਵਿੰਦਰ ਪਾਲ ਸਿੰਘ ਜੀ ਉਹਨਾਂ ਦੇ ਨਾਲ ਆਪਾਂ ਗੱਲਾਂ ਬਾਤਾਂ ਕਰਨੀਆਂ। ਉਹ ਜਲੰਧਰ ਤੋਂ ਆਪਣੇ ਨਾਲ ਜੁੜਨਗੇ, ਇੱਕ ਬੁੱਧੀਜੀਵੀ ਹੈਗੇ ਨੇ ਤੇ ਉਹਨਾਂ ਦੇ ਕੋਲੋਂ ਆਪਾਂ ਕੁਛ ਗੱਲਾਂ ਜਿਹੜੀਆਂ ਆ ਕਰਾਂਗੇ, ਥੋੜੀ ਬਹੁਤੀ ਜਿਹੜੀ ਆ ਇੱਕ ਦੋ ਤਰ੍ਹਾਂ ਦੀ ਵੀ ਕਹਿ ਲਓ ਵੀ ਕਾਹਲੀ ਕਾਹਲੀ ਦੇ ਵਿੱਚ ਮੀਟਿੰਗ ਅਰੇਂਜ ਕੀਤੀ ਆ ਤੇ ਜੇ ਹੋ ਸਕਿਆ ਤਾਂ ਅੱਜ ਆਪਾਂ ਜ਼ਰੂਰ ਉਹਨਾਂ ਨੂੰ ਕੁਛ ਅੱਧੇ ਪੌਣੇ ਘੰਟੇ ਤੱਕ ਆਪਾਂ ਉਹਨਾਂ ਨੂੰ ਇਸ ਪ੍ਰੋਗਰਾਮ ਦੇ ਵਿੱਚ ਸਾਂਝ ਜਿਹੜੀ ਉਹਨਾਂ ਦੀ ਬਣਾਵਾਂਗੇ ਤੇ ਉਹਨਾਂ ਤੋਂ ਜਿਹੜੀਆਂ ਉਹਨਾਂ ਦੇ ਕੋਲ ਗਿਆਨ ਦਾ ਭੰਡਾਰ ਆ ਉਹ ਵੀ ਆਪਣੇ ਸਰੋਤਿਆਂ ਦੇ ਨਾਲ ਜਿਹੜਾ ਸਾਂਝਾ ਆ ਉਹ ਕਰਾਂਗੇ ਪ੍ਰੋਫੈਸਰ ਬਲਵਿੰਦਰ ਪਾਲ ਸਿੰਘ ਜੀ ਹੋਣੀ ਤੇ ਇੱਕ ਸਾਡੀ ਇਹ ਵੀ ਕੋਸ਼ਿਸ਼ ਹੁੰਦੀ ਆ ਕਿ ਜਿਹੜੇ ਬੁੱਧੀਜੀਵੀ ਹੈਗੇ ਨੇ ਪੰਜਾਬ ਦੇ ਵਿੱਚ ਬਹੁਤ ਸਾਰੇ ਹੈਗੇ ਆ, ਪਰ ਅਸੀਂ ਸਾਡੀ ਇਹ ਕਹਿ ਲਓ ਵੀ ਬਦਕਿਸਮਤੀ ਹੈਗੀ ਆ ਕਿ ਅਸੀਂ ਸਿਰਫ ਕਲਾਕਾਰਾਂ ਨੂੰ ਪ੍ਰਮੋਟ ਕੀਤਾ। ਅਸੀਂ ਇੱਕ ਪਾਸੇ ਗੱਲਾਂ ਕਰਦੇ ਹਾਂ ਕਿ ਸਾਡਾ ਜਿਹੜਾ ਸੱਭਿਆਚਾਰ ਆ ਉਹ ਹੁਣ ਢੈਂਦੀ ਕਲਾ ਵੱਲ ਨੂੰ ਹੈਗਾ, ਜਾਂ ਕਹਿ ਲਓ ਵੀ ਸਾਡੀ ਜਿੱਦਾਂ ਢੁੱਡੀ ਕੇ ਭਾਜੀ ਉਹਨਾਂ ਨੇ ਕਿਹਾ ਵੀ ਸਕਾਰਾਤਮਕ ਸੋਚ ਜਿਹੜੀ ਹੋਣੀ ਜ਼ਰੂਰ ਹੁੰਦੀ ਆ, ਜਿੱਦਾਂ ਉਹਨਾਂ ਮੈਸੇਜ ਕਿਹਾ ਵੀ ਉਹ ਦੁੱਖ ਨੂੰ ਵੀ ਸੁੱਖ ਜਿਹੜੀ ਆ ਉਹ ਬਣਾ ਦਿੰਦੀ ਆ, ਪਰ ਉਹ ਜਿਹੜੀ ਸਕਾਰਾਤਮਕ ਸੋਚ ਆ ਉਹਨੂੰ ਬਣਾਉਣ ਦੇ ਲਈ ਬੁੱਧੀਜੀਵੀਆਂ ਦਾ ਬਹੁਤ ਵੱਡਾ ਹੱਥ ਹੁੰਦਾ। ਤੇ ਜੇ ਆਪਾਂ ਕਹਿ ਲਈਏ ਵੀ ਟੀਚਰਸ ਤੋਂ ਸਟਾਰਟ ਹੋ ਜਾਂਦੇ ਆ ਬੁੱਧੀਜੀਵੀ, ਘਰ ਤੋਂ ਵੀ ਸਟਾਰਟ ਹੋ ਜਾਂਦੇ ਆ, ਘਰ ਵਿੱਚ ਵਧੀਆ ਵਧੀਆ ਜਦੋਂ ਗੱਲਾਂ ਜਿਹੜੀਆਂ ਆ ਮਿਲਣੀਆਂ ਸ਼ੁਰੂ ਹੋ ਜਾਂਦੀਆਂ ਆ ਤੇ ਇਸ ਕਰਕੇ ਜਿਹੜੇ ਬੁੱਧੀਜੀਵੀ ਆ ਉਹਨਾਂ ਨੂੰ ਵੀ ਆਪਾਂ ਪ੍ਰਮੋਟ ਕਰੀਏ ਤਾਂ ਕਿ ਜਿਹੜੀ ਆਉਣ ਵਾਲੀ ਜਨਰੇਸ਼ਨ ਹੈ ਉਹਨਾਂ ਨੂੰ ਪਤਾ ਲੱਗੇ ਕਿ ਕਿੱਦਾਂ ਜਿਉਣਾ ਕਿੱਦਾਂ ਹੈ। ਜੀ ਤਾਂ ਸਾਰੇ ਜਾਂਦੇ ਆ ਨਾ, ਸਾਹ ਲੈਣਾ ਇਹ ਤਾਂ ਕਿਸੇ ਤੋਂ ਸਿੱਖਣਾ ਨੀ ਪੈਂਦਾ, ਸਾਹ ਲੈਣਾ ਸਾਹ ਤਾਂ ਆਪਣੇ ਆਪ ਹੀ ਬੰਦਾ ਸਿੱਖ ਲੈਂਦਾ ਸਾਹ ਲੈਣਾ, ਪਰ ਜ਼ਿੰਦਗੀ ਇਸ ਸਮਾਜ ਦੇ ਵਿੱਚ ਰਹਿਣਾ ਕਿੱਦਾਂ ਆ, ਸਮਾਜ ਦੀਆਂ ਜਿਹੜੀਆਂ ਕਦਰਾਂ ਕੀਮਤਾਂ ਉਹਨਾਂ ਨੂੰ ਨਿਭਾਉਣਾ ਕਿੱਦਾਂ ਆ, ਉਹਨਾਂ ਦੇ ਲਈ ਜੀ ਬੁੱਧੀਜੀਵੀਆਂ ਦਾ ਜਿਹੜਾ ਬਹੁਤ ਵੱਡਾ ਜਿਹੜਾ ਰੋਲ ਆ ਉਹ ਹੋ ਜਾਂਦਾ। ਤੇ ਆਪਣੇ ਨਾਲ ਮੌਰੀ ਜੌਲ ਜੀ ਜੁੜੇ ਆ ਆਪਣੇ ਨਾਲ ਤੇ ਉਹਨਾਂ ਨੇ ਫਰਮਾਇਸ਼ ਕੀਤੀ ਆ ਵੀ ਜਮਲਾ ਜੱਟ ਸੌਂਗ ਜਿਹੜਾ ਸੌਂਗ ਵੀ ਤੇ ਹਾਰ ਫੁਲਹਾਰ ਦਾ ਗਾਣਾ ਇਹ ਸ਼ਾਇਦ ਹੈਗਾ ਆ, ਤੇ ਜਰੂਰ ਆਪਾਂ ਕੋਸ਼ਿਸ਼ ਕਰਦੇ ਹਾਂ ਕਿ ਇਹ ਜਿਹੜਾ ਗਾਣਾ ਆ ਤੁਹਾਡੇ ਲਈ ਪਲੇ ਆਪਾਂ ਕਰੀਏ। ਤੇ ਕੁਛ ਦੇਰ ਪਹਿਲਾਂ ਆਪਣੇ ਨਾਲ ਚਾਲ ਸਾਹਿਬ ਵੀ ਜੁੜੇ ਸੀ ਤੇ ਉਹਨਾਂ ਨੇ ਜਿਹੜਾ ਆਪਣੇ ਨਾਲ ਜਿਹੜੀਆਂ ਕੁਛ ਜਾਣਕਾਰੀਆਂ ਆ ਉਹ ਸਾਂਝੀਆਂ ਕੀਤੀਆਂ ਸੀ ਤੇ ਉਹ ਆਪਾਂ ਕੋਸ਼ਿਸ਼ ਕਰਾਂਗੇ ਬਈ ਆਪਾਂ ਸਾਂਝੀਆਂ ਕਰੀਏ। ਸਭ ਤੋਂ ਪਹਿਲਾਂ ਉਹਨਾਂ ਨੇ ਦੱਸਿਆ ਵੀ ਸਿੱਖ ਗੇਮਸ ਜਿਹੜੀਆਂ ਇਸ ਵਾਰ ਮੈਲਬੋਰਨ ਦੇ ਵਿੱਚ ਹੋਣੀਆਂ ਆ ਈਸਟਰ ਦੇ ਉੱਤੇ, ਤੇ ਉਹਦੇ ਲਈ 150,000 ਜਿਹੜਾ ਆ ਡਾਲਰ ਆ ਉਹ ਇਕੱਠਾ ਹੋਇਆ ਆ। ਤੇ ਇੱਕ ਤਰ੍ਹਾਂ ਦੇ ਨਾਲ ਜੇ ਤੁਸੀਂ ਕਹਿ ਲਓ ਵੀ ਹੁਣ ਅਨਾਊਂਸਮੈਂਟ ਜਿਹੜੀ ਆ ਸਿੱਖ ਗੇਮਸ ਦੀ ਉਹ ਹੋ ਚੁੱਕੀ ਆ, ਤੇ ਵਿਕਟੋਰੀਅਨ ਜਿਹੜੀ ਗੌਰਮੈਂਟ ਤੇ ਸਿਟੀ ਆਫ ਕੈਸੇ ਉਹਨਾਂ ਨੇ ਅਨਾਊਂਸ ਕਰ ਦਿੱਤਾ ਆ ਇਹ ਫਾਈਨੈਂਸ਼ੀਅਲ ਅਸਿਸਟੈਂਟ ਦਿੱਤੀ ਆ ਆਸਟ੍ਰੇਲੀਆ ਸਿੱਖ ਗੇਮਸ ਨੂੰ। ਬਹੁਤ ਵਧੀਆ ਇਹ ਗੱਲ ਹੈਗੀ ਆ। ਇਹ 100,000 ਜਿਹੜੀ ਗ੍ਰਾਂਟ ਆ ਉਹ ਵਿਕਟੋਰੀਅਨ ਜਿਹੜੀ ਗੌਰਮੈਂਟ ਹੈਗੀ ਆ ਉਹਨਾਂ ਨੇ ਦਿੱਤਾ ਆ, ਤੇ ਜਿਹੜਾ 50,000 ਫਾਈਨੈਂਸ਼ੀਅਲ ਅਸਿਸਟੈਂਟ ਜਿਹੜੀ ਹੈਗੀ ਆ ਉਹ ਸਿਟੀ ਕੌਂਸਲ ਦੇ ਵੱਲੋਂ ਦਿੱਤੀ ਗਈ ਆ। ਜਿਹੜੀਆਂ 32ਵੀਆਂ ਜਿਹੜੀਆਂ ਸਿੱਖ ਗੇਮਸ ਇਸ ਵਾਰ ਹੋਣੀਆਂ ਆ ਮੈਲਬੋਰਨ ਦੇ ਵਿੱਚ, ਤੇ ਤੁਸੀਂ ਦੇਖੀਆਂ ਵੀ ਇਸ ਵਾਰ ਸਿਡਨੀ ਦੇ ਵਿੱਚ ਸੀਗੀਆਂ ਤੇ ਹੁਣ ਜਿਹੜਾ ਨੈਕਸਟ ਈਅਰ ਆ ਉਹ ਮੈਲਬੋਰਨ ਦੇ ਵਿੱਚ ਹੋਣੀਆਂ ਆ। ਤੇ ਕੱਲ ਮਿਨਿਸਟਰ ਆਫ ਸਪੋਰਟਸ ਜੌਨ ਏਅਰਨ ਜਿਹੜੇ ਆ ਉਹ ਪੰਜਾਬੀ ਕਮਿਊਨਿਟੀ ਗਰੁੱਪ ਨੂੰ ਜਿਹੜੇ ਜੁੜੇ ਸੀਗੇ ਤੇ ਉਹਨਾਂ ਨੇ SBS ਦੇ ਨਾਲ ਵੀ ਗੱਲਬਾਤ ਜਿਹੜੀ ਉੱਥੇ ਕੀਤੀ ਆ, ਉੱਥੇ ਉਹਨਾਂ ਨੇ ਇਹ ਗ੍ਰਾਂਟ ਜਿਹੜੀ ਆ ਅਨਾਊਂਸ ਕੀਤੀ ਆ। ਤੇ ਸਾਰੀ ਪ੍ਰਬੰਧਕ ਕਮੇਟੀ ਜਿਹੜੀ ਆ ਉਹਨਾਂ ਦਾ ਵੀ ਬਹੁਤ ਵੱਡਾ ਇਸ ਮਾਮਲੇ ਦੇ ਵਿੱਚ ਯੋਗਦਾਨ ਹੈ, ਕਿਉਂਕਿ ਪ੍ਰਬੰਧਕ ਕਮੇਟੀ ਆਪਾਂ ਇਹ ਵੀ ਇੱਕ ਹੁੰਦਾ ਵੀ ਯੋਗਤਾ ਇੱਥੇ ਪਰਖੀ ਜਾਂਦੀ ਆ ਵੀ ਤੁਸੀਂ ਫਾਇਦੇ ਕਿੱਦਾਂ ਕਿੱਦਾਂ ਲੈ ਸਕਦੇ ਆ। ਇੱਕ ਪ੍ਰੋਗਰਾਮ ਜਿਹੜਾ ਨੇਪਰੇ ਚਾੜਨਾ ਆ ਉਹਦੇ ਲਈ ਜਿਹੜੀ ਸਪੋਰਟ ਆ ਉਹ ਬਹੁਤ ਜ਼ਰੂਰੀ ਆ ਪੈਸੇ ਦੀ, ਤੇ ਖਾਸ ਤੌਰ ਤੇ ਜੇ ਗੌਰਮੈਂਟ ਉਹਦੇ ਵਿੱਚ ਇਨਕਲੂਡ ਹੋਵੇ ਉਹ ਸ਼ਾਇਦ ਸੋਨੇ ਤੇ ਸੁਹਾਗਾ ਹੁੰਦਾ, ਕਿਉਂਕਿ ਲੋਕਾਂ ਤੱਕ ਜਿਹੜੀਆਂ ਗੱਲਾਂ ਪਹੁੰਚਾਉਣ ਦੇ ਵਿੱਚ ਬਹੁਤ ਸਾਰੀ ਜਿਹੜੀ ਮਦਦ ਆ ਉਹ ਮਿਲਦੀ ਆ। ਇਸ ਕਰਕੇ ਗਰਚਾ ਸਾਹਿਬ ਜਿਹੜੇ ਕਿ ਪ੍ਰੈਜ਼ੀਡੈਂਟ ਹੈਗੇ ਆ ਉਹਨਾਂ ਦਾ ਵੀ ਧੰਨਵਾਦ ਜਿਹੜਾ ਆ ਕੀਤਾ ਆ। ਤੇ ਆਪਾਂ ਨੂੰ ਵੀ ਇਸ ਵਾਰ ਇੰਜੋਏ ਜਿਹੜੀਆਂ ਕਰਨੀਆਂ ਚਾਹੀਦੀਆਂ ਆ, ਜਿਹੜੇ ਦੋਸਤ ਜਿਹੜੇ ਨਹੀਂ ਅਜੇ ਤੱਕ ਸਿੱਖ ਗੇਮਸ ਦਾ ਆਨੰਦ ਮਾਣ ਸਕੇ ਉਹਨਾਂ ਨੇ ਜ਼ਰੂਰ, ਮੈਂ ਇਹ ਜ਼ਰੂਰ ਤੁਹਾਨੂੰ ਇੱਕ ਦਾਅਵਾ ਜ਼ਰੂਰ ਕਰੂੰਗਾ ਕਿ ਇੱਕ ਵਾਰੀ ਤੁਸੀਂ ਦੇਖਦੇ ਹੋ ਤੇ ਅਗਲੀ ਵਾਰ ਤੁਹਾਡਾ ਦਿਲ ਜ਼ਰੂਰ ਕਰਨਾ। ਤੇ ਵੱਖਰੇ ਵੱਖਰੇ ਚਲੋ ਇਸੇ ਬਹਾਨੇ ਜਿਹੜੇ ਵੱਖਰੇ ਵੱਖਰੇ ਆਸਟ੍ਰੇਲੀਆ ਦੇ ਸ਼ਹਿਰ ਆ ਉਹ ਵੀ ਘੁੰਮਣ ਦੇ ਲਈ ਜਿਹੜੇ ਆ ਮਿਲ ਜਾਂਦੇ ਆ। ਦੂਜੇ ਪਾਸੇ ਇੱਕ ਪਾਸੇ ਦੇਖੋ ਸਰਕਾਰ ਜਿਹੜੀ ਆ ਆਸਟ੍ਰੇਲੀਆ ਨੂੰ ਉਹ ਕਾਫੀ ਮਦਦ ਜਿਹੜੀ ਕਰ ਰਹੀ ਆ, ਨਾਲ ਦੀ ਨਾਲ ਉਹਨਾਂ ਨੇ ਜਾਣਕਾਰੀ ਜਿਹੜੀ ਭੇਜੀ ਆ ਕਿ ਮੰਗਲਵਾਰ ਦੀ ਰਾਤ ਨੂੰ ਇੱਕ ਰੇਸਿਸਟ ਜਾਂ ਕਹਿ ਲਓ ਵੀ ਕੋਈ ਬੰਦਾ ਜਿਹੜਾ ਰੇਸਿਸਟ ਸੀਗਾ ਉਹਨੇ ਇੱਕ ਜਿਹੜਾ ਸਟਿੱਕਰ ਆ ਆਪਣੇ ਪੰਜਾਬੀ ਮੁੰਡੇ ਦੀ ਗੱਡੀ ਦੇ ਉੱਤੇ ਲਾਇਆ ਜਿਹਦੇ ਉੱਤੇ ਲਿਖਿਆ ਸੀ ਵੀ ਇੰਡੀਅਨਸ ਗੋ ਬੈਕ ਹੋਮ ਨਾਓ। ਤੇ ਇਹ ਬੜੀ ਇੱਕ ਮਾੜੀ ਗੱਲ ਹੈਗੀ ਆ। ਦੇਖੋ ਹਰ ਤਰ੍ਹਾਂ ਦੇ ਬੰਦੇ ਜਿਹੜੇ ਹੈਗੇ ਆ ਦੋਨੇ ਜਿਹੜੀਆਂ ਇੱਕ ਦੂਜੇ ਨਾਲ ਜਿੱਦਾਂ ਕਹਿ ਲਓ ਵੀ ਆਲਟ ਹੋ ਗਈਆਂ ਖਬਰਾਂ। ਇੱਕ ਪਾਸੇ ਗੌਰਮੈਂਟ ਜਿਹੜੀ ਆ ਸਿੱਖ ਗੇਮਸ ਨੂੰ ਪ੍ਰਫੁੱਲਤ ਕਰ ਰਹੀ ਆ, ਵੱਖਰੀ ਜਿਹੜੀ ਕਮਿਊਨਿਟੀ ਆ ਉਹਨੂੰ ਗਰੋਥ ਦੇ ਲਈ ਡਿਵੈਲਪ ਮੈਂਟ ਦੇਣ ਦੇ ਲਈ ਪੈਸੇ ਵੀ ਦੇ ਰਹੀ ਆ। ਦੂਜੇ ਪਾਸੇ ਜਿਹੜਾ ਆ ਇਹ ਇੰਡੀਅਨ ਮਾਈਗ੍ਰੈਂਟ ਜਿਹੜਾ ਹੈਗਾ ਆ ਉਹਨੇ ਦੱਸਿਆ ਵੀ ਰਾਤ ਨੂੰ ਜਦੋਂ ਉਹਨੇ ਕੰਮ ਜਿਹੜਾ ਫਿਨਿਸ਼ ਕੀਤਾ ਤੇ ਉਹਦੀ ਗੱਡੀ ਦੀ ਜਿਹੜੀ ਕਾਰ ਦੀ ਜਿਹੜੀ ਸ਼ੀਸ਼ਾ ਸੀ ਉਹਦੇ ਉੱਤੇ ਜਿਹੜਾ ਇਹ ਸਟਿੱਕਰ ਆ ਚਿਪਕਾਇਆ ਹੋਇਆ ਸੀ। ਇਹ ਕੋਈ 24 ਈਅਰ ਓਲਡ ਓਂਕਾਰ ਸਿੰਘ ਨਾਂ ਦਾ ਮੁੰਡਾ ਹੈਗਾ ਆ, ਫੂਡ ਰੈਸਟੋਰੈਂਟ ਦੇ ਵਿੱਚ ਜਦੋਂ ਜੋਬ ਫਿਨਿਸ਼ ਕਰਕੇ ਆਇਆ ਤੇ ਇਹ ਜਿਹੜਾ ਸਟਿੱਕਰ ਪਾਇਆ। ਤੇ ਇੱਦਾਂ ਦੀਆਂ ਜਿਹੜੀਆਂ ਗੱਲਾਂ ਇਹਦੇ ਨਾਲ ਮਨ ਵੀ ਜਿਹੜਾ ਆ ਬੜਾ ਦੁਖਦਾ, ਪਰ ਫਿਰ ਆਪਾਂ ਗੱਲ ਫਿਰ ਢੁੱਡੀ ਕੇ ਭਾਜੀ ਉਹਨਾਂ ਦਾ ਜਿਹੜਾ ਮੈਸੇਜ ਆ ਵੀ ਆਪਾਂ ਸਕਾਰਾਤਮਕ ਸੋਚ ਰੱਖਣੀ ਆ, ਆਪਣੇ ਆਪ ਨੂੰ ਦਿਖਾਉਣਾ ਆ, ਕਮਿਊਨਿਟੀ ਜਦੋਂ ਡਿਵੈਲਪ ਹੁੰਦੀ ਆ ਤਾਂ ਫਿਰ ਆਪਣੇ ਆਪ ਹੀ ਜਿਹੜੀਆਂ ਇਹੋ ਜਿਹੀਆਂ ਗੱਲਾਂ ਆ ਉਹ ਖਤਮ ਹੋ ਜਾਂਦੀਆਂ। ਤੇ ਇੱਕ ਆਪਾਂ ਗਾਣਾ ਸੁਣਨਾ, ਉਹ ਤੋਂ ਬਾਅਦ ਕੁਛ ਪੰਜਾਬ ਦੀਆਂ ਨਿਊਜ਼ ਆਪਾਂ ਲਵਾਂਗੇ ਤੇ ਉਸ ਤੋਂ ਬਾਅਦ ਦੇ ਵਿੱਚ ਅਗਲਾ ਪ੍ਰੋਗਰਾਮ ਜਿਹੜਾ ਸਾਨੂੰ ਦੱਸਦੇ ਹਾਂ। ਇੱਦਾਂ ਹੀ ਜੁੜੇ ਰਹੋ ਲਹਿਰਾਂ ਪ੍ਰੋਗਰਾਮ ਦੇ ਨਾਲ।
ਸੁੱਖਾਂ ਲੱਗੀਏ ਨੀ ਸੁੱਖਾਂ ਮਾਣਦੀ ਰਵੇਂ ਤੂੰ ਸਾਡੀ ਜ਼ਿੰਦਗੀ ਤਾਂ ਹੋਗੀ ਬੇਆਬਾਦ ਨੀ। ਸੱਚੋ ਸੱਚੀ ਦੱਸੀ ਪਿੰਡ ਸਹੁਰਿਆਂ ਦੇ ਰਹਿ ਕੇ ਸਾਨੂੰ ਕਿੰਨਾ ਕੁ ਤੂੰ ਕਰਦੀ ਸੀ ਯਾਦ ਨੀ ਹੈ। ਸੱਚੋ ਸੱਚੀ ਦੱਸੀ ਪਿੰਡ ਸਹੁਰਿਆਂ ਦੇ ਰਹਿ ਕੇ ਸਾਨੂੰ ਕਿੰਨਾ ਕੁ ਤੂੰ ਕਰਦੀ ਸੀ ਯਾਦ ਨੀ। ਗਜ ਗਜ ਲੰਮੇ ਜਿਹੜੇ ਲਿਖੇ ਸੀ ਮੈਂ ਖਤ ਤੈਨੂੰ ਦੱਸੀ ਕਿਤੇ ਸਾਂਭੇ ਨੇ ਯਾ ਪਾੜ ਤੇ ਇੱਕ ਸੀ ਰੁਮਾਲ ਮੇਰਾ ਇੱਕ ਸੀਗੀ ਫੋਟੋ ਮੇਰੀ ਦੱਸੀ ਕਿਹੜੇ ਪਾਣੀ ਆਂਚ ਹਾੜ ਤੇ ਕਿੰਨਾ ਕੁ ਜਿਤਾਉਂਦਾ ਉਹ ਤੇਰੇ ਨਾਲ ਪਿਆਰ ਹੋਏ ਕਿੰਨਾ ਕੁ ਜਿਤਾਉਂਦਾ ਉਹ ਤੇਰੇ ਨਾਲ ਪਿਆਰ ਜੀਦੇ ਲੱਗ ਗਏ ਜੁਬਾਰਿਆਂ ਨੂੰ ਪਾਗਨੀ ਸੱਚੋ ਸੱਚੀ ਦੱਸੀ ਪਿੰਡ ਸਹੁਰਿਆਂ ਦੇ ਰਹਿ ਕੇ ਸਾਨੂੰ ਕਿੰਨਾ ਕੁ ਤੂੰ ਕਰਦੀ ਸੀ ਯਾਦ ਨੀ ਹੈ ਸੱਚੋ ਸੱਚੀ ਦੱਸੀ ਪਿੰਡ ਸਹੁਰਿਆਂ ਦੇ ਰਹਿ ਕੇ ਸਾਨੂੰ ਕਿੰਨਾ ਕੁ ਤੂੰ ਕਰਦੀ ਸੀ ਯਾਦ ਨੀ
ਜੀ ਦੋਸਤੋ ਇੱਕ ਵਾਰੀ ਫੇਰ ਸਵਾਗਤ ਹੈ ਜੀ ਪ੍ਰੋਗਰਾਮ ਬਹਿਰਾਂ ਚੱਲ ਰਿਹਾ ਹਰਮਨ ਰੇਡੀਓ ਦੇ ਉੱਤੇ ਤੇ ਮੈਂ ਦਲਜੀਤ ਸਿੰਘ ਬ੍ਰਿਸਬੇਨ ਤੋਂ ਤੇ ਹੁਣ ਆਪਾਂ ਪੰਜਾਬ ਤੋਂ ਸ਼ੁਰੂ ਕਰਦੇ ਹਾਂ ਖਬਰਾਂ ਜਿਹੜੀਆਂ ਕਾਫੀ ਮਗੀਆਂ ਹੋਈਆਂ ਅੱਜ ਕੱਲ੍ਹ ਕੁਛ ਦਿਨ ਪਹਿਲਾਂ ਜਿਹੜਾ ਭੌਰ ਸਾਹਿਬ ਸੁਖਦੇਵ ਸਿੰਘ ਭੌਰ ਸਾਹਿਬ ਨੇ ਉਹਨਾਂ ਦੇ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਤੇ ਅੱਜ ਕੱਲ੍ਹ ਭੁੰਦਰ ਸਾਹਿਬ ਨੂੰ ਵੀ ਜਿਹੜਾ ਕੁਛ ਜਿਹੜੀ ਸ਼ਬਦਾਂ ਨੂੰ ਵਰਤਣ ਦੇ ਦੋਸ਼ ਦੇ ਵਿੱਚ ਕਾਫੀ ਕੁਛ ਸੁਣਨਾ ਪੈ ਰਿਹਾ ਤੇ ਕੱਲ ਤਖ਼ਤ ਦਮਦਮਾ ਸਾਹਿਬ ਹੁਣਾਂ ਨੇ ਜਿਹੜੇ ਭੁੰਦਰ ਸਾਹਿਬ ਆ ਉਹਨਾਂ ਨੂੰ 3 ਦਿਨ ਦੀ ਧਾਰਮਿਕ ਜਿਹੜੀ ਸਜ਼ਾ ਹੈ ਉਹ ਸੁਣਾ ਦਿੱਤੀ ਆ ਤੇ ਪ੍ਰਕਾਸ਼ ਸਿੰਘ ਬਾਦਲ ਹੁਣਾਂ ਨੂੰ ਬਾਦਸ਼ਾਹ ਦਰਵੇਸ਼ ਆਖਿਆ ਸੀਗਾ ਇਹਨਾਂ ਨੇ ਤੇ ਤਖ਼ਤ ਸ੍ਰੀ ਦਮਦਮਾ ਸਾਹਿਬ ਤੋਂ ਜਿਹੜੇ ਹੈਗੇ ਇਹ ਅਕਾਲੀ ਨੇਤਾ ਹੈਗੇ ਬਲਵਿੰਦਰ ਸਿੰਘ ਭੁੰਦਰ ਮੈਂਬਰ ਪਾਰਲੀਮੈਂਟ ਰਹੇ ਆ ਸੀਨੀਅਰ ਅਕਾਲੀ ਨੇਤਾ ਹੈਗੇ ਆ ਤੇ ਉੱਥੋਂ ਦਮਦਮਾ ਸਾਹਿਬ ਤੋਂ ਹੀ ਜਿਹੜੀ ਧਾਰਮਿਕ ਸਜ਼ਾ ਜਿਹੜੀ ਆ 3 ਦਿਨ ਦੀ ਸੁਣਾ ਦਿੱਤੀ ਆ ਤੇ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਫੋਨ ਦੇ ਉੱਤੇ ਉਹਨਾਂ ਨੂੰ ਤਲਬ ਕੀਤਾ ਸੀ ਯਾਨੀ ਫੋਨ ਦੇ ਉੱਤੇ ਸੱਦ ਲਿਆ ਸੀ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 5 ਪਿਆਰਿਆਂ ਦੇ ਸਨਮੁਖ ਹੋ ਕੇ ਕੋਈ ਕੱਲ ਸ਼ਾਮ ਕਰੀਬ 6:30 ਭੁੰਦਰ ਨੇ ਜਿਹੜੇ ਅਬੋਹਰ ਰੈਲੀ ਦੇ ਵਿੱਚ ਜਿਹੜੇ ਸ਼ਬਦ ਆਖੇ ਸੀਗੇ ਬਾਦਸ਼ਾਹ ਦਰਵੇਸ਼ ਪ੍ਰਕਾਸ਼ ਸਿੰਘ ਬਾਦਲ ਨੂੰ ਕਿਹਾ ਸੀ ਉੱਤੋਂ ਲਿਖਤੀ ਤੌਰ ਦੇ ਉੱਤੇ ਤੇ ਜਵਾਨੀ ਤੌਰ ਦੇ ਉੱਤੇ ਆਪਣੀ ਗਲਤੀ ਦਾ ਜਿਹੜਾ ਸਾਥ ਕੀਤਾ ਤੇ ਮਾਫ਼ੀ ਜਿਹੜੀ ਆ ਮੰਗ ਲਈਦਾ ਇਹ ਇੱਕ ਪੋਲ ਖੋਲ ਰੈਲੀ ਜਿਹੜੀ ਹੋਈ ਸੀ ਉਹਦਾ ਫਾਇਦਾ ਤਾਂ ਪਤਾ ਨੀ ਹੋਇਆ ਪਰ ਇਹਦਾ ਜਿਹੜਾ ਕਾਫੀ ਨੁਕਸਾਨ ਜਿਹੜਾ ਆ ਇਹ ਉਹ ਹੋ ਗਿਆ ਆ ਕਾਫੀ ਇਸ ਤੋਂ ਬਾਅਦ ਲੋਕਾਂ ਦੇ ਵਿੱਚ ਰੋਹ ਵੀ ਹੈਗਾ ਸੀਗਾ ਤੇ ਦੂਜੇ ਪਾਸੇ ਜਿਹੜੇ ਸ਼੍ਰੋਮਣੀ ਕਮੇਟੀ ਮੈਂਬਰਾਂ ਦੀ ਬੇਅਦਬੀ ਨਾਲ ਉਹ ਜਿਹੜਾ ਮਾਫ਼ੀ ਮਾਮਲਾ ਆ ਉਹ ਤਰਜੀਹੀ ਜਿਹੜਾ ਹੋ ਗਿਆ ਆ ਤੇ ਮਾਨਸਾ ਦੇ ਜਿਹੜੇ ਸ਼੍ਰੋਮਣੀ ਕਮੇਟੀ ਮੈਂਬਰ ਆ ਉਹਨਾਂ ਨੇ ਅੱਜ ਗੁਟਕਾ ਸਾਹਿਬ ਦੀ ਜਿਹੜੀ ਬੇਅਦਬੀ ਹੋਣ ਦਾ ਪਤਾ ਲੱਗਾ ਤਾਂ ਪਿੰਡ ਰਾਮਨਗਰ ਵਿੱਚ ਉਹਨਾਂ ਨੇ ਜਾਣ ਤੋਂ ਪਾਸਾ ਵੱਟਿਆ ਤੇ MP ਭੁੰਦਰ ਦੇ ਮਾਫ਼ੀ ਮਾਮਲੇ ਨੂੰ ਜਿਹੜੀ ਆ ਜ਼ਿਆਦਾ ਤਰਜੀਹ ਦਿੱਤੀ ਤੇ ਉਹਨਾਂ ਨੂੰ ਕੱਲ੍ਹ ਸਜ਼ਾ ਜਿਹੜੀ ਆ ਦੇ ਦਿੱਤੀ ਆ 3 ਦਿਨ ਦੀ ਤੇ ਬਰਗਾੜੀ ਮੋਰਚਾ ਵੀ ਜਿਹੜਾ ਚੱਲ ਰਿਹਾ ਆ ਇਹ ਵੀ ਕੱਲ ਖਬਰਾਂ ਆ ਗਈਆਂ ਸੀ ਵੀ ਸ਼ਾਇਦ ਹੁਣ ਉਹ ਮੋਰਚਾ ਜਿਹੜਾ ਹਟਾ ਦਿੱਤਾ ਜਾਊਗਾ ਕਾਫੀ ਇਹ ਗੱਲਾਂ ਜਿਹੜੀਆਂ ਮੀਡੀਆ ਦੇ ਵਿੱਚ ਆਉਣ ਲੱਗ ਗਈਆਂ ਸੀ ਤੇ ਪਰ ਮੁਤਵਾਜੀ ਜਿਹੜੇ ਜਥੇਦਾਰ ਆ ਧਿਆਨ ਸਿੰਘ ਮੰਡ ਉਹਨਾਂ ਨੇ ਕੱਲ ਇਹ ਵੀ ਐਲਾਨ ਕਰ ਦਿੱਤਾ ਵੀ ਜਦੋਂ ਤੱਕ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਦੇ ਅਨੁਸਾਰ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਸਾਬਕਾ DGP ਸਮੇਤ ਸੈਣੀ ਉਹਨਾਂ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਜਾਂਦਾ ਉਦੋਂ ਤੱਕ ਬਰਗਾੜੀ ਜਿਹੜਾ ਮੋਰਚਾ ਹੈ ਉਹ ਏਦਾਂ ਹੀ ਜਾਰੀ ਜਿਹੜਾ ਰਹੇਗਾ ਕਿਉਂਕਿ ਪੰਥਕ ਜਿਹੜੀਆਂ ਧਿਰਾਂ ਵੱਲੋਂ ਜਿਹੜੀ ਮੋਰਚਾ ਸਮਾਪਤ ਕਰਨ ਦੀ ਜਿਹੜੀ ਅਪੀਲ ਕੀਤੀ ਸੀ ਉਹਨੂੰ ਜਥੇਦਾਰ ਮੰਡ ਉਹਨਾਂ ਨੇ ਰੱਦ ਕਰ ਦਿੱਤਾ ਆ ਜਿਹਦੇ ਕਰਕੇ ਹੁਣ ਜਿਹੜੇ ਪੰਥਕ ਆਗੂ ਆ ਉਹ ਵੀ ਮੋਰਚੇ ਦੇ ਵਿੱਚ ਮੁੜ ਕੇ ਡਟ ਗਏ ਆ ਤੇ ਮੁਤਵਾਜੀ ਜਿਹੜੇ ਜਥੇਦਾਰ ਮੰਡ ਆ ਉਹਨਾਂ ਨੇ ਸਪਸ਼ਟ ਤੌਰ ਦੇ ਉੱਤੇ ਕਹਿ ਦਿੱਤਾ ਵੀ ਇੱਕ ਦਿਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਬਰਗਾੜੀ ਪੁੱਜ ਕੇ ਸਭ ਮੰਗਾਂ ਮੰਨੇ ਜਾਣ ਦਾ ਐਲਾਨ ਕਰਨਾ ਹੀ ਜਿਹੜਾ ਆ ਉਹ ਪੈਣਾ ਆ ਤੇ ਹੋਰ ਕੁਛ ਦਿਨ ਜਿਹੜਾ ਚੱਲੂਗਾ ਜਾਂ ਦੇਖ ਲੈਂਦੇ ਹਾਂ ਵੀ ਕਦੋਂ ਤੱਕ ਇਹ ਹੋਏਗੀ ਤੇ ਉਧਰੋਂ ਸਿੱਧੂ ਸਾਹਿਬ ਹੋਣਾ ਨੇ ਕਿਹਾ ਵੀ ਜਦੋਂ ਤੱਕ ਮੁਲਜ਼ਮਾਂ ਨੂੰ ਸਜ਼ਾਵਾਂ ਜਿਹੜੀਆਂ ਨਹੀਂ ਮਿਲਦੀਆਂ ਉਦੋਂ ਤੱਕ ਸਾਡੀ ਜਿਹੜੀ ਲੜਾਈ ਆ ਉਹ ਦੱਸਿਆ ਤੇ ਨਾਲ ਨਾਲ ਨਵਜੋਤ ਸਿੰਘ ਸਿੱਧੂ ਹੋਣਾ ਨੇ ਇੱਕ ਤਰ੍ਹਾਂ ਦੇ ਨਾਲ ਡੇਰਾ ਪ੍ਰੇਮੀ ਕਿਹਾ ਬਾਦਲ ਪਰਿਵਾਰ ਨੂੰ ਵੀ ਡੇਰੇ ਜਿਹੜੇ ਆ ਉਹ ਜਾਂਦੇ ਆ ਇਹ ਵੀ ਇੱਕ ਖ਼ਬਰ ਜਿਹੜੀ ਕਾਫ਼ੀ ਘੁੰਮ ਰਹੀ ਆ ਤੇ ਦੂਜੇ ਪਾਸੇ ਵਿਆਦਵੀ ਕਾਂਡ ਦੇ ਜਿਹੜੇ ਦੋਸ਼ੀਆਂ ਨੂੰ ਬਚਾ ਰਹੀ ਆ ਕੈਪਟਨ ਸਰਕਾਰ ਅਜਿਹਾ ਕਹਿਣਾ ਆ ਪ੍ਰੋਫੈਸਰ ਬਲਜਿੰਦਰ ਕੌਰ ਦਾ ਤੇ ਕਾਫ਼ੀ ਅੱਜ ਕੱਲ੍ਹ ਜਿਹੜੀਆਂ ਇਹੋ ਜਿਹੀਆਂ ਗੱਲਾਂ ਜਿਹੜੀਆਂ ਮਗੀਆਂ ਹੋਈਆਂ ਨੇ ਤੇ ਦੂਜੇ ਪਾਸੇ ਆਪਣੇ ਨਾਲ ਨਰਿੰਦਰ ਰਾਠੌਰ ਜੀ ਆਪਣੇ ਨਾਲ ਜੁੜੇ ਨੇ ਤੇ ਉਹਨਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਆ ਸਾਰੀ ਟੀਮ ਤੇ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਆ ਉਹ ਜੁੜੇ ਨੇ ਇਸ ਪ੍ਰੋਗਰਾਮ ਦੇ ਵਿੱਚ ਤੇ ਖੈਰ ਇੱਕ ਆਪਾਂ ਗਾਣੇ ਦੇ ਨਾਲ ਸਾਂਝ ਬਣਾਉਂਦੇ ਹਾਂ ਤੇ ਉਦੋਂ ਬਾਅਦ ਦੇ ਵਿੱਚ ਹੋਰ ਜਿਹੜੀਆਂ ਨਿਊਜ਼ ਹੈਗੀਆਂ ਉਹਨਾਂ ਦੇ ਨਾਲ ਵੀ ਸਾਡੀ ਸਾਂਝ ਉਹ ਬਣਾਉਂਦੇ ਹਾਂ।
ਇੱਕ ਜੁਗਣੀ, ਦੋ ਜੁਗਣੀ, ਤਿੰਨ ਜੁਗਣੀ, ਚਾਰ ਜੁਗਣੀ, ਮੈਨੂੰ ਤੇਰੇ ਨਾਲ ਹੋ ਗਿਆ ਹੈ ਪਿਆਰ ਜੁਗਣੀ। ਇੱਕ ਜੁਗਣੀ, ਦੋ ਜੁਗਣੀ, ਤਿੰਨ ਜੁਗਣੀ, ਚਾਰ ਜੁਗਣੀ, ਮੈਨੂੰ ਤੇਰੇ ਨਾਲ ਹੋ ਗਿਆ ਹੈ ਪਿਆਰ ਜੁਗਣੀ।
ਕੱਲ ਕੈਪਟਨ ਸਾਹਿਬ ਉਹਨਾਂ ਨੇ ਜਿਹੜੀ ਸਰਦਾਰ ਜੀ ਆ ਉਹ ਵੀ ਭੇਟ ਕੀਤੀ ਆ ਤੇ ਉਹਨਾਂ ਨੇ ਕਿਹਾ ਵੀ ਅਗਲੇ ਵਰੇ ਗੰਢ ਤੋਂ ਪਹਿਲਾਂ ਮੁੱਖ ਮੰਤਰੀ ਵੱਲੋਂ ਅਤਿ ਆਧੁਨਿਕ ਜਿਹੜੀ ਯਾਦਗਾਰ ਆ ਉਹ ਬਣਾਈ ਜਾਣੀ ਆ ਇਹਦਾ ਦਾਅਵਾ ਜਿਹੜਾ ਉਹਨਾਂ ਨੇ ਕੀਤਾ ਆ ਤੇ ਬੈਟਲ ਆਫ ਸਾਰਾਗੜੀ ਦੇ ਵਿੱਚ ਤੁਸੀਂ ਦੇਖਿਆ ਹੋਣਾ ਵੀ ਇਹ ਜਿਹੜੇ ਇਤਿਹਾਸ ਜਿਹੜਾ 12 ਸਤੰਬਰ 1897 ਨੂੰ ਜਿਹੜੇ ਇੱਕ ਸਿੱਖ ਸੋਲਜਰ ਸੀਗੇ ਸਿੱਖ ਫੌਜੀ ਸੀਗੇ 36 ਜਿਹੜੀ ਬਟਾਲੀਅਨ ਸੀਗੀ ਸਿੱਖ ਰੈਜੀਮੈਂਟ ਦੀ ਬ੍ਰਿਟਿਸ਼ ਆਰਮੀ ਦੀ ਇਹਨਾਂ ਨੇ ਆਪਣੀ ਦੇਖੋ ਲਾਈਫ ਤੱਕ ਜਿਹੜੇ ਇਹਨਾਂ ਨੇ ਇੱਕ ਇਹ ਲੜੀ ਆ ਲੜਾਈ ਜਿਹੜੀ ਲੜੀ ਆ ਇਹ ਇਹ ਜਿਹੜੀ ਸਾਰਾਗੜੀ ਦੀ ਲੜਾਈ ਆ ਇਹਨੂੰ ਯਾਨੀ ਦੁਨੀਆਂ ਦੀਆਂ ਜਿਹੜੀਆਂ ਸਭ ਤੋਂ ਮਹਾਨ ਜੰਗਾਂ ਆ ਉਹਨਾਂ ਦੇ ਵਿੱਚ ਜਿਹੜਾ ਰੱਖਿਆ ਜਾਂਦਾ ਤੇ ਤੁਸੀਂ ਹੈਰਾਨ ਹੋਵੋਗੇ ਵੀ ਸਿਰਫ 21 ਇਹ ਸਿੱਖ ਨੌਜਵਾਨ ਸੀਗੇ ਜਿਹਨਾਂ ਨੇ ਕਿ ਇਹ ਲੜਾਈ ਜਿਹੜੀ ਆ ਲੜੀ ਆ ਤੇ ਮੋਹਰੇ ਜਿਹੜੇ ਹਜ਼ਾਰਾਂ ਹੀ ਦੇ ਗਿਣਤੀ ਦੇ ਵਿੱਚ ਹੈਗੇ ਸੀਗੇ ਜਿਹੜੇ ਬਾਕੀ ਸੀਗੇ ਤੇ ਇੱਕ ਤਰ੍ਹਾਂ ਦੇ ਨਾਲ ਇਹਨਾਂ ਨੇ ਜਾਣੀ ਸੋਚ ਲਿਆ ਵੀ ਅਸੀਂ ਜਿਹੜਾ ਆਪਣੇ ਉੱਥੋਂ ਹਟਣਾ ਨਹੀਂ ਤੇ ਜਿਹੜੀ ਬ੍ਰਿਟਿਸ਼ ਅੱਜ ਵੀ ਉਹਨਾਂ ਨੂੰ ਯਾਦ ਕਰਦੇ ਆ ਤੇ ਫਿਲਮ ਵੀ ਇਹਦੇ ਉੱਤੇ ਜਿਹੜੀ ਬਣੀ ਆ ਤੇ ਉਹਦੇ ਬਾਰੇ ਵੀ ਆਪਾਂ ਜਿਹੜੇ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਸਾਂਝ ਆ ਉਹ ਬਣਾਵਾਂਗੇ। ਹਰੀਸ਼ ਅਰੋੜਾ ਜੀ ਆਪਣੇ ਨਾਲ ਜੁੜੇ ਆ ਤੇ ਉਹਨਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਆ ਤੇ ਸਾਰੇ ਹਰਮਨ ਪਰਿਵਾਰ ਨੂੰ ਤੇ ਕਹਿੰਦੇ ਵੀ ਹਾਜ਼ਰੀ ਕਬੂਲ ਕਰਿਓ ਜਿਉਂਦੇ ਵਸਦੇ ਰਹੋ ਬਾਈ ਰੱਬ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਤੇ ਤੁਹਾਨੂੰ ਵੀ ਹਰੀਸ਼ ਅਰੋੜਾ ਜੀ ਜੋ ਸਾਡੇ ਲਈ ਤੁਸੀਂ ਰੱਖਦੇ ਸਾਡੇ ਵੱਲੋਂ ਵੀ ਬਿਲਕੁਲ ਤੁਹਾਨੂੰ ਇਹੀ ਆ ਸੇਮ ਟੂ ਯੂ। ਤੇ ਆਪਾਂ ਗੱਲ ਦੋਸਤੋ ਕਰ ਰਹੇ ਸੀ ਸਾਰਾਗੜੀ ਦੀ ਤੇ ਕੈਪਟਨ ਸਾਹਿਬ ਉਹਨਾਂ ਨੇ ਕੱਲ ਸ਼ਰਧਾਂਜਲੀ ਦਿੱਤੀ ਆ ਤੇ ਇੱਕ ਤਰ੍ਹਾਂ ਦੇ ਨਾਲ ਇਤਿਹਾਸ ਜਿਹੜਾ ਆ ਉਹ ਵੀ ਯਾਦ ਜਿਹੜਾ ਜ਼ਰੂਰ ਰੱਖਣਾ ਚਾਹੀਦਾ ਕਿਉਂਕਿ ਇਤਿਹਾਸ ਤੋਂ ਬਹੁਤ ਸਾਰਾ ਕੁਛ ਸਿੱਖਣ ਨੂੰ ਜਿਹੜਾ ਮਿਲਦਾ। ਇੱਕ ਤਰ੍ਹਾਂ ਦੇ ਨਾਲ ਸਾਡਾ ਪਿਛੋਕੜ ਜਿਹੜਾ ਜਿੱਥੇ ਸਿੱਖ ਕੌਮ ਜਿਹੜੀ ਆ ਕੁਰਬਾਨੀਆਂ ਦੇ ਲਈ ਜਾਣੀ ਜਾਂਦੀ ਹੁੰਦੀ ਸੀ ਇੱਕ ਤਰ੍ਹਾਂ ਦੇ ਨਾਲ ਅਟਲ ਇਰਾਦੇ ਜਿਹੜੀ ਆਪਾਂ ਗੱਲਾਂ ਕਰਦੇ ਹਾਂ ਵੀ ਸਿੱਖੀਜ਼ਮ ਦੀਆਂ ਜਿਹੜੇ ਜਦੋਂ ਇੱਕ ਹੌਸਲਾ ਕਰ ਲਿਆ ਹਾਂ ਵੀ ਅਸੀਂ ਖੜ ਗਏ ਹਾਂ ਤਾਂ ਖੜ ਗਏ ਹਾਂ ਹਨਾ ਤੇ ਉਹ ਮਾਣ ਦੇਖੋ ਵੀ ਕੀਤਾ ਜਾਂਦਾ ਕਮਿਊਨਿਟੀ ਦੇ ਉੱਤੇ ਸਾਰੇ ਜਿਹੜੇ ਜਿਹੜੇ ਵਰਲਡ ਦੇ ਵਿੱਚ ਗੱਲਾਂ ਜਿਹੜੀਆਂ ਹੁੰਦੀਆਂ ਆ ਅੱਜ ਤੱਕ ਸਾਰਾਗੜੀ ਦੀ ਲੜਾਈ ਜਿਹੜੀ ਆ ਜਿਹੜੀਆਂ ਮਹਾਨ ਲੜਾਈਆਂ ਆ ਹੁਣ ਤੱਕ ਦੀਆਂ ਸਿਰਫ 21 ਬੰਦਿਆਂ ਨੇ ਜਿਹੜੀ ਉਹ ਲੜਾਈ ਲੜੀ ਆ ਤੇ ਮਰਦੇ ਦਮ ਤੱਕ ਉਹ ਜਿਹੜੇ ਆ ਮੋਰਚੇ ਦੇ ਉੱਤੇ ਘਟੇ ਰਹੇ ਆ। ਤੇ ਉਧਰੋਂ ਆਪਣੇ ਨਾਲ ਸੋਹੀ ਸਾਹਿਬ ਜੋਗਿੰਦਰ ਸਿੰਘ, ਸੋਹੀ ਸਾਹਿਬ ਜਗਰਾਓਂ ਵਾਲੇ ਸੇਮੀ ਤੋਂ ਆਪਣੇ ਨਾਲ ਜੁੜੇ ਆ ਤੇ ਉਹਨਾਂ ਦਾ ਵੀ ਧੰਨਵਾਦ ਆ। ਤੇ ਉਹਨਾਂ ਨੇ ਕਿਹਾ ਵੀ ਕੌਣ ਕੀ ਕਰ ਰਿਹਾ ਹੈ, ਕਿਵੇਂ ਕਰ ਰਿਹਾ ਹੈ, ਕਿਉਂ ਕਰ ਰਿਹਾ ਹੈ, ਤੁਸੀਂ ਇਸ ਤੋਂ ਜਿੰਨਾ ਦੂਰ ਰਹੋਗੇ ਓਨਾ ਹੀ ਖੁਸ਼ ਰਹੋਗੇ। ਇਹ ਵੀ ਤੁਹਾਡੀ ਗੱਲ ਬਹੁਤ ਵਧੀਆ ਆ ਹਨਾ। ਤੇ ਪਰ ਕੌਣ ਕੀ ਕਰ ਰਿਹਾ, ਮੈਨੂੰ ਇਹ ਲੱਗਦਾ ਵੀ ਥੋੜਾ ਜਿਹਾ ਪਰ ਭਾਜੀ ਰੱਖਣਾ ਵੀ ਪੈਣਾ ਵੀ ਕੌਣ ਕੀ ਕਰ ਰਿਹਾ। ਜਿੱਦਾਂ ਹੁਣ ਗੌਰਮੈਂਟ ਆ, ਤੁਹਾਨੂੰ ਦੇਖਣਾ ਪੈਣਾ ਵੀ ਉਹ ਕਰ ਕੀ ਰਹੀ ਆ ਹਨਾ, ਉੱਥੇ ਦੇ ਜਿਹੜੇ ਮਿਨਿਸਟਰ ਆ ਕੀ ਕਰ ਰਹੇ ਆ, ਕਿਵੇਂ ਕਰ ਰਹੇ ਆ, ਕਿਉਂ ਕਰ ਰਹੇ ਆ ਹਨਾ। ਤੇ ਵੈਸੇ ਤੁਹਾਡੀ ਗੱਲ ਸਹੀ ਆ ਵੀ ਅਸੀਂ ਹੈਗਾ ਤਾਂ ਇਹ ਕਲੇਸ਼ ਦਾ ਘਰੇ ਹੁੰਦਾ ਹਨਾ, ਪਰ ਸਾਨੂੰ ਮੈਨੂੰ ਲੱਗਦਾ ਵੀ ਇਹ ਖੁਸ਼ ਆਪਾਂ ਤਾਂ ਹੀ ਰਵਾਂਗੇ ਜੇ ਆਪਾਂ ਥੋੜੀ ਜਿਹੀ ਨਿਗਾਹ ਵੀ ਰੱਖੋ, ਆਪਾਂ ਬਹੁਤ ਚ ਰੱਖਣੀ ਪੈਣੀ ਆ ਹਨਾ। ਜੇ ਆਪਾਂ ਰੱਖ ਲਈਏ, ਮੈਨੂੰ ਹੁਣ ਲੱਗਦਾ ਵੀ ਤੁਸੀਂ ਪਤਾ ਨੀ ਕਿਹੜੇ ਲਹਿਜ਼ੇ ਦੇ ਵਿੱਚ ਕਿਹਾ ਆ, ਜੇ ਤੁਸੀਂ ਹੋਰ ਤਰੀਕੇ ਦੇ ਨਾਲ ਕਿਹਾ ਆ ਤਾਂ ਜ਼ਰੂਰ ਮੈਨੂੰ ਸਮਝਾ ਦਿਓ। ਤਾਂ ਮੈਨੂੰ ਇਹ ਮੈਸੇਜ ਤੋਂ ਇਹ ਲੱਗਦਾ ਵੀ ਜਿੱਦਾਂ ਤੁਸੀਂ ਕਿਹਾ ਵੀ ਤੁਸੀਂ ਜਿੰਨਾ ਦੂਰ ਰਹੋਗੇ ਓਨਾ ਖੁਸ਼ ਰਹੋਗੇ, ਪਰ ਮੈਨੂੰ ਲੱਗਦਾ ਹੈ ਵੀ ਜਿੰਨੀ ਆਪਾਂ ਗੱਲ ਨੂੰ ਕੇਅਰ ਰੱਖਾਂਗੇ, ਕੌਣ ਕੀ ਕਰ ਰਿਹਾ, ਕਿਵੇਂ ਕਰ ਰਿਹਾ, ਕਿਉਂ ਕਰ ਰਿਹਾ, ਫਿਰ ਆਪਾਂ ਖੁਸ਼ ਰਵਾਂਗੇ। ਜਾਣੀ ਮੇਰੇ ਉਲਟ ਵਿਚਾਰ ਹੈਗੇ ਇਸ ਮੈਸੇਜ ਤੋਂ, ਬਾਕੀ ਤੁਸੀਂ ਆਪ ਜਿਹੜਾ ਦੱਸ ਦਿਓ ਵੀ ਜੇ ਇੱਦਾਂ ਨਹੀਂ ਹੈਗਾ। ਤੇ ਉਹ ਤੋਂ ਇੱਕ ਆਪਾਂ ਪਹਿਲਾਂ ਬ੍ਰੇਕ ਜਿਹੜੀ ਆ ਲੈ ਲੈਂਦੇ ਹਾਂ ਤੇ ਉਦੋਂ ਬਾਅਦ ਵਿੱਚ ਆਪਾਂ ਕੋਸ਼ਿਸ਼ ਕਰਦੇ ਹਾਂ ਬਲਵਿੰਦਰ ਜੀ ਉਹਨਾਂ ਦੇ ਨਾਲ ਗੱਲਬਾਤ ਕਰਨ ਨੂੰ। ਮੈਂ ਚਾਹੁੰਦਾ ਕਿ ਉਹਨਾਂ ਨਾਲ ਜ਼ਿਆਦਾ ਤੋਂ ਜ਼ਿਆਦਾ ਜਿਹੜੀਆਂ ਗੱਲਾਂ ਹੋਣ ਤੇ ਆਪਾਂ, ਮੈਂ ਕੋਸ਼ਿਸ਼ ਕਰਦਾ ਵੀ ਜੇ ਉਹ ਹੁਣ ਆਪਾਂ ਨੂੰ ਮਿਲ ਜਾਂ, ਕਿਉਂਕਿ ਬੌਬੀ ਜੀ ਉਹਨਾਂ ਨੇ ਇੱਕ ਸਵਾਲ ਪਾਇਆ ਸੀ ਵੀ ਸਰਗੀ ਵੇਲਾ, ਜੇ ਸਰਗੀ ਵੇਲਾ ਹੈਗਾ ਇੰਡੀਆ ਦੇ ਵਿੱਚ ਤੇ ਸਰਗੀ ਵੇਲੇ ਕਈ ਵਾਰੀ ਬਹੁਤ ਸਾਰੇ ਕੰਮ ਵੀ ਹੁੰਦੇ ਆ ਜਾਂ ਕੰਮਾਂ ਕਾਰਾਂ ਤੇ ਜਾਣਾ ਹੁੰਦਾ, ਤਿਆਰ ਹੋਣਾ ਹੁੰਦਾ, ਤੇ ਜਿਹੜੇ ਬੁੱਧੀਜੀਵੀ ਲੋਕ ਹੁੰਦੇ ਆ ਉਹਨਾਂ ਦੀਆਂ ਵੈਸੇ ਵੀ ਬਹੁਤ ਸਾਰੇ ਰੁਝੇਵੇਂ ਜਿਹੜੇ ਆ ਉਹ ਹੁੰਦੇ ਆ, ਪਰ ਆਪਾਂ ਕੋਸ਼ਿਸ਼ ਕਰਦੇ ਹਾਂ ਜੇ ਬਲਵਿੰਦਰ, ਪ੍ਰੋਫੈਸਰ ਬਲਵਿੰਦਰ ਸਿੰਘ ਜੀ ਹੁਣੀ ਆਪਣੇ ਨਾਲ ਜੁੜਨ ਤੇ ਬਹੁਤ ਵਧੀਆ ਹੈਗੀ ਆ ਗੱਲ, ਤੇ ਆਪਾਂ ਗੱਲਾਂ ਬਾਤਾਂ ਜਿਹੜੀਆਂ ਇੱਥੇ ਕਰਦੇ ਹਾਂ ਤੇ ਆਪਾਂ ਜਿਹੜੀ ਬ੍ਰੇਕ ਆ ਉਹਦਾ ਟਾਈਮ ਜਿਹੜਾ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਫਿਰ ਆਪਾਂ ਮਿਲਦੇ ਹਾਂ ਲਹਿਰਾਂ ਪ੍ਰੋਗਰਾਮ ਦੇ ਵਿੱਚ।
ਸਾਰਾ ਗੜੀ ਜਿੱਥੇ ਸਿੱਖ ਫੌਜ ਸੀ ਲੜੀ, ਰੱਖਾ ਅਫਗਾਨਾ ਅੱਗੇ ਕੱਲੀ ਓ ਖੜੀ, ਲੈ ਕੇ ਆਸਰਾ ਤੇਰਾ ਫੱਜਾ ਵਾਰਿਆ, ਲੈ ਕੇ ਆਸਰਾ ਤੇਰਾ ਫੱਜਾ ਵਾਰਿਆ, ਜਿਹੜੀ ਅੱਜ ਬਾਜ ਨਾ ਲੜੇ, ਇੱਕੀ ਸਿੰਘ ਲੱਖਾਂ ਗੋਲੀਆਂ ਦੇ ਨਾਲ ਵੀ ਵੈਰੀ ਕੋਲੋਂ ਜਾਣ ਨਾ ਹਾਰੇ, ਇੱਕੀ ਸਿੰਘ ਲੱਖਾਂ ਗੋਲੀਆਂ ਦੇ ਨਾਲ ਵੀ ਵੈਰੀ ਕੋਲੋਂ ਖਾਲਸੇ ਦਾ ਵੱਖਰਾ ਜਲਾਲ ਵੇਖ ਕੇ ਆਇਆ ਘੜੀ ਵਿੱਚ ਪੁਰਖ ਅਕਾਲ ਵੇਖ ਕੇ, ਅੱਜ ਖਾਲਸੇ ਦਾ ਵੱਖਰਾ ਜਲਾਲ ਵੇਖ ਕੇ ਆਇਆ ਘੜੀ ਵਿੱਚ ਪੁਰਖ ਅਕਾਲ ਵੇਖ ਕੇ, ਸਵਾ ਲੱਖ ਨਾਲ ਇੱਕ ਨੂੰ ਲੜਾਉਣ ਲਈ, ਸਵਾ ਲੱਖ ਨਾਲ ਇੱਕ ਨੂੰ ਲੜਾਉਣ ਲਈ ਸਿੰਘ ਸ਼ਰਤ ਬਾਦ ਰੈਜੀਮੈਂਟ ਦੀ ਕਰ, ਇੱਕੀ ਸਿੰਘ ਲੱਖਾਂ ਗੋਲੀਆਂ ਦੇ ਨਾਲ ਵੀ ਵੈਰੀ ਕੋਲੋਂ ਜਾਣ ਨਾ ਹਾਰੇ, ਲੱਖਾਂ ਗੋਲੀਆਂ ਦੇ ਨਾਲ ਵੀ ਵੈਰੀ ਕੋਲੋਂ ਜਾਣ ਨਾ ਹਾਰੇ, ਛੱਡ ਦੋ ਮੈਦਾਨ ਦੋਰਾ ਤਰ ਲੈ ਕਰੇ, ਵੈਰੀ ਤੋਂ ਨਾ ਗੁਰੂ ਜੀ ਦਾ ਖਾਲਸਾ ਡਰੇ, ਲੱਖਾਂ ਗੋਲੀਆਂ ਦੇ ਨਾਲ ਵੀ ਵੈਰੀ ਕੋਲੋਂ ਜਾਣ ਨਾ ਹਾਰੇ, ਇੱਕੀ ਸਿੰਘ ਲੱਖਾਂ ਗੋਲੀਆਂ ਦੇ ਨਾਲ ਵੀ ਵੈਰੀ ਕੋਲੋਂ ਜਾਣ ਨਾ ਹਾਰੇ, ਅੰਤ ਅਫਗਾਨਾਂ ਨੇ ਸੀ ਘੇਰਾ ਪਾ ਲਿਆ, ਅੱਗ ਲਾ ਕੇ ਗੜੀ ਕਾਫਲਾ ਬੁਲਾ ਲਿਆ, ਅਫਗਾਨਾਂ ਨੇ ਸੀ ਘੇਰਾ ਪਾ ਲਿਆ, ਅੱਗ ਲਾ ਕੇ ਗੜੀ ਕਾਫਲਾ ਬੁਲਾ ਲਿਆ, ਅੰਤ ਵੇਖ ਸਿੰਘਾਂ ਨੇ ਸੀ ਛੱਡੇ ਅੱਜ ਕਰ, ਸੋਨੇ ਹਾਂ ਸਤਿ ਸ਼੍ਰੀ ਅਕਾਲ। ਦੇ ਛੱਡੇ ਅੱਜ ਕਾਰਾ ਮੁੱਕ ਦੂਰ ਵੱਲ ਕਰਕੇ ਸ਼ਹੀਦ ਨੇ ਖੜੇ
ਇੱਕੀ ਸਿੰਘ ਲੱਖਾਂ ਗੋਲੀਆਂ ਦੇ ਨਾਲ ਵੀ ਵੈਰੀ ਕੋਲੋਂ ਜਾਣ ਨਾ ਹਰੇ ਇੱਕੀ ਸਿੰਘ ਲੱਖਾਂ ਗੋਲੀਆਂ ਦੇ ਨਾਲ ਵੀ ਵੈਰੀ ਕੋਲੋਂ ਵਾਲੀ ਧਾਰੀ ਉੱਤੇ ਚੱਲੇ ਸੀ ਉਹ ਸੂਰਮੇ ਸਾਰਾ ਘੜੀ ਵਿੱਚ ਜਿੰਨਾ ਪਾਏ ਸੱਚੇ ਪੂਰ ਨੇ ਠੰਡੇ ਵਾਲੀ ਧਾਰੀ ਉੱਤੇ ਚੱਲੇ ਸੀ ਉਹ ਸੂਰਮੇ ਸਾਰਾ ਘੜੀ ਵਿੱਚ ਜਿੰਨਾ ਪਾਏ ਸੱਚੇ ਪੂਰ ਨੇ ਹੁਕਮ ਗੁਰੂ ਦਾ ਕਰ ਸੱਚ ਹੈ ਵਿਖਾਇਆ ਹੁਕਮ ਗੁਰੂ ਦਾ ਕਰ ਸੱਚ ਹੈ ਵਿਖਾਇਆ ਸਵਾ ਲੱਖ ਨਾਲ ਕੱਲਾ ਕੱਲਾ ਸਿੰਘ ਹੈ ਲੜੇ ਇੱਕੀ ਸਿੰਘ ਲੱਖਾਂ ਗੋਲੀਆਂ ਦੇ ਨਾਲ ਵੀ ਵੈਰੀ ਕੋਲੋਂ ਜਾਣ ਨਾ ਹਰੇ ਸਿੰਘ ਲੱਖਾਂ ਗੋਲੀਆਂ ਦੇ ਨਾਲ ਵੀ ਵੈਰੀ ਕੋਲੋਂ ਜਾਣ ਨਾ ਹਰੇ।
ਸਤਿ ਸ਼੍ਰੀ ਅਕਾਲ ਜੀ, ਮੈਂ ਪ੍ਰਜੋਬਨ ਇੱਕੀ ਸਿੰਘ ਦਾ ਬੈਟਬਾਲ ਸਾਰਾ ਗੜੀ। ਤੁਹਾਨੂੰ ਗਾਣਾ ਕਿਵੇਂ ਦਾ ਲੱਗਿਆ ਲਾਈਕ ਕਮੈਂਟ ਕਰਕੇ ਜ਼ਰੂਰ ਦੱਸਿਓ, ਸ਼ੇਅਰ ਸਪੋਰਟ ਜ਼ਰੂਰ ਕਰਿਓ।
ਹਰਮਨ ਰੇਡੀਓ ਇੱਕ ਵਾਰ ਫਿਰ ਲੈ ਕੇ ਆ ਰਿਹਾ ਹੈ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ with Visa Aid Immigration and Education Services, jis vich migration sambandhi kise vi tarah de sawal da jawab tusi lai sakoge. So sunna na bhulna har mangalwar Amardeep Kaur naal sham 7 baje ton 8 baje tak program Migration Matters.
Banda goli naal hi nahi yamdoot di galti naal vi mar janda hai. Eh dekhan de layi thonu film dekhni paini hai ji 31 august nu mar gaye hoye loko. ਕੈਰੀ ਆਨ ਜੱਟਾ 2 ਦੀ ਟੀਮ ਨਾਲ ਮੈਂ ਗਿੱਪੀ ਗਰੇਵਾਲ ਵਾਪਸ ਆ ਰਿਹਾ ਜੀ ਇੱਕ ਵਾਰੀ ਫੇਰ ਤੁਹਾਨੂੰ ਹਸਾਉਣ। ਮੈਂ ਵਾਅਦਾ ਕਰਦਾ ਕਿ ਤੁਸੀਂ ਆਪਣੇ ਪਰਿਵਾਰਾਂ ਨੂੰ ਲੈ ਕੇ ਜਾਓ ਔਰ ਹੱਸਦੇ ਹੱਸਦੇ ਕਹੋਗੇ ਹੋ ਮਰ ਗਏ ਹੋ ਲੋਕੋ।
ਨਾਨਕ ਬੇਕਰੀ ਡੈਂਡੀ ਨੋਂਗ ਮੈਲਬਨ ਵਾਲੇ ਹਰਮਨ ਰੇਡੀਓ ਨੂੰ ਸਪਾਂਸਰ ਕਰਦੇ ਹਨ। ਸ਼ੁੱਧ ਵੈਜੀਟੇਰੀਅਨ ਕੇਕ, ਪੇਸਟਰੀ, ਕੁਲਚੇ, ਛੋਲੇ, ਪਕੌੜੇ, ਰਸ ਮਲਾਈ ਅਤੇ ਹੋਰ ਵੀ ਬਹੁਤ ਕੁਝ ਉਪਲਬਧ ਹੈ। ਪਾਰਟੀ ਵਾਸਤੇ ਆਰਡਰ ਵੀ ਲਏ ਜਾਂਦੇ ਹਨ। ਕਲੇਟਨ, ਕ੍ਰੈਨਬੋਰਨ, ਬੈਰਿਕ ਜਾਂ ਸਪਰਿੰਗ ਰੇਲ ਵਾਲੇ ਜ਼ਰੂਰ ਦਰਸ਼ਨ ਦੇਣ। ਪਤਾ ਹੈ 76 ਹੈਮਿੰਗ ਸਟਰੀਟ ਡੈਂਡੀ ਨੋਂਗ। ਫੋਨ 0425-888-856।
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋ ਗੋਲਡਨ ਗ੍ਰੇਨ ਫਲੋਰ ਮਿਲਸ ਦਾ ਗਰੇਵਾਲ ਚੱਕੀ ਆਟਾ, ਤਾਜ਼ਾ, ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ। ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀ ਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428-895-564।
ਵਾਈਟ ਹਿਲ ਸਟੂਡੀਓਜ਼ ਲੈ ਕੇ ਆਏ ਨੇ ਰੋਮਾਂਟਿਕ ਕਾਮੇਡੀ ਫਿਲਮ ਕਿਸਮਤ। ਸਟਾਰਿੰਗ ਐਮੀ ਵਿਰਕ, ਸਰਗੁਣ ਮਹਿਤਾ ਅਤੇ ਹੋਰ ਕਲਾਕਾਰ। ਕਿਸਮਤ ਕਿਸਮਤ 21 ਸਤੰਬਰ ਤੋਂ ਤੁਹਾਡੇ ਨਜ਼ਦੀਕੀ ਸਿਨੇਮਾ ਘਰਾਂ ਚ। ਫੋਰ ਮੋਰ ਇਨਫੋ ਵਿਜ਼ਿਟ whitehillproduction.com।
ਟੈਕਸ ਰਿਟਰਨ ਭਰਨ ਤੇ ਆਪਣੇ ਬਿਜ਼ਨਸ ਦੇ ਅਕਾਊਂਟ ਤਿਆਰ ਕਰਨ ਦੀ ਚਿੰਤਾ ਛੱਡੋ। ਇਹ ਜ਼ਿੰਮੇਵਾਰੀ ਲੈ ਰਹੇ ਹਨ ਆਪਣੇ ਪੰਜਾਬੀ ਭਰਾ SSK ਅਕਾਊਂਟੈਂਟਸ ਵਾਲੇ। ਇਸ ਤੋਂ ਬਿਨਾਂ ਕੰਪਨੀ ਟਰਸਟ ਤੇ ਸੁਪਰ ਫੰਡ ਟੈਕਸ ਰਿਟਰਨਾਂ ਵੀ ਭਰਦੇ ਹਨ। ਕਿਸੇ ਵੀ ਕਾਰੋਬਾਰ ਦੇ ਬਿਜ਼ਨਸ ਪਲਾਨ ਤੇ ਕੈਸ਼ ਫਲੋ ਦੀ ਸਲਾਹ ਦਿੱਤੀ ਜਾਂਦੀ ਹੈ। SSK ਅਕਾਊਂਟੈਂਟਸ ਅੰਗਰੇਜ਼ੀ ਤੋਂ ਇਲਾਵਾ ਪੰਜਾਬੀ ਤੇ ਹਿੰਦੀ ਚ ਵੀ ਗੱਲਬਾਤ ਕਰਦੇ ਹਨ। ਸਟੂਡੈਂਟਾਂ ਲਈ ਸਪੈਸ਼ਲ ਡਿਸਕਾਊਂਟ, ਪਤਾ ਨੋਟ ਕਰ ਲੋ। 3/61 Robinson Street, Dandenong, Melbourne. Phone number 0387-590629।
10 ਤੋਂ 15 ਸਾਲ ਦੇ ਤਜਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿਚ ਜੇ ਤੁਸੀਂ IELTS ਜਾਂ PTE ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ PTE ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫਾਰ PTE ਐਂਡ IELTS ਐਟ ਵੈਰੀ ਅਫੋਰਡੇਬਲ ਪ੍ਰਾਈਸਿਸ। ਲਕਸ਼ PTE ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿਚ ਆਪਣੀ ਸੇਵਾਵਾਂ ਦੇ ਰਹੇ ਨੇ। ਫੇਸ ਟੂ ਫੇਸ IELTS ਤੇ PTE ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ PTE ਕਲਾਸਿਸ ਵੀ ਲਗਾ ਸਕਦੇ ਹੋ। ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 0404 5275218 या विजिट करो www.lakshyaenglish.com.au. We provide the best strategies and tricks to assist you in achieving your desired score. Lakshya ISPTE Coaching Institute, 28 Chatter Road, Reservoir, Victoria.
ਜੇਕਰ ਤੁਸੀਂ ਵੀ ਨਵਾਂ ਘਰ, ਕਾਰ ਜਾਂ ਬਿਜ਼ਨਸ ਲੋਨ ਲੈਣ ਦੀ ਸੋਚ ਰਹੇ ਹੋ
ਤਾਂ ਬੈਂਕ ਨੂੰ ਕਾਲ ਕਰਨ ਤੋਂ ਪਹਿਲਾਂ ਕਾਲ ਕਰੋ ਗਿਲਫ ਫਾਈਨਾਂਸ ਵਾਲੇ ਗੁਰਪ੍ਰੀਤ ਸਿੰਘ ਜੀ ਨੂੰ।
ਜੀ ਹਾਂ, ਉਹ ਘੱਟ ਇੰਟਰਸਟ ਤੇ ਤੁਹਾਡਾ ਲੋਨ ਕਰਵਾ ਸਕਦੇ ਨੇ ਜਿਸ ਨਾਲ ਭਵਿੱਖ ਵਿੱਚ ਤੁਹਾਡੇ ਹਜ਼ਾਰਾਂ ਡਾਲਰ ਬਚ ਸਕਦੇ ਨੇ।
ਜਿਨ੍ਹਾਂ ਨੇ ਆਲਰੇਡੀ ਘਰ ਲਿਆ ਹੋਇਆ ਹੈ ਤਾਂ ਉਹ ਵੀ ਰੀਫਾਈਨਾਂਸਿੰਗ ਲਈ ਕਾਲ ਕਰ ਸਕਦੇ ਹਨ।
ਚੰਗੀ ਸਲਾਹ ਤੇ ਫਾਈਨਾਂਸ ਸੇਵਾਵਾਂ ਲਈ ਤੇ ਨਾਲੇ ਤੁਸੀਂ ਕਾਰ, ਟਰੱਕ ਤੇ ਪਰਸਨਲ ਲੋਨ ਲਈ ਵੀ ਸੰਪਰਕ ਕਰ ਸਕਦੇ ਹੋ ਗੁਰਪ੍ਰੀਤ ਸਿੰਘ ਗਿੱਲ ਜੀ ਨੂੰ 0434-197-298
ਤੇ। ਫੇਰ ਯਾਦ ਰੱਖੋ ਗਿੱਲ ਫਾਈਨਾਂਸ ਵਾਲੇ ਗੁਰਪ੍ਰੀਤ ਸਿੰਘ ਜੀ ਨੂੰ।
ਓ ਸੁਣਦੇ ਹੋ ਜੀ, ਘਰ ਚ ਗਰੋਸਰੀ ਦਾ ਸਾਰਾ ਸਮਾਨ ਖਤਮ ਹੋ ਗਿਆ ਏ, ਜਦ ਸ਼ਹਿਰ ਗਏ ਤਾਂ ਲੈ ਕੇ ਆਉਣਾ।
ਓ ਭਾਗਵਾਨੇ, ਤੂੰ ਫਿਕਰ ਨਾ ਕਰ, ਮੈਂ ਹੁਣੇ ਗਿਆ MD ਸਪਾਈਸਿਸ ਤੇ ਲੈ ਕੇ ਆਉਣਾ ਗਰੋਸਰੀ ਦਾ ਸਾਰਾ ਸਮਾਨ ਤੇ ਨਾਲੇ ਆਪਣੀ ਸ਼ਮਕ ਸ਼ਲੋਲੀ ਲੈ ਕੇ ਆਉਣਾ, ਪਿਆਰੀਆਂ ਪਿਆਰੀਆਂ ਮਿਠਾਈਆਂ। ਜੀ ਹਾਂ, MD ਸਪਾਈਸਿਸ, ਜਿੱਥੇ ਤੁਸੀਂ ਗਰੋਸਰੀ ਦੇ ਸਮਾਨ ਦੇ ਨਾਲ ਨਾਲ ਆਨੰਦ ਲੈ ਸਕੋਗੇ ਭਾਰਤੀ ਮਿਠਾਈਆਂ ਦਾ। ਤਾਂ ਫਿਰ ਪਤਾ ਨੋਟ ਕਰੋ, 862A Pittwater Road DY, ਨਿਊ ਸਾਊਥ ਵੇਲ। ਸੰਪਰਕ ਨੰਬਰ 8959-4351 ਤੇ।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ, ਹਰਮਨ ਰੇਡੀਓ।
ਹਰਮਨ ਰੇਡੀਓ ਤੇ ਸਵੇਰੇ 8 ਵਜੇ ਪ੍ਰਸਾਰਿਤ ਹੋਣ ਵਾਲੇ ਗੀਤ ਸੰਗੀਤ ਨਾਲ ਭਰਪੂਰ ਲਹਿਰਾਂ ਪ੍ਰੋਗਰਾਮ ਵਿੱਚ ਹਲਕੀਆਂ ਫੁਲਕੀਆਂ ਅਤੇ ਜਾਣਕਾਰੀ ਭਰਪੂਰ ਗੱਲਾਂ ਵੀ ਕਰਿਆ ਕਰਾਂਗੇ ਅਤੇ ਵਿਚਾਰ ਵੀ ਸੁਣਿਆ ਕਰਾਂਗੇ। ਕਿਵੇਂ ਬਈ? ਫੋਨ ਦੇ ਜ਼ਰੀਏ ਇਸ ਪ੍ਰੋਗਰਾਮ ਵਿੱਚ ਤੁਸੀਂ ਸਾਨੂੰ ਫੋਨ ਕਰਕੇ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰ ਸਕਦੇ ਹੋ। ਆਪਣੀ ਗੱਲਬਾਤ ਸੁਣੇਗੀ ਪੂਰੀ ਦੁਨੀਆ। ਸੁਣਦੇ ਰਹੋ ਹਰਮਨ ਰੇਡੀਓ ਪ੍ਰੋਗਰਾਮ ਲਹਿਰਾਂ 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 ਲਹਿਰਾਂ। ਸੋਮਵਾਰ ਤੋਂ ਸ਼ੁੱਕਰਵਾਰ ਤੱਕ ਰੋਜ਼ਾਨਾ ਸਵੇਰੇ 8 ਵਜੇ।
ਜੀ ਦੋਸਤੋ, ਇੱਕ ਵਾਰੀ ਫੇਰ ਸਵਾਗਤ ਹੈ ਜੀ। ਮੈਂ ਦਲਜੀਤ ਸਿੰਘ ਬ੍ਰਿਸਬੇਨ ਤੋਂ ਪ੍ਰੋਗਰਾਮ ਲਹਿਰਾਂ ਦੇ ਵਿੱਚ ਹਰਮਨ ਰੇਡੀਓ ਦੇ ਉੱਤੇ ਸਾਰੇ ਤੁਸੀਂ ਜੁੜੇ ਹੋਏ ਹੋ। ਜਿਵੇਂ ਕਿ ਮੈਂ ਸਵੇਰੇ ਪ੍ਰੋਗਰਾਮ ਦੇ ਸਟਾਰਟਿੰਗ ਦੇ ਵਿੱਚ ਇਹ ਦੱਸਿਆ ਸੀ ਕਿ ਅੱਜ ਅਸੀਂ ਕੋਸ਼ਿਸ਼ ਕਰਨੀ ਆ ਪ੍ਰੋਫੈਸਰ ਬਲਵਿੰਦਰ ਪਾਲ ਜੀ ਉਹਨਾਂ ਦੇ ਨਾਲ ਜੋੜਨ ਦੀ। ਤੇ ਬਲਵਿੰਦਰ ਪਾਲ ਸਿੰਘ ਜੀ ਜਿਹੜੇ ਕਾਫੀ ਬੁੱਧੀਜੀਵੀ ਹੈਗੇ ਆ ਤੇ ਕਾਫੀ ਇਹਨਾਂ ਨੇ ਸੱਚ ਵੀ ਕੀਤੀ ਆ, ਤੇ ਜ਼ਿਆਦਾਤਰ ਜਿਹੜਾ ਆਪਾਂ ਉਹਨਾਂ ਦੀਆਂ ਗੱਲਾਂ ਬਾਤਾਂ ਤੋਂ ਜਿਹੜੀ ਤੁਸੀਂ ਵੀ ਜਾਣਨਾ ਆ ਵੀ ਉਹਨਾਂ ਦੇ ਕੋਲ ਕਿਹੜਾ ਗਿਆਨ ਦਾ ਭੰਡਾਰ ਹੈਗਾ, ਕਿਉਂਕਿ ਬਹੁਤ ਸਾਰੀਆਂ ਜਿਹੜੀਆਂ ਗੱਲਾਂ ਹੁੰਦੀਆਂ ਜਿਹਨਾਂ ਬਾਰੇ ਅਸੀਂ ਜਾਣਦੇ ਨਹੀਂ, ਕਿਉਂਕਿ ਸਾਡਾ ਜਿਹੜਾ ਕਿਤਾਬਾਂ ਦੇ ਨਾਲ ਸਰੋਕਾਰ ਹੈ ਜਿਹੜਾ ਉਹ ਘਟਦਾ ਜਾ ਰਿਹਾ। ਇਸ ਕਰਕੇ ਸਾਡੇ ਤੁਸੀਂ ਜਿਵੇਂ ਪ੍ਰੋਗਰਾਮ ਦੇ ਨਾਲ ਹਮੇਸ਼ਾ ਜੁੜਦੇ ਹੋ ਤੇ ਉਹਦੇ ਵਿੱਚ ਤੁਸੀਂ ਦੇਖਿਆ ਵੀ ਸਾਡੀ ਕੋਸ਼ਿਸ਼ ਇਹ ਹੁੰਦੀ ਆ ਵੀ ਜਿਹੜੇ ਬੁੱਧੀਜੀਵੀ ਆ ਲੋਕ ਉਹਨਾਂ ਦੀ ਜਿਹੜੀਆਂ ਗੱਲਾਂ ਆ ਉਹਨਾਂ ਤੋਂ ਬੜਾ ਕੁਛ ਸਿੱਖਣ ਨੂੰ ਮਿਲਦਾ ਤੇ ਉਹ ਜਿਹੜੀ ਗੱਲਾਂ ਆ ਅਸੀਂ ਅੱਗੇ ਜਿਹੜੀਆਂ ਸਾਡੇ ਤੱਕ ਪਹੁੰਚਾਈਏ ਇਸ ਮੰਚ ਦੇ ਜ਼ਰੀਏ। ਤੇ ਅੱਜ ਬੜੀ ਖੁਸ਼ੀ ਦੀ ਗੱਲ ਆ ਕਿ ਬਲਵਿੰਦਰ ਪਾਲ ਜੀ ਆਪਣੇ ਨਾਲ ਪਹਿਲੀ ਵਾਰ ਜਿਹੜੇ ਆ ਜੁੜੇ ਆ ਤੇ ਉਹਨਾਂ ਦਾ ਆਪਾਂ ਸਵਾਗਤ ਵੀ ਕਰਦੇ ਹਾਂ। ਸਤਿ ਸ੍ਰੀ ਅਕਾਲ ਪ੍ਰੋਫੈਸਰ ਸਾਹਿਬ।
ਸਤਿ ਸ੍ਰੀ ਅਕਾਲ ਜੀ।
ਜੀ ਤੇ ਬਲਵਿੰਦਰ ਪਾਲ ਜੀ, ਸਭ ਤੋਂ ਪਹਿਲਾਂ ਤਾਂ ਥੋੜਾ ਜਿਹਾ ਪਿਛੋਕੜ ਦੱਸੋ ਆਪਣੇ ਬਾਰੇ, ਦੱਸੋ ਕੀ ਕਰਦੇ ਹੋ ਤੁਸੀਂ, ਕੀ ਕੀਤਾ ਆ ਹੁਣ ਤੱਕ ਤਾਂ ਕਿ ਜਿਹੜਾ ਸਰੋਤਿਆਂ ਦੇ ਨਾਲ ਆਪਣੀ ਸਾਂਝ ਪੈ ਸਕੇ ਕਿ ਕਿੱਥੋਂ ਹੋ ਤੁਸੀਂ।
ਮੈਂ ਫਿਲ ਪੰਜਾਬੀ ਕੀਤੀ ਹੋਈ ਜੀ ਤੇ 10 ਸਾਲ ਲੈਕਚਰ ਰਿਹਾ ਗੁਰੂ ਨਾਨਕ ਨੈਸ਼ਨਲ ਕਾਲਜ ਨਕੋਦਰ
ਜੀ,
ਤੇ ਮੇਰੀਆਂ ਹੁਣ ਤੱਕ 10 ਕੁ ਕਿਤਾਬਾਂ ਪੁਸਤਕਾਂ ਆ ਚੁੱਕੀਆਂ ਨੇ। ਸਾਰੀਆਂ ਜਿਹੜੀਆਂ ਪੁਸਤਕਾਂ ਨੇ ਉਹ ਤਕਰੀਬਨ ਸਿੱਖ ਹਿਸਟਰੀ ਔਰ ਗੁਰਮਤ ਦੇ ਨੇ, ਤੇ ਇੱਕ ਪੁਸਤਕ ਮੇਰੀ ਸੂਫੀ ਕਾਲ ਤੇ ਆਈ ਸੀ
ਜੀ। ਤੇ ਪ੍ਰੋਫੈਸਰ ਸਾਹਿਬ, ਤੁਹਾਡੇ ਬਾਰੇ ਮੈਂ ਵੈਸੇ ਤਾਂ ਸੋਸ਼ਲ ਮੀਡੀਆ ਤੋਂ ਤੁਹਾਡੇ ਨਾਲ ਜੁੜਿਆ ਤੇ ਤੁਹਾਡੀਆਂ ਗੱਲਾਂ ਬਾਤਾਂ ਮੈਂ ਕਾਫੀ ਦੇਰ ਤੋਂ ਜਿਹੜੀਆਂ ਵਾਚ ਕਰ ਰਿਹਾ ਸੀ, ਤੁਹਾਡੇ ਜਿਹੜੇ ਸੁਝਾਅ ਸੀ ਉਹਨਾਂ ਤੇ ਮੈਂ ਬੜੀ ਗੌਰ ਰੱਖੀ ਆ। ਤੇ ਲਾਸਟ ਵੀਕ ਜਿਹੜਾ ਗਿਆਨੀ ਦਿੱਤ ਸਿੰਘ ਜੀ ਉਹਨਾਂ ਦੀ ਬਰਸੀ ਦਾ ਬਾਰੇ ਜ਼ਿਕਰ ਕੀਤਾ ਸੀ ਇਸ ਪ੍ਰੋਗਰਾਮ ਦੇ ਵਿੱਚ, ਤੇ ਕਾਫੀ ਮੈਨੂੰ ਸਰੋਤਿਆਂ ਦੀ ਫੀਡਬੈਕ ਬਾਅਦ ਦੇ ਵਿੱਚ ਆਈ ਵੀ ਉਹਨਾਂ ਦੇ ਬਾਰੇ ਜ਼ਿਆਦਾ ਤੋਂ ਜ਼ਿਆਦਾ ਜਿਹੜੀ ਜਾਣਕਾਰੀ ਅਸੀਂ ਉਹਨਾਂ ਤੱਕ ਪਹੁੰਚਾਈਏ। ਤੇ ਮੈਨੂੰ ਲੱਗਾ ਵੀ ਤੁਹਾਡੇ ਤੋਂ ਜ਼ਿਆਦਾ ਕੋਈ ਹੋਰ ਹੋ ਨਹੀਂ ਸਕਦਾ ਜਿਹੜਾ ਕਿ ਜਾਣਕਾਰੀ ਜਿਹੜੀ ਆ ਉਹ ਦੇ ਸਕੇ। ਤੇ ਅੱਜ ਆਪਾਂ ਗੱਲ ਉਹਨਾਂ ਦੇ ਬਾਰੇ ਕਰਾਂਗੇ ਤੇ ਉਹਨਾਂ ਦਾ ਗੌਰਮਤ ਦੇ ਵਿੱਚ ਕੀ ਯੋਗਦਾਨ ਹੈਗਾ ਤੇ ਕਿਹੋ ਜਿਹੀ ਸਥਿਤੀ ਉਹਨਾਂ ਦੀ ਹੈਗੀ ਆ, ਐਸੇ ਪਰਸਨੈਲਿਟੀ ਉਹ ਸਿੱਖ ਧਰਮ ਦੇ ਵਿੱਚ ਕਿਹੋ ਜਿਹੇ ਨੇ, ਇਹਨਾਂ ਬਾਰੇ ਆਪਾਂ ਅੱਜ ਗੱਲਾਂ ਬਾਤਾਂ ਕਰਾਂਗੇ। ਸਭ ਤੋਂ ਪਹਿਲਾਂ ਥੋੜੀ ਜਿਹੀ ਜਾਣਕਾਰੀ ਜਿਹੜੀ ਸੰਖੇਪ ਦੇ ਵਿੱਚ ਦਿਓ, ਕਿਉਂਕਿ ਮੈਂ ਚਾਹੁੰਦਾ ਵੀ ਆਪਾਂ ਉਹਨਾਂ ਦੀਆਂ ਜਿਹੜੀਆਂ ਕੰਮ ਕੀਤੇ ਹੋਏ ਆ ਗਿਆਨੀ ਜਗਤ ਸਿੰਘ ਜੀ ਹੋਣਾ ਦੇ, ਉਹਨਾਂ ਬਾਰੇ ਜ਼ਿਆਦਾ ਆਪਾਂ ਗੱਲਾਂ ਬਾਤਾਂ ਕਰੀਏ, ਪਰ ਉਹਨਾਂ ਦਾ ਥੋੜੇ ਜਿਹਾ ਜੀਵਨ ਦੇ ਬਾਰੇ ਸਾਡੇ ਜਿਹੜੇ ਸਰੋਤੇ ਆ ਉਹਨਾਂ ਨੂੰ ਜਾਣਕਾਰੀ ਦਿਓ ਉਹਨਾਂ ਦੇ ਬਾਰੇ।
ਗਿਆਨੀ ਜਗਤ ਸਿੰਘ ਜਿਹੜੇ ਹਨ ਉਹਨਾਂ ਦਾ ਜਿਹੜਾ ਮੇਨ ਮੁੱਖ ਮਕਸਦ ਜਿਹੜੀ ਹੈ ਸਿੱਖ ਸਭਾ ਜਿਹੜੀ ਹੈ ਸਿੱਖ ਪੰਥ ਜਿਹੜਾ ਉਹ ਨਿਗਾਰਦੇ ਦੌਰ ਵੱਲ ਜਾ ਰਿਹਾ, ਉਹਨਾਂ ਨੂੰ ਉੱਪਰ ਉਠਾਉਣਾ। ਜਿਹੜੀ ਸਿੰਘ ਸਭਾ ਲਹਿਰ ਦੀ ਉਹ ਸਾਰੀ ਦੇ ਵਿੱਚ ਉਹਨਾਂ ਦਾ ਮਹਾਨ ਯੋਗਦਾਨ ਸੀ। ਉਹਨਾਂ ਦਾ ਜਨਮ 21 April 1852 ਦੇ ਦੌਰਾਨ ਅਨੰਦਪੁਰ ਸਾਹਿਬ ਕਲੋੜ ਫਤਿਹਗੜ੍ਹ ਸਾਹਿਬ ਵਿਖੇ ਹੁੰਦਾ ਹੈ। ਪਿਤਾ ਦੀਵਾਨ ਸਿੰਘ ਹਨ ਤੇ ਉਹਨਾਂ ਦੀ ਸਿੱਖਿਆ ਗੁਲਾਬਦਾਸ ਜੀ ਬਾਬਾ ਗੁਰਬਖਸ਼ ਸਿੰਘ ਕੋਲ ਹੁੰਦੀ ਹੈ, ਜਿੱਥੋਂ ਵਿਦਾਂਤ ਸੰਸਕ੍ਰਿਤ ਤੇ ਹੋਰ ਭਾਸ਼ਾ ਦਾ ਗਿਆਨ ਲੈਂਦੇ ਨੇ, ਕਿਉਂਕਿ ਉਸ ਸਮੇਂ ਉਸ ਜ਼ਮਾਨੇ ਇੰਨੇ ਜਿਹੜੇ ਐਡਵਾਂਸ ਜਿਹੜੇ ਆ ਵਿਦਿਅਕ ਅਦਾਰੇ ਨਹੀਂ ਹੁੰਦੇ ਸਨ ਤੇ ਉਹ ਸਾਧਾ ਸੰਤਾਂ ਕੋਲੋਂ ਹੀ ਸਿੱਖਿਆ ਪ੍ਰਾਪਤ ਕੀਤੀ ਜਾਂਦੀ ਸੀ ਜੋ ਗਿਆਨੀ ਜਗਤ ਸਿੰਘ ਨੇ ਕੀਤੀ। ਤੇ ਉਸ ਤੋਂ ਬਾਅਦ ਉਹ ਜਿਹੜੇ ਨੇ ਇੱਕ ਜਿਹੜੇ ਨੇ ਇੱਕ ਹੋਰ ਜਿਹੜੇ ਪ੍ਰੋਫੈਸਰ ਨੇ ਉਹਨਾਂ ਦੇ ਲੜ ਲੱਗਦੇ ਨੇ ਤੇ ਜਿਹਦੇ ਕਰਕੇ ਉਹ ਫਿਰ ਉਹਨਾਂ ਦੇ ਗਿਆਨੀ ਉੱਥੋਂ ਗਿਆਨੀ ਕਰਦੇ ਨੇ ਤੇ ਗਿਆਨੀ ਤੋਂ ਬਾਅਦ ਉਹ ਉੱਥੋਂ ਜਿਹੜੀ ਹੈ ਸਿੱਖਿਆ ਗ੍ਰਹਿਣ ਕਰਕੇ ਤੇ ਉੱਥੇ ਹੀ ਪ੍ਰੋਫੈਸਰ ਲੱਗ ਜਾਂਦੇ ਨੇ। ਤੇ ਉਸ ਸਮੇਂ ਜਿਹੜੀ ਹਾਲਤ ਹੈ ਜਦੋਂ ਮਹਾਰਾਜਾ ਰਣਜੀਤ ਸਿੰਘ ਜਦੋਂ 1839 ਨੂੰ ਰਾਜ ਚਲ ਜਾਂਦਾ ਹੈ ਤੇ ਉਦੋਂ ਜਿਹੜੀ ਗਿਣਤੀ ਹੈ 1 crore ਦੇ ਦਰਮਿਆਨ ਹੁੰਦੀ ਹੈ ਮਹਾਰਾਜਾ ਰਣਜੀਤ ਸਿੰਘ ਦੇ ਜਿਹੜਾ ਰਾਜ ਦੇ ਦੌਰਾਨ ਸਿੱਖਾਂ ਦੀ ਗਿਣਤੀ ਤੇ ਉਹ 1870,000 ਰਹਿ ਜਾਂਦੀ ਹੈ 1839 ਤੋਂ ਬਾਅਦ। ਜਦੋਂ 1845-46 ਦਾ ਜਦੋਂ ਯੁੱਗ ਅੰਤ ਹੈ ਜਦੋਂ ਸਿੱਖ ਜਿਹੜੀ ਆ ਲੜਾਈ ਆਖਰੀ ਜਿਹੜੀ ਆ ਲੜਾਈ ਹਾਰ ਜਾਂਦੇ ਨੇ 1855-56 ਦੇ ਦਰਮਿਆਨ ਜਿਹੜੀ ਆ ਗਿਣਤੀ ਪੂਰੀ ਤਰ੍ਹਾਂ ਘੱਟ ਜਾਂਦੀ ਤੇ ਉਹਨਾਂ ਦੀ ਸਭ ਤੋਂ ਵੱਡੀ ਜਿਹੜੀ ਟੱਕਰ ਹੈ ਉਹ ਆਰੀਆ ਸਮਾਜ ਦੇ ਨਾਲ। ਜੀ
ਜੀ ਤੇ ਇਹ ਦੋ ਫਿਲੋਸਫੀਆਂ ਸੀ ਉਸ ਵੇਲੇ ਆਰੀਆ ਸਮਾਜੀ ਤੇ ਆਪਣੇ ਇਧਰੋਂ ਸਿੰਘ ਸੁਧਾਰ ਸਭਾ ਜਿਹੜੀ ਹੋਈ ਸੀ। ਜਿੱਦਾਂ ਤੁਸੀਂ ਦੱਸਿਆ ਵੀ ਬਹੁਤ ਜਿਹੜੀ ਸਿੱਖਾਂ ਦੀ ਗਿਣਤੀ ਆ ਉਹ ਕਰੋੜ ਤੋਂ ਲੱਖਾਂ ਦੇ ਵਿੱਚ ਆ ਗਈ ਜਾਂ ਹਜ਼ਾਰਾਂ ਦੇ ਵਿੱਚ ਹੀ ਕਹਿ ਲਓ ਤੁਸੀਂ ਆ ਗਏ, ਇਹਦੇ ਕਾਰਨ ਕੀ ਬਣ ਗਿਆ ਵੀ ਇੰਨੀ ਜ਼ਿਆਦਾ ਗਿਣਤੀ ਜਿਹੜੀ ਘੱਟ ਗਈ ਸੀ?
ਉਹਦੀ ਗਿਣਤੀ ਦਾ ਘਟਣ ਦਾ ਕਾਰਨ ਨੰਬਰ 1 ਤੇ ਸਾਡੇ ਦੇ ਦੋਹਰੇ ਹਮਲੇ ਸਨ। ਇੱਕ ਤਾਂ ਈਸਾਈ ਭਾਈਚਾਰੇ ਦਾ ਹਮਲਾ ਸੀ, ਜਿਹੜਾ ਈਸਾਈ ਜਿਹੜੀਆਂ ਸੰਸਥਾਵਾਂ ਨੇ ਉਹ ਅੰਗਰੇਜ਼ ਲੈ ਕੇ ਆਉਂਦਾ ਤੇ ਉਹਨਾਂ ਕੋਲ ਆਧੁਨਿਕ ਸਾਧਨ ਹੁੰਦੇ ਨੇ, ਆਧੁਨਿਕ ਵਿਦਿਅਕ ਸਾਧਨ ਹੁੰਦੇ ਨੇ ਤੇ ਉਹਦੇ ਵਿੱਚ ਈਸਾਈਅਤ ਦੀ ਸਿੱਖਿਆ ਦਿੱਤੀ ਜਾਂਦੀ ਹੈ। ਤੇ ਦੂਜਾ ਜਿਹੜਾ ਸਾਡੇ ਤੇ ਜਿਹੜਾ ਹਮਲਾ ਹੈ ਉਹ ਆਰੀਆ ਸਮਾਜੀਆਂ ਦਾ ਹੁੰਦਾ, ਬ੍ਰਾਹਮਣਵਾਦ ਦਾ ਹਮਲਾ ਹੁੰਦਾ। ਤੀਜਾ ਕਾਰਨ ਇਹ ਹੈ ਕਿ ਸਾਡਾ ਜਿਹੜੀ ਵਿਦਿਅਕ ਪ੍ਰਣਾਲੀ ਹੈ ਉਹ ਬਹੁਤ ਹੀ ਜਿਹੜੀ ਬ੍ਰਾਹਮਣਵਾਦੀ ਸਿਸਟਮ ਵਾਲੀ ਹੈ ਔਰ ਜਿਹੜੀ ਇੱਕ ਸਿੱਖਾਂ ਨੂੰ ਇੱਕ ਦਿਸ਼ਾ ਨਿਰਦੇਸ਼ ਨਹੀਂ ਦੇ ਸਕਦੀ, ਉਹ ਸੋਚਦੇ ਕਿ ਅਸੀਂ ਹਿੰਦੂਆਂ ਦੀ ਤਰ੍ਹਾਂ ਹੀ ਹਾਂ। ਹਾਂ ਤੇ ਉਹਦੇ ਵਿੱਚ ਬ੍ਰਾਹਮਣਵਾਦੀ ਸਿਸਟਮ, ਅੰਧ ਵਿਸ਼ਵਾਸ ਔਰ ਗੁਰਮਤ ਦੀ ਉਹ ਜੋ ਗੁਰੂਆਂ ਨੇ ਜਿਹੜੀ ਵਿਚਾਰਧਾਰਾ ਦਿੱਤੀ ਹੈ ਉਹ ਸਾਡੇ ਅੰਦਰ ਨਹੀਂ ਪੈਦਾ ਹੁੰਦੀ, ਜਿਹਦੇ ਕਰਕੇ ਅਸੀਂ ਬਹੁਤ ਕਮਜ਼ੋਰ ਹੁੰਦੇ ਹਾਂ, ਅਸੀਂ ਹਿੰਦੂ ਸਿਸਟਮ ਦੇ ਅਧੀਨ ਚਲੇ ਜਾਂਦੇ ਹਾਂ, ਜਿਹੜੇ ਸਿੱਖ ਨੌਜਵਾਨ ਹੈ ਉਹ ਫੀਸ ਵੀ ਕਟਾਉਣ ਲੱਗ ਜਾਂਦੇ ਨੇ, ਉਹ ਹਿੰਦੂ ਧਰਮ ਵੱਲ ਵੀ ਚਲ ਜਾਂਦੇ ਨੇ, ਉਹ ਕੀ ਕਹਿੰਦੇ ਨੇ ਈਸਾਈ ਵੀ ਬਣ ਜਾਂਦੇ ਨੇ। ਇਹ ਲਗਾਤਾਰ ਜਿਹੜੀ ਹੈ ਇਹ ਜਿਹੜੇ ਨੇ ਦੋਹਰੇ ਹਮਲੇ ਜਿਹੜੇ ਆ ਉਹ ਸਮੇਂ ਸਿੱਖਾਂ ਨੂੰ ਸਹਿਣੇ ਪਏ।
ਜੀ ਹਾਂਜੀ ਤੇ ਇਹ ਗਿਣਤੀ ਫਿਰ ਕਿਹੋ ਜਿਹਾ ਕੰਮ ਉਹਨਾਂ ਨੇ ਸਟਾਰਟਿੰਗ ਦੇ ਵਿੱਚ ਕੀਤਾ ਵੀ ਇੰਨਾ ਉਹਨਾਂ ਨੂੰ ਯੋਗਦਾਨ ਕੀ ਸੀਗਾ, ਉਸ ਤੋਂ ਬਾਅਦ ਇਹਨਾਂ ਨੇ ਕਿਹੜੇ ਕਿਹੜੇ ਕੰਮ ਕੀਤੇ? ਫਿਰ
ਗਿਆਨੀ ਦੇਵ ਸਿੰਘ ਦਾ ਜਿਹੜਾ ਕੰਮ ਹੈ ਉਹ ਪ੍ਰੋਫੈਸਰ ਗੁਰਮੁਖ ਸਿੰਘ ਨਾਲ ਮਿਲ ਕੇ ਹੁੰਦਾ। ਪ੍ਰੋਫੈਸਰ ਗੁਰਮੁਖ ਸਿੰਘ ਵੀ ਇੱਕ ਜਿਹੜੇ ਨੇ ਸਿੰਘ ਸਭਾ ਲਹਿਰ ਦੇ ਮੋਢੀਆਂ ਦੇ ਵਿੱਚੋਂ ਨੇ, ਉਹਦੇ ਵਿੱਚ ਜਿਹੜਾ ਬਾਬਾ ਖੇਮ ਸਿੰਘ ਬੇਦੀ ਵੀ ਆਉਂਦੇ ਨੇ ਤੇ ਇਹ ਸਾਰੀ ਜਿਹੜੀ ਹੈ ਨਾ 1873 ਦੇ ਦੌਰਾਨ ਮਿਸ਼ਨ ਸਕੂਲ ਅੰਮ੍ਰਿਤਸਰ ਹੈ ਉੱਥੇ ਚਾਰ ਲੜਕੇ ਜਿਹੜੇ ਨੇ ਉਹ ਵੱਡੇ ਘਰਾਣਿਆਂ ਦੇ ਉਹ ਸਾਈ ਬਣਨ ਲਈ ਤਿਆਰ ਹੋ ਜਾਂਦੇ ਨੇ ਤੇ 1874 ਦੇ ਦੌਰਾਨ ਜਿਹੜੀ ਹੈ ਸਿੰਘ ਸਭਾ ਲਹਿਰ ਦੀ ਜਿਹੜੀ ਹੈ ਉਹ ਕਾਇਮ ਕੀਤੀ ਜਾਂਦੀ ਹੈ ਜਿਹਦੇ ਵਿੱਚ ਪ੍ਰੋਫੈਸਰ ਗੁਰਮੁਖ ਸਿੰਘ ਗਿਆਨੀ ਦੇਵ ਸਿੰਘ ਤੇ ਬਾਬਾ ਕੀਮ ਸਿੰਘ ਬੇਦੀ ਤੇ ਬਹੁਤ ਸਾਰੇ ਵਿਦਵਾਨ ਉਹਦੇ ਵਿੱਚ ਸ਼ਾਮਿਲ ਹੁੰਦੇ ਨੇ ਜਿਹਨਾਂ ਚ ਭਾਈ ਕਾਹਨ ਸਿੰਘ ਨਾਮਾ ਨਾਭਾ ਹੈ ਜਿਹੜੇ ਜਿਹੜੇ ਲਿਖਦੇ ਨੇ ਵੀ ਹਮ ਹਿੰਦੂ ਨਹੀਂ
ਹਾਂਜੀ
ਔਰ ਉਹਦੇ ਵਿੱਚ ਉਹ ਲਿਖਦੇ ਨੇ ਕਿ ਅਸੀਂ ਹਿੰਦੂ ਨਹੀਂ ਹਾਂ ਏਦਾਂ ਦੀ ਇੱਕ ਪੁਸਤਕ ਜਿਹੜੀ ਹੈ ਉਹ ਲਿਖਦੇ ਨੇ ਹਮ ਹਿੰਦੂ ਨਹੀਂ ਤੇ ਉਹ ਜਿਹੜੀ ਸਿੱਧਾ ਜਿਹੜਾ ਹਮਲਾ ਹੈ ਉਹ ਆਰੀਆ ਸਮਾਜੀਆਂ ਤੇ ਹੀ ਹੈ ਤੇ ਉਹਦੇ ਵਿੱਚ ਭਾਈ ਵੀਰ ਸਿੰਘ ਜਿਹੜੇ ਨੇ ਉਹ ਪੁਸਤਕਾਂ ਲਿਖਦੇ ਨੇ ਬਹੁਤ ਸਾਰੇ ਨਾਵਲ ਲਿਖਦੇ ਨੇ ਗਿਆਨੀ ਜਿੱਤ ਸਿੰਘ ਵੀ ਉਸ ਦੌਰਾਨ ਜਿਹੜੀਆਂ ਬਹੁਤ ਸਾਰੀਆਂ ਪੁਸਤਕਾਂ ਲਿਖਦੇ ਨੇ ਜਿੰਨੀਆਂ ਉਹਨਾਂ ਨੇ ਪੁਸਤਕਾਂ ਲਿਖੀਆਂ ਜਿੰਨਾ ਉਹਨਾਂ ਨੇ ਲੈਕਚਰ ਕੀਤੇ ਨੇ ਗੁਰਮਤ ਅਖਬਾਰ ਜਿਹੜੀ ਹੈ ਗੁਰਮਤ ਨਾਲ ਸੰਬੰਧਿਤ ਅਖਬਾਰ ਜਿਹੜੀ ਉਹ ਚਲਾਉਂਦੇ ਨੇ ਉਹ ਇੱਕ ਬਹੁਤ ਵੱਡਾ ਜਿਹੜਾ ਇੱਕ ਪ੍ਰਚਾਰ ਦਾ ਸਾਧਨ ਜਿਹੜਾ ਆਰੰਭਦੇ ਨੇ ਉਹਨਾਂ ਕਾਰਨ ਜਿਹੜੀਆਂ ਉਸ ਸਮੇਂ ਦੌਰਾਨ ਵਿਦਿਅਕ ਸੰਸਥਾਵਾਂ ਜਿਹੜੀਆਂ ਖਾਲਸਾ ਕਾਲਜ ਹੈ ਐਰਾ ਵਗੈਰਾ ਇਹੋ ਜਿਹੀਆਂ ਵਿਦਿਅਕ ਸੰਸਥਾਵਾਂ ਵੀ ਉਹਨਾਂ ਦੀ ਪ੍ਰੇਰਨਾ ਸਦਕਾ ਹੋਂਦ ਵਿੱਚ ਆਉਂਦੀਆਂ ਨੇ ਤੇ ਉਹਨਾਂ ਦੀ ਸਭ ਤੋਂ ਵੱਡੀ ਜਿਹੜੀ ਟੱਕਰ ਹੈ ਉਹ ਸਵਾਮੀ ਦਯਾਨੰਦ ਨਾਲ ਹੁੰਦੀ ਹੈ 1877 ਦੇ ਦੌਰਾਨ ਉਹ ਜਿਹੜਾ ਉਹ ਪੰਜਾਬ ਦੇ ਵਿੱਚ ਪ੍ਰਵੇਸ਼ ਕਰਦਾ ਤੇ ਉਹਦੇ ਉਹਨਾਂ ਨਾਲ ਤਿੰਨ ਗੋਸ਼ਟੀਆਂ ਹੁੰਦੀਆਂ ਨੇ ਗਿਆਨੀ ਜਿੱਤ ਸਿੰਘ ਦੀਆਂ ਪਹਿਲੀ ਗੋਸ਼ਟੀ ਉਹ ਕਹਿੰਦਾ ਕਿ ਜਿਹੜੀ ਹੈ ਲੋਕਾਂ ਨੂੰ ਗੁੰਮਰਾਹ ਕਰਦਾ ਕਿ ਜਿਹੜੀ ਵੇਦ ਨੇ ਉਹ ਦੈਵੀ ਰਚਨਾ ਨੇ ਮਤਲਬ ਰੱਬ ਦੀ ਰਚਨਾ ਨੇ ਗਿਆਨੀ ਜਿੱਤ ਸਿੰਘ ਕਹਿੰਦੇ ਨੇ ਵੀ ਭਾਈ ਤੂੰ ਸਿੱਧ ਕਰ ਵੀ ਇਹ ਕਿਵੇਂ ਦੇਵੀ ਰਚਨਾ ਨੇ ਇਹ ਕੋਈ ਦੇਵੀ ਰਚਨਾ ਨਹੀਂ ਇਹ ਕਿਸੇ ਦੇ ਮੂੰਹ ਚੋਂ ਨਿਕਲੀ ਬਾਣੀ ਨਹੀਂ ਇਹ ਕਿਹੜੇ ਦੇਵਤੇ ਨੇ ਲਿਖੀ ਹੈ ਇਹ ਕਿਹੜੇ ਭਗਵਾਨ ਨੇ ਲਿਖੀ ਹੈ ਉਹ ਤੂੰ ਸਿੱਧ ਕਰ ਮੈਨੂੰ ਤੇ ਦੂਸਰਾ ਉਹ ਕਹਿੰਦੇ ਨੇ ਵੀ ਜਿਹੜੀ ਆਤਮਾ ਹੈ ਉਹ ਜਦੋਂ ਮਨੁੱਖ ਮਰ ਜਾਂਦਾ ਉਦੋਂ ਜਿਹੜੀ ਆਤਮਾ ਵੀ ਹੈ ਉਹ ਜਿਹੜੀ ਬ੍ਰਹਮੰਡ ਵਿੱਚ ਸਮਾ ਜਾਂਦੀ ਉਹ ਕੋਈ ਸਫ਼ਰ ਨੀ ਕਰਦੀ ਤੂੰ ਕਹਿੰਦਾ ਵੀ ਉੱਪਰ ਜਾਂਦੀ ਹੈ ਅਸਮਾਨ ਤੇ ਜਾਂਦੀ ਹੈ ਫਿਰ ਉਹ ਇੰਨੇ ਚਿਰ ਅਸਮਾਨ ਦੇ ਵਿੱਚ ਰਹਿੰਦੀ ਹੈ ਫਿਰ ਇਸ ਤਰ੍ਹਾਂ ਦੀ ਕੋਈ ਚੁਗਤ ਲੜਾਣੀ ਪੈਂਦੀ ਜਿਹਦੇ ਨਾਲ ਉਹ ਰੱਬ ਤੱਕ ਪਹੁੰਚ ਕਰਦੀ ਹੈ ਕਹਿੰਦਾ ਉਹਨਾਂ ਚਿਰ ਤੱਕ ਉਹ ਇਲਾਂ ਨਾਲ ਗੱਲਾਂ ਕਰੀ ਜਾਂਦੀ ਉਹਨਾਂ ਨੇ ਮਤਲਬ ਕਿ ਬੜੇ ਸਾਰੇ ਜਿਹੜੇ ਇਹੋ ਜਿਹੇ ਤਰਕ ਦਿੱਤੇ ਆ ਜਿਹਦਾ ਜਵਾਬ ਜਿਹੜਾ ਸਵਾਮੀ ਦਯਾਨੰਦ ਨਾਲ ਸਵਾਮੀ ਦਯਾਨੰਦ ਕੋਲ ਨਹੀਂ ਹੁੰਦਾ ਅਜਿਹੀ ਜਿਹੜਾ ਟਕਰਾਅ ਹੈ ਇਹ ਕਿਉਂ ਹੋਇਆ ਉਹ ਇਸ ਕਰਕੇ ਹੋਇਆ ਕਿ ਉਹ ਸਹਿਤਾਰ ਦੇ ਵਿੱਚ ਗੁਰੂ ਸਾਹਿਬ ਗੁਰੂ ਨਾਨਕ ਸਾਹਿਬ ਬਾਰੇ ਸੰਤ ਕਬੀਰ ਸਾਹਿਬ ਬਾਰੇ ਇਹ ਕਹਿੰਦਾ ਕਿ ਦੋਵਿਆਂ ਕੋਲ ਦੋਵੇਂ ਅਨਪੜ੍ਹ ਲੋਕ ਸਨ ਇਹਨਾਂ ਕੋਲ ਕੋਈ ਥੋਟ ਨਹੀਂ ਸੀਗਾ ਇਹਨਾਂ ਕੋਲ ਕੋਈ ਵਿਚਾਰਧਾਰਾ ਨਹੀਂ ਸੀਗੀ ਤੇ ਨਾ ਹੀ ਇਹਨਾਂ ਨੂੰ ਕੋਈ ਕਵਿਤਾ ਲਿਖਣੀ ਆਉਂਦੀ ਸੀ ਤੇ ਬੇਜੋੜ ਜੇ ਸ਼ਬਦਾਂ ਨਾਲ ਜੋੜ ਕੇ ਉਹ ਕਵਿਤਾ ਬਣਾ ਕੇ ਤੇ ਉਹਨਾਂ ਨੇ ਬਾਣੀ ਲਿਖ ਦਿੱਤੀ ਮਤਲਬ ਕਿ ਬਹੁਤ ਸਾਰਾ ਉਹਨੇ ਬਜ਼ਾਰ ਕੀਤਾ ਸੀ ਤੇ ਗਿਆਨੀ ਜਿੱਤ ਸਿੰਘ ਨੇ ਇਹਨਾਂ ਨੂੰ ਹਰਾ ਕੇ ਸਿੱਧ ਕਰ ਦਿੱਤਾ ਕਿ ਤੇਰੇ ਪੱਲੇ ਗਿਆਨ ਨਹੀਂ ਹੈ ਕਿਉਂਕਿ ਗਿਆਨੀ ਜਿੱਤ ਸਿੰਘ ਸੰਸਕ੍ਰਿਤ ਦੇ ਵਿਦਵਾਨ ਸਨ ਉਹ ਵੇਦਾਂ ਦੇ ਵੀ ਗਿਆਨਵਾਨ ਸਨ ਉਹਨਾਂ ਨੂੰ ਪਤਾ ਲੱਗ ਗਿਆ ਸੀ ਕਿ ਵੇਦਾਂ ਦੇ ਵਿੱਚ ਕਿਹੜੀਆਂ ਕਿਹੜੀਆਂ ਜਿਹੜੀਆਂ ਇਹੋ ਜਿਹੀਆਂ ਗੱਲਾਂ ਪਈਆਂ ਨੇ ਜਿਹਦੇ ਕਰਕੇ ਅਸੀਂ ਜਿਹੜਾ ਇਹਨੂੰ ਜਿਹੜਾ ਲਾਜਵਾਬ ਕਰ ਸਕਦੇ ਇਹ ਗਿਆਨੀ ਜਿੱਤ ਸਿੰਘ ਨਾ ਪੜੇ ਹੁੰਦੇ ਨਾ ਉਹਨਾਂ ਨੂੰ ਵੇਦਾਂ ਦਾ ਗਿਆਨ ਹੁੰਦਾ ਨਾ ਗੁਰਮਤ ਦਾ ਗਿਆਨ ਹੁੰਦਾ ਉਹ ਉਹਨਾਂ ਨੂੰ ਹਰਾ ਨਹੀਂ ਸੀ ਸਕਦੇ ਇਸ ਕਰਕੇ ਗਿਆਨੀ ਜਿੱਤ ਸਿੰਘ ਦਾ ਗਿਆਨ ਬਹੁਤ ਉੱਚ ਪੱਧਰ ਦਾ ਸੀ ਜਿਹਦੇ ਕਰਕੇ ਉਹ ਸਮਰੱਥ ਹੋ ਗਏ ਜਦੋਂ ਇਹ ਸਵਾਮੀ ਦਯਾਨੰਦ ਲੋਕਾਂ ਦੇ ਵਿੱਚ ਹਾਰਦਾ ਹੈ ਹਿੰਦੂ ਧਰਮ ਵਿੱਚ ਹਾਰਦਾ ਤੇ ਇਹਨੂੰ ਉੱਥੋਂ ਪੰਜਾਬ ਵਿੱਚੋਂ ਭਜਣਾ ਪੈਂਦਾ ਤੇ ਉਸ ਸਮੇਂ ਦੌਰਾਨ ਇਹ ਜਿਹੜਾ ਹਿੰਦੂ ਬਣਾ ਰਿਹਾ ਸੀ ਸਿੱਖਾਂ ਨੂੰ ਉਹ ਕਹਿੰਦਾ ਸੀ ਵੀ ਸਿੱਖ ਧਰਮ ਕੋਈ ਇਹੋ ਜਿਹਾ ਧਰਮ ਨਹੀਂ ਗਾ ਇਹ ਹਿੰਦੂ ਧਰਮ ਦਾ ਹੀ ਇੱਕ ਅੰਗ ਹੈ ਤੇ ਤੁਸੀਂ ਜਿਹੜਾ ਹਿੰਦੂ ਧਰਮ ਬਣਨਾ ਚਾਹੀਦਾ ਇਹ ਉਹੋ ਜਿਹੀ ਗੱਲ ਸੀ ਹਿੰਦੂ ਪ੍ਰਚਾਰਾਂ ਦੀ ਕਿ ਜਿਹੜੀ ਗੁਰੂ ਗੋਲਕਰ ਜਿਹੜਾ ਹੈ ਉਹ ਕਹਿੰਦਾ ਕਿ ਜਿਹੜਾ ਗੁਰੂ ਗੋਲਕਰ ਵੀ ਇਹੋ ਜਿਹਾ ਹਮਲਾ ਕਰਦਾ ਕਿ ਜਿਹੜਾ ਭਾਰਤ ਹੈ ਉਹ ਇਹੋ ਜਿਹਾ ਸੱਭਿਆਚਾਰ ਹੈ ਜੋ ਹਿੰਦੂ ਸੱਭਿਆਚਾਰ ਹੈ ਤੇ ਇਹਦੇ ਵਿੱਚ ਮੁਸਲਮਾਨ ਚਾਹੇ ਰਹਿੰਦੇ ਨੇ ਚਾਹੇ ਈਸਾਈ ਰਹਿੰਦੇ ਨੇ ਚਾਹੇ ਕੋਈ ਹੋਰ ਧਰਮ ਰਹਿੰਦਾ ਉਹ ਸਾਰੇ ਹਿੰਦੂ ਧਰਮ ਦਾ ਅੰਗ ਨੇ ਤੇ ਜੇਕਰ ਇੱਥੇ ਰਹਿਣਾ ਭਾਰਤ ਵਿੱਚ ਤੋਂ ਹਿੰਦੂ ਬਣ ਕੇ ਰਹਿਣਾ ਪਏਗਾ ਹਿੰਦੂ ਸੱਭਿਆਚਾਰ ਦੇ ਅੰਡਰ ਰਹਿਣਾ ਪਏਗਾ ਤੇ ਇੱਥੇ ਸਾਨੂੰ ਹਿੰਦੂਆਂ ਨੂੰ ਇਹੋ ਜਿਹਾ ਤਜਰਬਾ ਹੰਡਾਉਣਾ ਪਏਗਾ ਜਿਹੜਾ ਹਿਟਲਰ ਨੇ ਹੰਡਾਇਆ ਪੰਚ ਆਫ ਥੋਟ ਵਿੱਚ ਉਹ ਸਾਰੀ ਗੱਲ ਕਰਦਾ ਹੈ ਉਹ ਅੱਜ ਵੀ ਤੁਹਾਨੂੰ ਮਾਰਕੀਟ ਚੋਂ ਮਿਲ ਸਕਦੀ ਹੈ ਇਹ ਮੇਰੇ ਖਿਆਲ 1946 ਦੀ ਗੱਲ ਹੈ ਇਹ ਜਿਹੜੀ ਉਹ ਆਉਂਦੀ ਹੈ ਗੱਲ। ਇਹ ਸਾਰਾ ਜਿਹੜਾ ਥੋਟ ਜਿਹੜਾ ਚੱਲ ਰਿਹਾ ਹੁਣ ਵੀ ਆਰ ਐਸ ਐਸ ਦਾ ਚੱਲ ਰਿਹਾ, ਆਰੀਆ ਸਮਾਜੀਆਂ ਦਾ ਥੋਟ ਹੈ, ਜੋ ਪੰਜਾਬ ਦੇ ਜਿਹੜਾ ਸੰਤਾਪ ਦਾ ਦੌਰ ਆਉਂਦਾ ਹੈ ਜਾਂ ਪੰਜਾਬੀ ਸੂਬੇ ਦਾ ਮੋਰਚਾ ਲੱਗਦਾ, ਆਰੀਆ ਵਿਚਾਰਧਾਰਾ ਉਹਨਾਂ ਦੋਵਾਂ ਦਾ ਵਿਰੋਧ ਕਰਦੀ ਹੈ। ਤੇ ਉਹ ਇਹ ਵਿਰੋਧ ਦਾ ਕਾਰਨ ਹੀ ਇਹ ਹੈ ਕਿ ਉਹ ਸਿੱਖ ਵਿਚਾਰਧਾਰਾ ਦੇ ਬਿਲਕੁਲ ਐਂਟੀ ਚੱਲਦੀ ਹੈ। ਉਹ ਇੱਕ ਵੈਦਿਕ ਗਿਆਨ ਦੀ ਵਿਚਾਰਧਾਰਾ ਹੈ ਜਿਹੜੀ ਸਿੱਖ ਵਿਚਾਰਧਾਰਾ ਹੈ, ਉਹ ਦਬੇ ਕੁਚਲੇ ਲੋਕਾਂ ਦੀ ਵਿਚਾਰਧਾਰਾ ਹੈ ਜਿਹੜੇ ਦਬੇ ਕੁਚਲੇ ਲੋਕਾਂ ਨੂੰ ਉਠਾਉਣਾ ਚਾਹੁੰਦੀ ਹੈ। ਤੇ ਇਸੇ ਗੱਲ ਤੋਂ ਜਿਹੜਾ ਹੈ ਇਹਨਾਂ ਹਿੰਦੂ ਵਿਚਾਰਧਾਰਾ ਜਿਹਨਾਂ ਨੂੰ ਅਸੀਂ ਹਿੰਦੂ ਤਵੀ ਵਿਚਾਰਧਾਰਾ ਕਹਿੰਦੇ ਹਾਂ, ਉਹਨਾਂ ਨੂੰ ਡਰ ਲੱਗਦਾ ਹੈ ਇਸ ਵਿਚਾਰਧਾਰਾ। ਉਹ ਜਿਹੜੀ ਗਿਆਨੀ ਦੇਵ ਸਿੰਘ ਦੀ ਵਿਚਾਰਧਾਰਾ ਇੰਨੀ ਬਲਵਾਨ ਸੀ ਜਿਹਦੇ ਕਰਕੇ ਆਰੀਆ ਸਮਾਜੀਆਂ ਨੂੰ ਉੱਥੋਂ ਭੱਜਣਾ ਪਿਆ ਔਰ ਸਿੰਘ ਸਭਾ ਲਹਿਰ ਮਜ਼ਬੂਤੀ ਦੇ ਤੌਰ ਤੇ ਆਈ, ਵਿਦਿਅਕ ਤੌਰ ਤੇ ਸਾਹਮਣੇ ਆਈ, ਜਿਹਦੇ ਨਾਲ ਸਿੱਖੀ ਦਾ ਪ੍ਰਚਾਰ ਹੋਇਆ ਵੱਡੇ ਪੱਧਰ। ਜੀ
ਜੀ ਤੇ ਆਪਣੇ ਨਾਲ ਜਗਤਾਰ ਜੌਹਲ ਜੀ ਵੀ ਜੁੜੇ ਆ ਤੇ ਉਹਨਾਂ ਨੇ ਤੁਹਾਡੀ ਬੜੀ ਤਾਰੀਫ ਕੀਤੀ ਆ ਤੇ ਕਿਹਾ ਵੀ ਬਹੁਤ ਵਧੀਆ ਜਾਣਕਾਰੀ ਤੁਸੀਂ ਦੇ ਰਹੇ ਹੋ। ਤੇ ਪ੍ਰੋਫੈਸਰ ਸਾਹਿਬ ਜਿੱਦਾਂ ਤੁਸੀਂ ਗੱਲ ਕੀਤੀ ਏ ਕਿ ਜਿਹੜਾ ਉਹਨਾਂ ਨੂੰ ਜਿਹੜੇ ਸਵਾਮੀ ਜੀ ਸੀਗੇ ਦਯਾਨੰਦ ਹੁਣੀ ਉਹਨਾਂ ਨੂੰ ਖਲਾਇਆ, ਇੱਕ ਪਾਸੇ ਉਹਨਾਂ ਦਾ ਇੰਨਾ ਨਾਂ ਆ ਪੰਜਾਬ ਦੇ ਵਿੱਚ ਜਿੱਦਾਂ ਤੁਸੀਂ ਕਿਹਾ ਵੀ ਪੰਜਾਬ ਤੋਂ ਉਹਨਾਂ ਨੂੰ ਖਦੇੜੇ ਦਿੱਤਾ ਸੀ ਗਿਆਨੀ ਦਿੱਤ ਸਿੰਘ ਉਹਨਾਂ ਨੇ, ਪਰ ਗਿਆਨੀ ਦਿੱਤ ਸਿੰਘ ਉਹਨਾਂ ਨੇ ਜਿਹਨਾਂ ਨੇ ਹਰਾਇਆ ਉਹਨਾਂ ਦਾ ਨਾਂ ਹੈ ਨੀ, ਜਿਹੜਾ ਹਾਰਨ ਵਾਲਾ ਬੰਦਾ ਅੱਜ ਵੀ ਪ੍ਰਚਲਿਤ ਆ ਪੰਜਾਬ ਦੇ ਵਿੱਚ, ਇਹਦੇ ਕੀ ਕਾਰਨ ਹੈਗੇ ਆ?
ਇਹ ਪਿੱਛੇ ਮੈਨੂੰ ਜਿਹੜੇ ਨੇ ਕਾਰਨ, ਪਹਿਲਾ ਕਾਰਨ ਇਹ ਲੱਗਦਾ ਕਿ ਗਿਆਨੀ ਦਿੱਤ ਸਿੰਘ ਇੱਕ ਜਿਹੜੇ ਨਾ ਕ੍ਰਾਂਤੀਕਾਰੀ ਜਿਹੜੇ ਨੇ ਉਹ ਇਨਸਾਨ ਨੇ, ਉਹ ਜਿਹੜੀ ਗੁਰਮਤ ਵਿਚਾਰਧਾਰਾ ਜਿਹੜੀ ਉਹ ਲੈ ਕੇ ਆਉਂਦੇ ਨੇ ਉਹ ਬ੍ਰਾਹਮਣਵਾਦੀ ਲੋਕਾਂ ਨੂੰ ਪਚਦੀ ਨਹੀਂ ਹੈ। ਉਹ ਜਿਹੜਾ ਇੱਕ ਸਿੱਖ ਹੈ ਉਹ ਇਸ ਟਾਈਮ ਇੱਕ ਗੁਲਾਮ ਦੀ ਤਰ੍ਹਾਂ ਰਹਿ ਰਿਹਾ ਹੈ, ਉਹਦੇ ਵਿੱਚ ਉਸ ਨੂੰ ਹਿੰਦੂ ਥੌਟ ਪਸੰਦ ਆ ਰਿਹਾ, ਉਹਦੇ ਵਿੱਚ ਹਿੰਦੂ ਵਿਚਾਰਧਾਰਾ ਪਸੰਦ ਆ ਰਹੀ ਹੈ। ਜੇ ਉਹ ਹਿੰਦੂ ਵਿਚਾਰਧਾਰਾ ਦੀ ਵਿਰੋਧ ਤਾਂ ਕਰਦੀ ਹੈ ਤਾਂ ਉਹ ਇੱਕ ਸਮਝਿਆ ਜਾਂਦਾ ਕਿ ਇਹ ਦੇਸ਼ ਭਗਤ ਨਹੀਂ ਹੈ, ਇਹ ਜਿਹੜਾ ਦੇਸ਼ ਵਿਰੋਧੀ ਹੈ, ਜਿਹੜਾ ਗੁਰਮੁਖੀ ਵਿਚਾਰਧਾਰਾ ਦੀ ਗੱਲ ਕਰਦਾ ਉਹ ਕੱਟੜ ਹੈ। ਇਸੇ ਕਰਕੇ ਗਿਆਨੀ ਜਿੱਤ ਸਿੰਘ ਦੀ ਜਿਹੜੀ ਵਿਚਾਰਧਾਰਾ ਪ੍ਰਗਟ ਨਹੀਂ ਹੋਣ ਦਿੱਤੀ ਜਾ ਰਹੀ। ਜਿਹੜੀਆਂ ਸ਼੍ਰੋਮਣੀ ਕਮੇਟੀ ਹੈ, ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਜਾਂ ਸ਼੍ਰੋਮਣੀ ਅਕਾਲੀ ਦਲ ਹੈ, ਇਹ ਸਾਰੇ ਜਿਹੜੇ ਨੇ ਉਹ ਇੱਕ ਹਿੰਦੂ ਸਟੇਟ ਦਾ ਅੰਗ ਨੇ, ਜਿਹੜਾ ਗੁਰੂ ਗੋਲਕਰ ਜੀ ਦੀ ਸਿੱਖਿਆ ਦੇਣਾ ਚਾਹੁੰਦਾ। ਭਾਰਤੀ ਸਟੇਟ ਤੇ ਹਿੰਦੂ ਸਟੇਟ ਦੋਵਾਂ ਦੇ ਵਿੱਚ ਅੰਤਰ ਕਰਨਾ ਪਏਗਾ। ਹੁਣ ਜਿਹੜੀ ਭਾਰਤੀ ਸਟੇਟ ਹੈ ਉਹ ਬਾਬਾ ਸਾਹਿਬ ਅੰਬੇਡਕਰ ਵਾਲੀ ਨਹੀਂ ਹੈ, ਬਾਬਾ ਸਾਹਿਬ ਅੰਬੇਡਕਰ ਦਾ ਸੰਵਿਧਾਨ ਹੈ ਕਿ ਵੰਨਸੁਵੰਨਤਾ ਦਾ ਅਰਥ ਹੈ ਕਿ ਸਾਰੀਆਂ ਜਿੰਨੀਆਂ ਵੀ ਕੌਮਾਂ ਨੇ ਸਾਰਿਆਂ ਨੂੰ ਇਕਮੁੱਠ ਹੋ ਕੇ ਰਹਿਣਾ ਪਏਗਾ, ਇਹੀ ਭਾਰਤੀ ਸੰਵਿਧਾਨ। ਔਰ ਇਹ ਜਿਹੜੇ ਹਿੰਦੂ ਸਟੇਟ ਬਣਾਉਣ ਦੀ ਕੋਸ਼ਿਸ਼ ਹੀ ਨਹੀਂ ਕਰ ਰਹੇ, ਹਿੰਦੂ ਸਟੇਟ ਇੱਕ ਤਰ੍ਹਾਂ ਦੀ ਬਣ ਚੁੱਕੀ ਹੈ ਔਰ ਪੂਰਾ ਭਾਰਤ ਜਿਹਦੇ ਤਹਿਤ ਇਹ ਸਾਰੀਆਂ ਸੰਸਥਾਵਾਂ ਜਿਹੜੀਆਂ ਘੱਟ ਗਿਣਤੀਆਂ ਨੇ, ਖਾਸ ਕਰਕੇ ਸਿੱਖ ਨੇ, ਉਹ ਤਕਰੀਬਨ ਹਿੰਦੂ ਸਟੇਟ ਦੇ ਅੰਡਰ ਆ ਚੁੱਕੇ ਨੇ, ਉਹਨਾਂ ਦੇ ਪ੍ਰਭਾਵ ਪੈ ਚੁੱਕਾ ਹੈ, ਜਿਹੜੇ ਡੇਰੇ ਬਣ ਗਏ ਨੇ, ਉਸਰ ਗਏ ਨੇ, ਉਹ ਸਾਰੇ ਗਿਆਨੀ ਦੇਵ ਸਿੰਘ ਦੇ ਵਿਰੋਧ ਵਿੱਚ ਹੋਂਦ ਵਿੱਚ ਆ ਰਹੇ। ਉਹਨਾਂ ਦੀ ਵਿਚਾਰਧਾਰਾ ਜਿਹੜੀ ਸਿੰਘ ਸਭਾ ਦੇ ਲਹਿਰ ਦੇ ਵਿੱਚੋਂ ਜਿਹੜੀ ਸ਼੍ਰੋਮਣੀ ਕਮੇਟੀ ਨਿਕਲਦੀ ਹੈ, ਸ਼੍ਰੋਮਣੀ ਅਕਾਲੀ ਨਿਕਲਦਾ, ਉਹੀ ਜਿਹੜੇ ਨੇ ਜਿਹਨਾਂ ਨੂੰ ਗਿਆਨੀ ਦੇਵ ਸਿੰਘ ਦੀ ਵਿਚਾਰਧਾਰਾ ਨੂੰ ਅੱਗੇ ਲਿਜਾਣਾ ਚਾਹੀਦਾ ਸੀ। ਇਹ ਉਹੀ ਜਿਹੜੀਆਂ ਸੰਸਥਾਵਾਂ ਨੇ ਗਿਆਨੀ ਦੇਵ ਸਿੰਘ ਦੇ ਉਲਟ ਭੁਗਤ ਰਹੀਆਂ ਨੇ, ਉਹ ਗੁਰਮਤ ਲਹਿਰ ਦੇ ਉਲਟ ਭੁਗਤਰੀਆਂ ਨੇ, ਜਿਹਨਾਂ ਦੀ ਗੁਰੂ ਨਾਨਕ ਸਾਹਿਬ ਨੇ ਰਚਨਾ ਕੀਤੀ, ਜਿਹਨਾਂ ਦੀ ਗੁਰੂ ਗੋਬਿੰਦ ਸਿੰਘ ਜੀ ਨੇ ਰਚਨਾ ਕੀਤੀ, ਜਿਹਨਾਂ ਦੀ ਭਗਤਾਂ ਨੇ, ਜਿਹਨਾਂ ਨੂੰ ਅਸੀਂ ਸੰਤ ਗੁਰੂ ਕਹਿੰਦੇ ਹਾਂ, ਉਹਨਾਂ ਨੇ ਰਚਨਾ ਕੀਤੀ, ਉਹਨਾਂ ਦੇ ਉਲਟ ਇਹ ਸਾਰਾ ਵਰਤਾਰਾ ਹੈ। ਤੇਰੀ ਹੋਣ ਸ਼੍ਰੋਮਣੀ ਕਮੇਟੀ ਹੋਵੇ, ਸ਼੍ਰੋਮਣੀ ਅਕਾਲੀ ਦਲ ਹੋਵੇ, ਔਰ ਜਿਹੜੀ ਗਿਆਨੀ ਦੇਵ ਸਿੰਘ ਦੀ ਵਿਚਾਰਧਾਰਾ ਹੈ ਉਹਨਾਂ ਦੀ ਸਿੱਧੀ ਵਿਚਾਰਧਾਰਾ ਇਹ ਹੈ ਕਿ ਜਿੰਨਾ ਚਿਰ ਤੱਕ ਸਿੱਖ ਪੜ੍ਹਿਆ ਲਿਖਿਆ ਨਹੀਂ ਹੋਏਗਾ, ਸਾਡਾ ਸਮਾਜ ਪੜ੍ਹਿਆ ਲਿਖਿਆ ਨਹੀਂ ਹੋਏਗਾ, ਉਹਨਾਂ ਚਿਰ ਤੱਕ ਅਸੀਂ ਤਰੱਕੀ ਨਹੀਂ ਕਰ ਸਕਾਂਗੇ, ਔਰ ਸਾਨੂੰ ਆਪਣੇ ਸਿੱਖ ਸੱਭਿਆਚਾਰ ਨਾਲ ਜੁੜਨਾ ਹੋਏਗਾ। ਇਹ ਗਿਆਨੀ ਦੇਵ ਸਿੰਘ ਦਾ ਥੌਟ ਸੀ। ਇਹ ਸਾਰੀ ਜਿਹੜੀ ਵਿਚਾਰਧਾਰਾ ਹੈ ਉਹਨਾਂ ਨੂੰ ਇਹ ਖਤਮ ਕਰਨਾ ਚਾਹੁੰਦੇ ਨੇ, ਜਿਹਦੇ ਕਰਕੇ ਸਿੱਖ ਜਿਹੜੇ ਨੇ ਉਹ ਗੁਰਮਤ ਨਾਲ ਨਾ ਜੁੜ ਸਕਣ, ਔਰ ਉਹ ਇੱਕ ਭਾਰਤੀ ਏਕਤਾ ਅਖੰਡਤਾ ਭਾਰਤੀ ਸੱਭਿਆਚਾਰ ਜਿਹਨਾਂ ਨੂੰ ਹਿੰਦੂ ਸੱਭਿਆਚਾਰ ਕਿਹਾ ਜਾਂਦਾ ਉਹਦੇ ਅਧੀਨ ਰਹਿਣ। ਕਾਰਨ ਇਹ ਹੈ ਕਿ ਇਸ ਕਰਕੇ ਨਹੀਂ ਉਕਰਨ ਦਿੱਤਾ। ਦੂਸਰਾ ਉਹ ਜਿਹੜੇ ਚਾਹੁੰਦੇ ਸਨ ਕਿ ਜਿਹੜੀ ਦਬੇ ਕੁਚਲੇ ਲੋਕ ਨੇ, ਦਬੇ ਕੁਚਲੇ ਸਿੱਖ ਨੇ, ਉਹਨਾਂ ਨੂੰ ਉੱਪਰ ਉਠਾਇਆ ਜਾਵੇ, ਉਹਨਾਂ ਦੀ ਵਿਚਾਰ ਉਹਨਾਂ ਦੇ ਜਿਹੜੇ ਵਿਕਾਸ ਨੂੰ ਅੱਗੇ ਵਧਾਇਆ ਜਾਏ, ਉਹਨਾਂ ਨੂੰ ਐਜੂਕੇਸ਼ਨ ਦਿੱਤੀ ਜਾਏ, ਉਹਨਾਂ ਨੂੰ ਮੈਡੀਕਲ ਸਹੂਲਤਾਂ ਦਿੱਤੀਆਂ ਜਾਣ, ਕਿਉਂਕਿ ਗਿਆਨੀ ਦੇਵ ਸਿੰਘ ਨੂੰ ਆਖਰੀ ਵੇਲੇ ਜਿਹੜੀ ਜੋ ਕੁਛ ਹੋਇਆ ਉਹਨਾਂ ਦੇ ਨਾਲ ਉਹ ਬਹੁਤ ਹੀ ਮੰਦਾ ਹੋਇਆ ਹੈ। ਉਹਨਾਂ ਨੇ ਇੱਕ ਲੜਾਈ ਵੀ ਲੜੀ ਹੈ ਖੇਮ ਸਿੰਘ ਬੇਦੀ ਨਾਲ, ਜਦੋਂ ਦਰਬਾਰ ਸਾਹਿਬ ਸੀ ਉੱਥੇ ਇਹ ਇਹਨਾਂ ਸਾਧਾਂ ਨੇ ਖੇਮ ਸਿੰਘ ਬੇਦੀ ਵਰਗਿਆਂ ਨੇ ਗੱਦੀਆਂ ਲਾਈਆਂ ਹੋਈਆਂ ਸਨ, ਆਪਣੀ ਪੂਜਾ ਕਰਾ ਰਹੇ ਸਨ, ਉੱਥੇ ਮੂਰਤੀਆਂ ਲੱਗ ਚੁੱਕੀਆਂ ਸਨ। ਗਿਆਨੀ ਜਿੱਤ ਸਿੰਘ ਨੇ ਇੱਕ ਜਿਹੜੀ ਖਾਲਸਾ ਕਾਲਜਾਂ ਤੋਂ ਲਹਿਰ ਤੋਰੀ ਕਿ ਆਓ ਅਸੀਂ ਜਿਹੜੀ ਹੈ ਇਹਨਾਂ ਸਾਧਾਂ ਦਾ ਜਿਹੜਾ ਸਫਾਇਆ ਕਰ ਦਿੱਤਾ ਜਾਏ। ਉਹਨਾਂ ਨੇ ਉਹਨਾਂ ਨਾਲ ਪਹਿਲਾਂ ਟਾਕ ਕੀਤੀ, ਉਹ ਨਾ ਮੰਨੇ, ਉਹਨਾਂ ਨੇ ਚੱਕ ਕੇ ਉਹਨਾਂ ਦੀਆਂ ਜਿਹੜੀਆਂ ਗੱਦੀਆਂ ਸਨ, ਮੂਰਤੀਆਂ ਸਨ, ਉਹ ਦਰਬਾਰ ਸਾਹਿਬ ਤੋਂ ਪਰੇ ਜਿਹੜੀਆਂ ਉਹ ਬਾਹਰ ਸਿੱਟ ਦਿੱਤੀਆਂ, ਜਿਹਦੇ ਕਰਕੇ ਇਹ ਲਹਿਰ ਜਿਹੜੀ ਸੀਗੀ ਉਹ ਵੱਡੀ ਖੜੀ ਹੋਈ। ਤੇ ਇਹਨਾਂ ਗੱਲਾਂ ਤੋਂ ਹਿੰਦੂ ਸਮਾਜ ਨੂੰ ਔਰ ਜਿਹੜੀ ਬ੍ਰਾਹਮਣਵਾਦੀ ਸਮਾਜ ਨੂੰ ਇਹ ਡਰ ਆਉਂਦਾ। ਇਸੇ ਕਰਕੇ ਗਿਆਨੀ ਜਿੱਤ ਸਿੰਘ ਨੂੰ ਉਭਰਨ ਨਹੀਂ ਦਿੱਤਾ, ਨਾ ਉਹਨਾਂ ਦਾ ਸਕੂਲ ਬਣਨ ਦਿੱਤਾ। ਉਹਨਾਂ ਨੂੰ ਇਹ ਇੱਕ ਤਰ੍ਹਾਂ ਦਾ ਅੱਤਵਾਦੀ ਲੱਗਦਾ, ਹਾਲਾਂਕਿ ਉਹ ਗੁਰੂ ਦਾ ਸਿੱਖ ਹੈ। ਪਰ ਵੱਡੀ ਗੱਲ ਇਹ ਹੈ ਕਿ ਜਦੋਂ ਗਿਆਨੀ ਜਿੱਤ ਸਿੰਘ ਪ੍ਰਚਾਰ ਕਰਨ ਜਾਂਦੇ ਨੇ, ਹਾਲਾਂਕਿ ਉਹ 72 ਪੁਸਤਕਾਂ ਦੇ ਲੇਖਕ ਨੇ ਜਿਨ੍ਹਾਂ ਚ ਦੁਰਗਾ ਪ੍ਰਬੰਧ, ਸੁਲਤਾਨ ਕੁਆੜਾ ਵੀ ਆਉਂਦੀ ਹੈ, ਤੇ ਉਹ ਇੱਕ ਥਾਂ ਫਿਰੋਜ਼ਪੁਰ ਗੁਰਦੁਆਰਾ ਅਕਾਲਗੜ੍ਹ ਉੱਥੇ ਲੈਕਚਰ ਕਰਨ ਜਾਇਆ ਜਾਂਦੇ ਸਨ। ਇੱਥੋਂ ਤੱਕ ਕਿ ਉਹਨਾਂ ਨੂੰ ਦੂੜੀਆਂ ਚ ਬੈਠ ਕੇ ਪ੍ਰਸ਼ਾਦ ਲੈਣਾ ਪੈਂਦਾ। ਤੇ ਇੰਨੀ ਜਿਹੜੀ ਹੈ ਉਸ ਸਮੇਂ ਜਾਤ ਪਾਤ ਸਿੱਖਾਂ ਸਿੱਖ ਧਰਮ ਵਿੱਚ ਪਸਰ ਚੁੱਕੀ। ਉਸਦੇ ਬਾਵਜੂਦ ਉਹ ਪ੍ਰਚਾਰ ਕਰਨ ਜਾਂਦੇ, ਸਿੱਖ ਪ੍ਰਚਾਰ ਸੁਣਦੇ ਨੇ ਪਰ ਜਾਤ ਦੇ ਵਿੱਚ ਯਕੀਨ ਕਰਦੇ ਨੇ ਕਿ ਗਿਆਨੀ ਜਿੱਤ ਸਿੰਘ ਜਿਹੜਾ ਹੈ ਉਹ ਰਵਿਦਾਸ ਹੀ ਹੈ, ਤੇ ਅਸੀਂ ਜਿਹੜਾ ਹੈ ਇਹਦੇ ਕੋਲੋਂ ਇਹਨੂੰ ਪ੍ਰਸ਼ਾਦ ਜਿਹੜਾ ਹੈ ਉਹ ਉਪਰੋਂ ਸਿੱਟ ਕੇ ਦਿੰਦੇ ਸਨ। ਪਰ ਉਹ ਇਹਦਾ ਵੀ ਉਹ ਜਿਹੜਾ ਸੀਗਾ ਉਹ ਮਾਇੰਡ ਨਹੀਂ ਕਰਦੇ। ਸੋ ਕਹਿੰਦੇ ਜੇਕਰ ਮੈਂ ਇਹ ਇਹਨਾਂ ਨੂੰ ਗੁਰਮਤ ਵਿਚਾਰਧਾਰਾ ਨਾਲ ਸਮਝਾ ਸਕਿਆ, ਮੈਂ ਆਪਣੀ ਨਿੱਜੀ ਹੋਂਦ ਕਰਕੇ ਆਪਣੇ ਨਿੱਜੀ ਅਪਮਾਨ ਨੂੰ ਜਿਹੜਾ ਹੈ ਉਹ ਮੇਨ ਨਿਸ਼ਾਨਾ ਬਣਾਉਂਦੇ ਹੋਏ ਆਪਣਾ ਪ੍ਰਗਟਾਵਾ ਕਰਾਂਗਾ, ਤਾਂ ਮੈਂ ਇਹਨਾਂ ਸਿੱਖੀ ਚ ਪ੍ਰਚਾਰ ਨਹੀਂ ਕਰ ਸਕਾਂਗਾ, ਇਹਨਾਂ ਨੂੰ ਮੈਂ ਦੱਸ ਨਹੀਂ ਸਕਾਂਗਾ ਕਿ ਗੁਰਮਤ ਕੀ ਹੈ। ਇਸੇ ਕਰਕੇ ਉਹ ਲਗਾਤਾਰ ਜਿਹੜੇ ਨੇ ਉਹ ਜਾਤ ਪਾਤ ਦੀ ਪਰਵਾਹ ਨਾ ਕਰਦੇ, ਆਪਣੇ ਅਪਮਾਨ ਦੀ ਪਰਵਾਹ ਨਾ ਕਰਦੇ, ਲਗਾਤਾਰ ਪ੍ਰਚਾਰ ਕਰਦੇ ਨੇ। ਗਰੀਬੀ ਵਿੱਚ ਉਹ ਆਪਣਾ ਜੀਵਨ ਹੰਢਾਉਂਦੇ ਨੇ, ਬਿਮਾਰ ਵੀ ਪੈਂਦੇ ਨੇ, ਉਹਨਾਂ ਦੀ ਲੜਕੀ ਵੀ ਬਿਮਾਰ ਹੋ ਕੇ ਮਰ ਜਾਂਦੀ ਹੈ, ਗਰੀਬੀ ਵਿੱਚ ਦੁੱਖ ਹੰਢਾਉਂਦੇ ਨੇ, ਤੇ ਆਖਰੀ ਉਮਰ ਚ ਉਹਨਾਂ ਦੀ ਕੋਈ ਸਾਰ ਵੀ ਨਹੀਂ ਲਈ ਜਾਂਦੀ ਜਾਂ ਉਹਨਾਂ ਨੇ ਫਰਕ ਕੀਤਾ ਜਿੰਨਾ ਉਹਨਾਂ ਨੇ ਸਿੱਖੀ ਦੇ ਲਈ ਕੰਮ ਕੀਤਾ। ਜੇ ਗਿਆਨੀ ਜਿੱਤ ਸਿੰਘ ਨਾ ਹੁੰਦੇ ਤਾਂ ਅੱਜ ਸਿੱਖੀ ਜਿਹੜੀ ਆ ਉਹ ਖਤਮ ਹੋ ਜਾਂਦੀ। ਉਹ ਇੱਕ ਮਹਾਨ ਜਿਹੜੇ ਉਹ ਸਟਾਰ ਨੇ ਸਿੱਖ ਪੰਥ ਦਾ, ਜਿਹਨਾਂ ਦੀ ਅਸੀਂ ਸਾਰ ਅੱਜ ਤੱਕ ਨਹੀਂ।
ਜੀ ਤੁਸੀਂ ਗੱਲ ਕੀਤੀ ਵੀ ਉਸ ਵੇਲੇ ਵੀ ਬੜਾ ਪ੍ਰਭਾਵ ਰਿਹਾ ਜਾਤ ਪਾਤ ਦਾ, ਵੈਸੇ ਤਾਂ ਹੁਣ ਵੀ ਦੇਖਣ ਨੂੰ ਮਿਲਦਾ ਕਿ ਜਾਤ ਪਾਤ ਵੀ ਇੱਕ ਫੈਕਟਰ ਹੈਗਾ ਵੀ ਉਹਨਾਂ ਨੂੰ ਅੱਗੇ ਉਹਨਾਂ ਦੇ ਨਾਮ ਨੂੰ ਅੱਗੇ ਨਹੀਂ ਪ੍ਰਮੋਟ ਕੀਤਾ ਗਿਆ।
ਜਾਤ ਪਾਤ ਨਾਲ ਤੇ ਉਹ ਇੱਕ ਛੋਟਾ ਜਿਹਾ ਫੈਕਟਰ ਹੈ, ਜਾਤ ਪਾਤ ਏਡੀ ਗੱਲ ਨਹੀਂ ਹੈ, ਪਰ ਜਿਹੜਾ ਸਭ ਤੋਂ ਵੱਡਾ ਫੈਕਟਰ ਆਉਂਦਾ ਨਾ ਉਹ ਇਹ ਹੈ ਕਿ ਜਿਹੜਾ ਉਹਨਾਂ ਨੇ ਬ੍ਰਾਹਮਣ ਸਿਸਟਮ ਦੇ ਵਿਰੁੱਧ ਇੱਕ ਤਕੜੀ ਲਹਿਰ ਚਲਾਈ ਹੈ ਨਾ, ਉਹ ਹਜਮ ਨਹੀਂ ਹੁੰਦੀ ਜਿਹੜੇ ਬ੍ਰਾਹਮਣਵਾਦੀ ਸਿਸਟਮ ਨੂੰ। ਉਹਦੇ ਵਿੱਚ ਜਾਤ ਪਾਤ ਇੱਕ ਜਿਹੜਾ ਉਹ ਵੀ ਹਿੱਸਾ ਹੈਗਾ। ਸਭ ਤੋਂ ਜਿਹੜੀ ਲੜਾਈ ਹੈ ਉਹ ਬ੍ਰਾਹਮਣਵਾਦੀ ਸਿਸਟਮ ਵਿਰੁੱਧ ਹੈ, ਜਿਹੜੀ ਗੁਰੂਆਂ ਦੀ ਲੜਾਈ ਹੈ, ਜਿਹੜੇ ਗੁਰੂ ਗ੍ਰੰਥ ਸਾਹਿਬ ਹੈ ਉਹ ਬ੍ਰਾਹਮਣਵਾਦੀ ਸਿਸਟਮ ਦੇ ਵਿਰੁੱਧ ਅਟੈਕ ਕਰਦੇ, ਚਾਹੇ ਬਾਬਾ ਨਾਮਦੇਵ ਨੇ, ਸੰਤ ਕਬੀਰ ਨੇ ਤੇ ਗੁਰੂ ਨਾਨਕ ਸਾਹਿਬ ਨੇ। ਜੇਕਰ ਇਹਨਾਂ ਦੀ ਥੋੜੀ ਥੋੜੀ ਜੇ ਸਲੋਕ ਆਪਾਂ ਸੁਣ ਲਈਏ ਤਾਂ ਉਹਦੇ ਨਾਲ ਜਿਹੜੇ ਸਰੋਤਿਆਂ ਨੂੰ ਪਤਾ ਲੱਗ ਜਾਏਗਾ ਵੀ ਗੁਰਬਾਣੀ ਦਾ ਸਿਸਟਮ ਕੀ ਹੈ, ਗੁਰਬਾਣੀ ਦੀ ਵਿਚਾਰਧਾਰਾ ਕੀ ਹੈ। ਗੁਰਬਾਣੀ ਟੋਟਲੀ ਜਿਹੜੀ ਆ ਬਹੁਜਨ ਸਮਾਜ ਦੀ ਵਿਚਾਰਧਾਰਾ, ਉਹ ਦੱਬੇ ਕੁਚਲੇ ਲੋਕਾਂ ਦੀ ਵਿਚਾਰਧਾਰਾ ਹੈ, ਜਿਹਦੇ ਵਿੱਚ ਸੰਤ ਨਾਮਦੇਵ ਕਹਿੰਦੇ ਨੇ ਕਿ ਭਾਈ ਤੁਸੀਂ ਜਿਹੜਾ ਨਾ ਇਹਨਾਂ ਦੇਵੀ ਦੇਵਤਿਆਂ ਨੂੰ ਨਾ ਮੰਨੋ। ਉਹ ਕਹਿੰਦੇ ਨੇ ਪਾਂਡੇ ਤੁਮਰਾ ਰਾਮਚੰਦ ਸੋ ਵੀ ਆਵਤ ਦੇਖਾ ਥਾ, ਰਾਵਣ ਸੇਤੀ ਸਰਬਤ ਹੋਈ ਕਰ ਕੀ ਜੋ ਇਹ ਗਵਾਈ ਸੀ। ਵੀ ਤੂੰ ਕਿਹੜੇ ਰਾਮ ਦੀ ਪੂਜਾ ਕਰ ਰਿਹਾ, ਇੱਕ ਰਾਮ ਤਾਂ ਉਹ ਹੈ ਜਿਹੜਾ ਸਾਰਾ ਇਹ ਸ੍ਰਿਸ਼ਟੀ ਚਲਾ ਰਿਹਾ, ਸਾਰਾ ਬ੍ਰਹਮੰਡ ਚਲਾ ਰਿਹਾ। ਇੱਕ ਦੂਸਰਾ ਰਾਮ ਹੈ ਦਸ਼ਰਥ ਦਾ ਬੇਟਾ ਹੈ, ਜਿਹੜਾ ਜਿਹਦੀ ਆਪਣੀ ਘਰਵਾਲੀ ਜਿਹੜੀ ਆ ਉਹ ਰਾਵਣ ਲੈ ਜਾਂਦਾ, ਉਹ ਜੋ ਇਹ ਘਰ ਕੀ ਜੋ ਇਹ ਗਵਾਈ, ਇਹਦਾ ਮਤਲਬ ਹੈ ਕਿ ਉਹ ਸੀਤਾ ਨੂੰ ਚੱਕ ਕੇ ਲੈ ਜਾਂਦਾ, ਉਹਦੇ ਕਾਰਨ ਉਹਦੀ ਲੜਾਈ ਹੁੰਦੀ ਹੈ। ਤੇ ਰਾਮ ਜਿਹੜਾ ਹੈ ਉਹਨੂੰ ਜਿਹੜੀ ਸਹਾਇਤਾ ਹੈ ਹਨੂੰਮਾਨ ਦੀ ਲੈਣੀ ਪੈਂਦੀ ਹੈ, ਕਹਿੰਦੇ ਜਿਹੜੀ ਆਪਣੀ ਘਰਵਾਲੀ ਨੀ ਬਚਾ ਸਕਿਆ ਉਹ ਤੈਨੂੰ ਕੀ ਬਚਾਏਗਾ। ਤੇ ਦੂਸਰਾ ਕਬੀਰ ਸਾਹਿਬ ਵੀ ਜਦੋਂ ਹੋਂਦ ਵਿੱਚ ਆਉਂਦੇ ਨੇ ਉਹ ਵੀ ਬ੍ਰਾਹਮਣ ਨੂੰ ਜਿਹੜਾ ਚੈਲੰਜ ਕਰਦੇ ਕਿ ਇਹ ਬ੍ਰਾਹਮਣ ਤੂੰ ਜਿਹੜਾ ਹੈ ਉਹ ਕਿੰਨਾ ਕਿਵੇਂ ਉੱਚਾ ਹੈ, ਜੇ ਤੂੰ ਬ੍ਰਾਹਮਣ ਬ੍ਰਾਹਮਣੀ ਚ ਆਇਆ ਤਾਂ ਆਣ ਭਟਕਾ ਹੀ ਨੀ ਆਇਆ, ਵੀ ਤੂੰ ਜਿੱਥੋਂ ਅਸੀਂ ਆਏ ਹਾਂ, ਜਿਹੜੀ ਸਥਾਨ ਤੋਂ ਅਸੀਂ ਆਏ ਹਾਂ ਉਸ ਸਥਾਨ ਤੋਂ ਹੀ ਤੂੰ ਆਉਣਾ, ਤੇਰੇ ਤੇ ਸਾਡੇ ਚ ਫਰਕ ਕੀ ਹੈ, ਤੂੰ ਕਿੱਥੋਂ ਦਾ, ਤੇਰੇ ਵਿੱਚੋਂ ਜਿਹੜਾ ਉਹ ਦੁੱਧ ਵਗਦਾ ਤੇਰੇ ਅੰਦਰੋਂ ਤੇ ਸਾਡੇ ਵਿੱਚੋਂ ਲਹੂ ਵਗਦਾ ਹੈ, ਤੇਰੇ ਚ ਕਿਹੜਾ ਦੁੱਧ ਵਗਦਾ ਹੈ, ਤੂੰ ਸਾਨੂੰ ਗੱਲ ਦੱਸ ਵੀ ਤੂੰ ਕਿੱਦਾਂ ਉੱਚਾ ਹੈ, ਸਾਨੂੰ ਸਮਝਾ ਇਸ ਤਰ੍ਹਾਂ। ਤੇ ਗੁਰੂ ਨਾਨਕ ਸਾਹਿਬ ਜਦੋਂ ਆਉਂਦੇ ਨੇ ਉਹ ਸਿੱਧਾ ਜਾਤੀ ਤੇ ਅਟੈਕ ਕਰਦੇ ਨੇ, ਉਹ ਕਹਿੰਦੇ ਨੇ ਵੀ ਜਿਹੜੀ ਨੀਵੀਂ ਜਾਤ ਕੋਈ ਨੀ ਹੈ, ਇਹ ਜਿਹੜੀਆਂ ਸਭ ਜਿਹੜੀਆਂ ਇੱਕ ਬ੍ਰਾਹਮਣਵਾਦੀ ਸਿਸਟਮ ਦੀਆਂ ਬਣਾਈਆਂ ਜਾਤਾਂ ਨੇ। ਉਹ ਕਹਿੰਦੇ ਨੇ ਨੀਚਾ ਅੰਦਰ ਨੀਚਾ, ਨੀਚੀ ਹੋ ਅਤ ਨੀਚ, ਨਾਨਕ ਤਿੰਨੇ ਸੰਗਤਾਤ ਵੱਡਿਆਂ ਸੋ ਪਿਆਰੀ। ਮੇਰੀ ਜਿਹੜੀ ਨੀਚਾਂ ਤੋਂ ਨੀਚ ਜਾਤ ਹੈ, ਮੇਰੀ ਉਹਨਾਂ ਨਾਲ ਵੀ ਸੰਗਤਾਤ ਹੈ। ਉਹ ਕੋਡੇ ਰਾਕਸ਼ਾਂ ਕੋਲ ਵੀ ਜਾਂਦੇ ਨੇ, ਉਹਨਾਂ ਨੂੰ ਉਹ ਰਾਕਸ਼ ਨਹੀਂ ਹੁੰਦੇ, ਉਹ ਇੱਕ ਜਿਹੜੀ ਜੰਗਲ ਦੀ ਜਾਤ ਹੈ ਜਿਨ੍ਹਾਂ ਦਾ ਜਿਹੜਾ ਮੁੱਖ ਆਧਾਰ ਹੈ ਉਹ ਜੰਗਲ, ਪਾਣੀ ਔਰ ਜ਼ਮੀਨ ਹੈ। ਉਹਦੇ ਤੋਂ ਜਿਹੜਾ ਇੱਕ ਬ੍ਰਾਹਮਣਵਾਦੀ ਸਿਸਟਮ ਹੈ ਉਹਨਾਂ ਨੂੰ ਪਰੇ ਹਟਾਉਣਾ ਜਾਂਦਾ, ਉਹਨਾਂ ਨੂੰ ਉਹ ਧੱਕਣਾ ਜਾਂਦਾ, ਉਹਨਾਂ ਨਾਲ ਉਹ ਜਿਹੜਾ ਮਾੜਾ ਵਿਹਾਰ ਕਰਦਾ, ਉਹਨਾਂ ਨੂੰ ਰਾਕਸ਼ ਤੱਕ ਕਹਿ ਦਿੰਦਾ। ਗੁਰੂ ਨਾਨਕ ਸਾਹਿਬ ਉਹਨਾਂ ਨਾਲ ਵਾਰਤਾਲਾਪ ਕਰਦੇ ਨੇ, ਉਹਨਾਂ ਨੂੰ ਆਪਣੇ ਸਿੱਖ ਬਣਾਉਂਦੇ ਨੇ। ਉਹ ਜਿਹੜਾ ਕੋਟਾ ਭੀਲ ਉਹਨਾਂ ਦਾ ਇੱਕ ਜਿਹੜਾ ਪਹਿਲਾ ਸੇਵਕ ਹੁੰਦਾ ਹੈ, ਜਿਹੜਾ ਆਦਮ ਜਾਤ ਦੇ ਵਿੱਚੋਂ ਜਿਹੜਾ ਜਨਜਾਤੀ ਵਿੱਚੋਂ ਹੁੰਦਾ, ਅੱਜ ਵੀ ਜਿਹੜਾ ਉਹਨਾਂ ਨੂੰ ਜਿਹੜਾ ਅਪਰਾਧੀ ਕਿਹਾ ਜਾਂਦਾ ਹੈ ਇਹਨਾਂ ਨੂੰ, ਤੇ ਇਹਨਾਂ ਨੂੰ ਜੰਗਲ ਜ਼ਮੀਨ ਤੋਂ ਵੱਖ ਕੀਤਾ ਜਾ ਰਿਹਾ। ਤਾਂ ਹੀ ਜਿਹੜਾ ਨਕਸਲਵਾਦ ਜਿਹੜਾ ਭਾਰਤ ਵਿੱਚ ਫੈਲਿਆ ਹੋਇਆ ਕਿ ਉਹ ਇੱਕ ਅਮੀਰਾਂ ਨੂੰ ਜਿਹੜੀ ਵੱਡੀਆਂ ਵੱਡੀਆਂ ਕੰਪਨੀਆਂ ਉਹਨਾਂ ਦੀ ਜ਼ਮੀਨ ਖੋਹ ਕੇ ਉਹਨਾਂ ਨੂੰ ਉਜਾੜਿਆ ਜਾ ਰਿਹਾ, ਉਹਨਾਂ ਨੂੰ ਵਿਕਾਸ ਦੇ ਲਈ ਉਹਨਾਂ ਨੂੰ ਕੋਈ ਜਿਹੜਾ ਉਹਨਾਂ ਦੇ ਵਿਕਾਸ ਲਈ ਕੋਈ ਯਤਨ ਨਹੀਂ ਕੀਤੇ ਜਾਂਦੇ, ਹਾਲੇ ਕਿ ਜ਼ਮੀਨ ਜਾਂ ਜੰਗਲ ਜ਼ਮੀਨ ਦੇ ਮਾਲਕ ਹੋਏ। ਇਹ ਜਿਹੜਾ ਸਾਰਾ ਸਿਸਟਮ ਹੈ ਇਹ ਬ੍ਰਾਹਮਣਵਾਦੀ ਸਿਸਟਮ ਦੇ ਅਧੀਨ ਚੱਲ ਰਿਹਾ, ਜਿਹੜਾ ਜਿਹਨਾਂ ਲੋਕਾਂ ਦਾ ਸਟੇਟ ਤੇ ਰਾਜ ਹੈ। ਉਹ ਬਾਬਾ ਸਾਹਿਬ ਅੰਬੇਡਕਰ ਨੇ ਜੋ ਸੰਵਿਧਾਨ ਦਿੱਤਾ ਹੈ, ਜੋ ਵਿਧਾਨ ਦਿੱਤਾ ਹੈ, ਜੋ ਉਹਨਾਂ ਦੀ ਵਿਚਾਰਧਾਰਾ ਹੈ, ਉਸ ਅਨੁਸਾਰ ਜਿਹੜਾ ਇੰਡੀਆ ਨਹੀਂ ਚਲਾਇਆ ਜਾ ਰਿਹਾ। ਤੇ ਗਿਆਨੀ ਜੀਤ ਸਿੰਘ ਵੀ ਉਸੇ ਸਿਸਟਮ ਦੀ ਦੇਣ ਹੈ, ਤੇ ਜਿਹੜੀ ਗੁਰਬਾਣੀ ਵਿਚਾਰਧਾਰਾ ਉਹ ਵੀ ਇਸ ਆਧਾਰ ਤੇ ਅਟੈਕ ਕਰਦੀ, ਉਹ ਸਰਬੱਤ ਦੇ ਭਲੇ ਦੀ ਗੱਲ ਕਰਦੀ ਹੈ, ਜਿਵੇਂ ਬਾਬਾ ਸਾਹਿਬ ਅੰਬੇਡਕਰ ਸਰਬੱਤ ਦੇ ਭਲੇ ਦੀ ਗੱਲ ਕਰਦੇ ਨੇ, ਗਿਆਨੀ ਜੀਤ ਸਿੰਘ ਜਿਹੜਾ ਸਰਬੱਤ ਦੇ ਭਲੇ ਦੀ ਲਹਿਰ ਚਲਾਉਂਦੇ ਨੇ। ਇਹ ਜਿਹੜਾ ਸਾਰਾ ਸਿਸਟਮ ਨੂੰ ਇਹ ਸਮਝਣ ਦੀ ਲੋੜ ਹੈ, ਔਰ ਗੁਰੂ ਗ੍ਰੰਥ ਸਾਹਿਬ ਨੂੰ ਸਮਝਣ ਦੀ ਲੋੜ ਹੈ ਕਿ ਅਸੀਂ ਕਿਸ ਸਿਸਟਮ ਵਿੱਚ ਆਏ ਹਾਂ। ਅੱਜ ਪ੍ਰਚਾਰ ਨਹੀਂ ਉਸ ਪੱਧਰ ਤੇ ਹੋ ਰਿਹਾ, ਤੇ ਨਾ ਹੀ ਜਿਹੜਾ ਗੁਰੂ ਗ੍ਰੰਥ ਸਾਹਿਬ ਦਾ ਪ੍ਰਚਾਰ ਕੀਤਾ ਜਾ ਰਿਹਾ ਉਸ ਪੱਧਰ ਦਾ। ਇੱਥੋਂ ਤੱਕ ਕਿ ਜਿਹੜੀ ਗੁਰੂ ਗ੍ਰੰਥ ਸਾਹਿਬ ਵਿਚਲੀ ਬਾਣੀ ਹੈ ਜਿਹਨੂੰ ਅਸੀਂ ਆਸਾ ਦੁਆਰ ਕਹਿੰਦੇ ਹਾਂ, ਉਹਦੀ ਜਿਹੜੀ ਹੈ ਕਦੇ ਵੀ ਤੁਸੀਂ ਨਹੀਂ ਸੁਣੋਗੇ ਕਿ ਗੁਰਦੁਆਰੇ ਚ ਉਹਨਾਂ ਦੀ ਕਥਾ ਕੀਤੀ ਜਾ ਰਹੀ ਹੈ, ਸੂਰਿਆ ਪ੍ਰਕਾਸ਼ ਦੀ ਕਥਾ ਕੀਤੀ ਜਾ ਰਹੀ ਹੈ, ਸਿੱਖਾਂ ਨੂੰ ਬ੍ਰਾਹਮਣਵਾਦ ਪੜਾਇਆ ਜਾ ਰਿਹਾ ਉਹਦੇ ਰਾਹੀਂ, ਜਿਹਦੇ ਵਿੱਚ ਗੁਰੂ ਸਾਹਿਬ ਬਾਰੇ ਬਹੁਤ ਸਾਰੀਆਂ ਮਾੜੀਆਂ ਗੱਲਾਂ ਕੀਤੀਆਂ। ਉਹ ਜਦੋਂ ਕਦੇ ਫਿਰ ਵੱਖਰਾ ਸਮਾਂ ਆਏਗਾ, ਅਸੀਂ ਸੂਰਜ ਪ੍ਰਕਾਸ਼ ਉਹ ਜਨਮ ਸਾਖੀਆਂ ਦੀ ਵੀ ਗੱਲ ਕਰਾਂਗੇ, ਕਿਵੇਂ ਸਿੱਖਾਂ ਨੂੰ ਬ੍ਰਾਹਮਣਵਾਦ ਪੜਾਇਆ ਜਾ ਰਿਹਾ, ਕਿਵੇਂ ਸਿੱਖਾਂ ਨੂੰ ਜਿਹੜਾ ਉਹ ਬ੍ਰਾਹਮਣਵਾਦ ਨਾਲ ਜੋੜ ਕੇ ਉਹਨਾਂ ਨੂੰ ਕਿੱਸਾਕਾਰੀ ਹਿੰਦੂ ਬਣਾਇਆ ਜਾ ਰਿਹਾ, ਜਦਕਿ ਜੋ ਗਿਆਨੀ ਜੀਤ ਸਿੰਘ ਦਾ ਨਿਸ਼ਾਨਾ ਸੀ ਉਹ ਅਸੀਂ ਅੱਜ ਉਸਦੇ ਤੇ ਨਹੀਂ ਖੜੋਤੇ।
ਜੀ ਜੀ ਪ੍ਰੋਫੈਸਰ ਸਾਹਿਬ, ਤੁਸੀਂ ਗੱਲ ਕੀਤੀ ਆ ਬਹੁਜਨ ਦੀ, ਕਿ ਬਹੁਜਨ ਜਿਹੜੀ ਅੱਜ ਦੀ ਲੋੜ ਹੈਗੀ ਆ, ਤੇ ਜੇ ਮੌਜੂਦਾ ਆਪਾਂ ਸੰਦਰਭ ਨੂੰ ਮੈਂ ਰੱਖਾਂ ਧਿਆਨ ਦੇ ਵਿੱਚ, ਬਈ ਸੁਖਦੇਵ ਸਿੰਘ ਭੌਰ ਹੋਣੀ ਕਾਫੀ ਨਾਮੀ ਹੈਗੇ, ਪੰਥਕ ਸ਼ਖਸੀਅਤ ਹੈਗੀ ਆ, ਉਹਨਾਂ ਦਾ ਵੀ ਇੱਕ ਮਸਲਾ ਜਿਹੜਾ ਉੱਭਰ ਪਿਆ ਕੁਛ ਬੋਲਾਂ ਦੇ ਕਰਕੇ, ਤੇ ਇੱਕ ਫੇਸਬੁੱਕ ਦੇ ਉੱਤੇ ਕਾਫੀ ਭੱਦੀ ਕਹਿ ਸਕਦਾ ਮੈਂ ਸ਼ਬਦਾਵਲੀ ਵਰਤੀ ਗਈ ਕਿਸੇ ਫੇਕ ਆਈ ਡੀ ਦੇ ਵੱਲੋਂ, ਦੋ ਫਿਰਕਿਆਂ ਨੂੰ ਲੜਾਉਣ ਦੀ ਵੀ ਇੱਕ ਤਰ੍ਹਾਂ ਦੇ ਨਾਲ ਸਾਜਿਸ਼ ਹੋ ਸਕਦੀ ਆ ਉਹ, ਕਿ ਇਹਨਾਂ ਦੋਨਾਂ ਜਿਹੜੀਆਂ ਗੱਲਾਂ ਨੂੰ ਤੁਸੀਂ ਕਿਸ ਤਰੀਕੇ ਦੇ ਨਾਲ ਦੇਖ ਰਹੇ ਆ, ਵੀ ਜਿਹੜੀ ਬਹੁਜਨ ਦੀ ਗੱਲ ਆ ਕਿ ਉਹਨੂੰ ਨੁਕਸਾਨ ਪਹੁੰਚਾਉਣ ਦੇ ਲਈ ਇਹੋ ਜਿਹੀਆਂ ਵਧਾ ਰਹੀ ਆ ਗੱਲਾਂ, ਜਾਂ ਕੀ ਤੁਸੀਂ ਸੋਚਦੇ ਹੋ ਇਸ ਮਾਮਲੇ ਦੇ ਉੱਤੇ?
ਜਿਹੜੇ ਦੇਖੋ ਸੁਖਦੇਵ ਸਿੰਘ ਭੌਰ ਨੇ ਬਹੁਤ ਇੰਟੈਲੀਜੈਂਟ ਔਰ ਜਿਹੜੇ ਨੇ ਉਹ ਵਕੀਲ ਨੇ, ਐਡਵੋਕੇਟ ਨੇ, ਉਹਨਾਂ ਨੂੰ ਸਿੱਖ ਵਿਚਾਰਧਾਰਾ ਬਾਰੇ ਬਹੁਤ ਵੱਡਾ ਗਿਆਨ ਵੀ ਹੈ, ਔਰ ਉਹ ਇੱਕ ਪ੍ਰਗਤੀਵਾਦੀ ਸਿੱਖ ਜਿਹੜੇ ਆ ਉਹ ਮੰਨੇ ਜਾਂਦੇ ਨੇ। ਪਰ ਉਹ ਜਦੋਂ ਸਾਡੀ ਜਿਹੜੀ ਲੀਡਰਸ਼ਿਪ ਦੇ ਵਿੱਚ ਜਿਹੜਾ ਇੱਕ ਨਿਕੰਮਾਪਨ ਹੈ, ਜਿਹੜਾ ਗੈਰ ਸਿਧਾਂਤਕ ਗੱਲ ਹੈ ਕਿ ਉਹਨਾਂ ਨੂੰ ਗਿਆਨ ਨਹੀਂ ਹੈ ਕਿ ਅਸੀਂ ਬੋਲ ਕੀ ਰਹੇ ਹਾਂ, ਜਿੰਨਾ ਚਿਰ ਤੱਕ ਬੰਦੇ ਨੂੰ ਆਪਣੇ ਸ਼ਬਦਾਂ ਤੇ ਪਕੜ ਨਹੀਂ ਹੋਏਗੀ, ਸ਼ਬਦਾਂ ਬਾਰੇ ਗਿਆਨ ਨਹੀਂ ਹੋਏਗਾ ਕਿ ਇਹ ਸਮਾਜ ਨੂੰ ਨੁਕਸਾਨ ਪਹੁੰਚਾਉਂਦੇ ਨੇ, ਉਹ ਇੱਕੋ ਤਰ੍ਹਾਂ ਬੋਲ ਭਾਵਕ ਭਾਵਕਤਾ ਚ ਬੋਲਦੇ ਰਹਿਣਗੇ, ਉਹ ਸਮਾਜ ਦਾ ਨੁਕਸਾਨ ਕਰ ਦੇਣਗੇ। ਜਿਵੇਂ ਸਵਾਮੀ ਜਿਹੜੇ ਪੱਲਾਂ ਵਾਲੇ ਸੰਤ ਨੇ ਰਾਮਾਨੰਦ ਜੀ, ਉਹਨਾਂ ਬਾਰੇ ਕਹਿੰਦੇ ਨੇ ਵੀ ਇਹ ਜਿਹੜਾ ਜੋ ਕਤਲ ਸਿੰਘਾਂ ਨੇ ਉਹਨਾਂ ਨੂੰ ਗੱਡੀ ਚੜਾਇਆ ਉਹ ਬਹੁਤ ਵਧੀਆ ਗੱਲ ਹੈ, ਤੇ ਦੂਸਰਾ ਉਹ ਕਹਿੰਦੇ ਨੇ ਕੰਜਰ ਸਾਧ ਇਹੋ ਜਿਹੇ ਸ਼ਬਦ ਵਰਤਦੇ ਨੇ, ਉਹ ਇੱਕ ਜਿਹੜੀ ਇੱਕ ਸਿੱਖ ਦੀ ਭਾਸ਼ਾ ਨਹੀਂ ਹੈ, ਔਰ ਨਾ ਹੀ ਅਸੀਂ ਕਿਸੇ ਦੇ ਕਤਲ ਦੀ ਜਿਹੜੀ ਆ ਅਸੀਂ ਪ੍ਰਸ਼ੰਸਾ ਕਰ ਸਕਦੇ ਹਾਂ, ਕਿਉਂਕਿ ਉਹ ਇੱਕ ਰਵਿਦਾਸ ਮਹਾਰਾਜ ਦੀ ਜਿਹੜੇ ਨੇ ਉਹਨਾਂ ਦੇ ਇੱਕ ਪ੍ਰਚਾਰਕ ਦੇ ਰੂਪ ਵਿੱਚ ਸਾਹਮਣੇ ਆਉਂਦੇ ਨੇ, ਤੇ ਸਾਡੇ ਕੋਲ ਕੋਈ ਏਡਾ ਸਬੂਤ ਵੀ ਹੈ ਨਹੀਂ ਜਿਹਦੇ ਵਿੱਚ ਅਸੀਂ ਕਹਿ ਦਈਏ ਵੀ ਉਹਨਾਂ ਨੇ ਜਿਹੜੇ ਉਹਨਾਂ ਦੇ ਦੋਸ਼ ਲਾਏ ਜਾ ਰਹੇ ਨੇ। ਮੈਂ ਉਹ ਬਹੁਤ ਲੱਭਣ ਦੀ ਕੋਸ਼ਿਸ਼ ਕੀਤੀ ਹੈ, ਸੀ ਲੋਕਾਂ ਤੋਂ ਵੀ ਪੁੱਛਿਆ ਜਿਹੜੇ ਉਹਨਾਂ ਤੇ ਦੋਸ਼ ਲਾਉਂਦੇ ਸਨ ਕਿ ਵੀ ਉਹਨਾਂ ਨੇ ਪੈਰਾਂ ਨਾਲ ਛੁਆ ਕੇ ਰੁਮਾਲੇ ਦਿੱਤੇ ਗੁਰੂ ਗ੍ਰੰਥ ਸਾਹਿਬ ਤੇ, ਮੈਨੂੰ ਇਹੋ ਜਿਹੀ ਗੱਲ ਨਹੀਂ ਦਿਖਾਈ ਦਿੱਤੀ। ਬਾਕੀ ਇੱਕ ਸੀਡੀ ਮੇਰੇ ਕੋਲ ਉਹ ਵੀ ਸਾਹਮਣੇ ਆਈ ਹੈ ਜਿਹਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਨਾਲ ਹੀ ਜਿਹੜੇ ਨੇ ਉਹ ਬੈਠੇ ਨੇ ਤੇ ਉਹ ਦੋਵੇਂ ਸੰਤ ਜਿਹੜੇ ਨੇ ਬੱਲਾਂ ਵਾਲੇ ਜਿਹਦੇ ਵਿੱਚ ਬਾਬਾ ਰਾਮਨੰਦ ਜੀ ਵੀ ਸ਼ਾਮਿਲ ਨੇ ਉਹ ਮੱਥਾ ਟਿਕਾ ਰਹੇ ਨੇ। ਹੁਣ ਗੱਲ ਇਹ ਹੈ ਕਿ ਗੁਰੂ ਗ੍ਰੰਥ ਸਾਹਿਬ ਦੇ ਬੈਠੇ ਗੁਰੂ ਗ੍ਰੰਥ ਸਾਹਿਬ ਇੱਕ ਪਾਸੇ ਵੀਰ ਪ੍ਰਕਾਸ਼ ਹੈ ਦੂਸਰੇ ਪਾਸੇ ਉਹ ਮੱਥਾ ਟਿਕਾ ਰਹੇ ਨੇ ਤੇ ਉਹਦੇ ਪਿੱਛੇ ਕਾਰਨ ਕੀ ਹੈ? ਕਾਰਨ ਸਾਨੂੰ ਸਮਝਣੇ ਪੈਣਗੇ ਕਿ ਸਾਡੀ ਜਿਹੜੀ ਮਾਨਸਿਕਤਾ ਹੈ ਉਹ ਕਿਹੋ ਜਿਹੀ ਹੈ। ਸਾਡੀ ਮਾਨਸਿਕਤਾ ਇਹ ਹੈ ਕਿ ਜਿਹੜਾ ਸੰਤ ਹੈ ਉਹ ਇੱਕ ਰੱਬ ਦਾ ਰੂਪ ਹੁੰਦਾ ਹੈ, ਉਹਦੇ ਅੱਗੇ ਮੱਥਾ ਟੇਕਣਾ ਪ੍ਰਵਾਨ ਹੈ। ਸਾਡੀ ਜਿਹੜੀ ਪੁਰਾਤਨ ਮਾਨਸਿਕਤਾ ਚੱਲੀ ਆ ਰਹੀ ਹੈ ਉਹਦੇ ਵਿੱਚ ਜਿਹੜਾ ਸਿੱਖ ਸੰਤ ਵੀ ਹੈ ਜਿਹੜਾ ਗੁਰੂ ਗ੍ਰੰਥ ਸਾਹਿਬ ਦੇ ਕੋਲ ਬੈਠਾ ਹੋਇਆ ਉੱਥੇ ਜਾ ਕੇ ਵੀ ਜਿਹੜੇ ਸਿੱਖ ਨੇ ਅੰਮ੍ਰਿਤਧਾਰੀ ਸਿੱਖ ਨੇ ਉਹ ਵੀ ਮੱਥਾ ਟੇਕ ਦਿੰਦੇ ਨੇ। ਇਹ ਜਿਹੜੀ ਹੈ ਸਾਡੀ ਇੱਕ ਪੱਛੜੀ ਮਾਨਸਿਕਤਾ ਜਿਹਦੇ ਵਿੱਚ ਬ੍ਰਾਹਮਣਵਾਦੀ ਸਿਸਟਮ ਹੈ, ਅਸੀਂ ਉਹਨਾਂ ਨੂੰ ਦੂਰ ਕਰਨ ਦੀ ਲੋੜ ਹੈ। ਉਹ ਪ੍ਰਚਾਰ ਦੇ ਨਾਲ ਦੂਰ ਹੋਇਆ ਕੀਤਾ ਜਾ ਸਕਦਾ, ਪਰ ਇਹਦਾ ਮਤਲਬ ਇਹ ਨਹੀਂ ਕਿ ਅਸੀਂ ਗੋਲੀ ਮਾਰ ਦਈਏ ਜਾਂ ਅਸੀਂ ਉਹਨਾਂ ਨਾਲ ਇੱਕ ਜਿਹੜਾ ਹੈ ਉਹ ਤਫੇੜ ਪੈਦਾ ਕਰੀਏ। ਪਹਿਲਾਂ ਤਾਂ ਆਪਣੇ ਆਪ ਨੂੰ ਸੁਧਾਰਨ ਦੀ ਲੋੜ ਹੈ, ਫਿਰ ਅਸੀਂ ਕਹੀਏ ਵੀ ਤੁਸੀਂ ਵੀ ਸੁਧਰੋ। ਇਹ ਜਿਹੜੀ ਹੈ ਨਾ ਅਸੀਂ ਨਹੀਂ ਕਰ ਸਕੇ ਜੀ ਗੱਲ ਜਿਹੜੀ
ਜੀ ਸਮਝੌਤਾ ਜ਼ਰੂਰਤ ਹੈਗੀ ਆ ਕਿਉਂਕਿ ਪੰਥਕ ਤਾਂ ਹੀ ਧਿਰਾਂ ਮਜ਼ਬੂਤ ਹੋ ਸਕਦੀ ਆ ਜੇ ਸਾਰੇ ਜਿਹੜੇ ਫਿਰਕੇ ਆ ਉਹ ਸਿੱਖਿਜ਼ਮ ਦੇ ਲਈ ਬਰਾਬਰ ਜਿਹੜਾ ਤਾਲਮੇਲ ਰੱਖਣ।
ਦੇਖੋ ਜੀ ਪਹਿਲਾਂ ਤੇ ਸਾਨੂੰ ਸਮਝਣਾ ਪਏਗਾ ਬਹੁਜਨ ਵਿਚਾਰਧਾਰਾ ਕੀ ਹੈ, ਸਿੱਖ ਵਿਚਾਰਧਾਰਾ ਕੀ ਹੈ। ਸਿੱਖ ਆਪਣੇ ਆਪ ਵਿੱਚ ਹੀ ਬਹੁਜਨ ਵਿਚਾਰਧਾਰਾ ਜੇ ਦੇਖਿਆ ਜਾਵੇ ਉਹ ਜਿਨ੍ਹਾਂ ਦੇ ਵਿੱਚ ਹਰੇਕ ਜਿਹੜੇ ਨੇ ਮਹਾਂਪੁਰਖ ਦੀ ਬਾਣੀ ਜਿਹੜੇ ਸਾਡੇ ਰਹਿਬਰ ਨੇ ਜਿਹਦੇ ਵਿੱਚ ਗੁਰੂ ਰਵਿਦਾਸ ਆ ਜਾਂਦੇ ਨੇ, ਬਾਬਾ ਨਾਮਦੇਵ ਆ ਜਾਂਦੇ ਨੇ, ਕਬੀਰ ਸਾਹਿਬ ਆ ਜਾਂਦੇ ਨੇ, ਭਗਤ ਸਿੰਘ ਜੀ ਆ ਜਾਂਦੇ, ਬਾਬਾ ਫਰੀਦ ਜੀ ਆ ਜਾਂਦੇ ਨੇ, ਉਹ ਸਾਰੇ ਇਕੱਠੇ ਨੇ। ਗੁਰੂ ਨਾਨਕ ਸਾਹਿਬ ਨੇ ਉਹ ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਹੈ, ਗੁਰੂ ਨਾਨਕ ਸਾਹਿਬ ਦਾ ਇੱਕ ਜਿਹੜੀ ਹੈ ਲਹਿਰ ਹੈ ਜਿਨ੍ਹਾਂ ਨੂੰ ਅਸੀਂ ਜੋਤਾਂ ਦੀ ਲਹਿਰ ਕਹਿੰਦੇ ਹਾਂ ਜਿਹੜੀ ਗੁਰੂ ਗੋਬਿੰਦ ਸਿੰਘ ਤੱਕ ਚੱਲਦੀ ਹੈ, ਉਹ ਸਾਰੇ ਜਿਹੜੇ ਨੇ ਇਕੱਠੇ ਨੇ। ਸਾਰਿਆਂ ਦੀ ਵਿਚਾਰਧਾਰਾ ਇੱਕ ਹੈ, ਸਾਰਿਆਂ ਦਾ ਦੁਸ਼ਮਣ ਇੱਕ ਹੈ। ਦੁਸ਼ਮਣ ਕੌਣ ਹੈ? ਦੁਸ਼ਮਣ ਉਹ ਹੈ ਜਿਹੜਾ ਸਮਾਜ ਨੂੰ ਵੰਡਦਾ, ਉਹ ਅਸੀਂ ਸਾਰੇ ਇਕੱਠੇ ਹਾਂ। ਉਹਨਾਂ ਨੇ ਇੱਕ ਪ੍ਰਵਾਨ ਦਿੱਤਾ ਕਿ ਸਾਂਝੀਵਾਲਤਾ ਦਾ ਵੀ ਅਸੀਂ ਜਾਤਾਂ ਪਾਤਾਂ ਤੋਂ ਰਹਿਤ ਹੋ ਕੇ ਇੱਕ ਸਮਾਜ ਦੀ ਸਿਰਜਣਾ ਕਰਦੀ ਹੈ। ਔਰ ਜਿਹੜਾ ਗੁਰੂ ਰਵਿਦਾਸ ਜਿਹੜਾ ਜਿਹੜਾ ਸਮਾਜ ਹੈ ਸੋਸਾਇਟੀ ਹੈ, ਚਾਹੇ ਉਹ ਬਹੁਜਨ ਹੈ ਚਾਹੇ ਉਹ ਦਲਿਤ ਲਹਿਰ ਹੈ ਚਾਹੇ ਕੋਈ ਨੀਵੇਂ ਨਿਤਾਣੇ ਔਰ ਗਰੀਬ ਲੋਕ ਨੇ, ਉਹ ਸਾਰੇ ਹੀ ਗੁਰਮਤ ਲਹਿਰ ਦਾ ਇੱਕ ਅੰਗ ਨੇ। ਉਹ ਸਾਰੇ ਗੁਰਮਤ ਦੀ ਵਿਚਾਰਧਾਰਾ ਨੂੰ ਜਿਹੜੇ ਨੇ ਉਹ ਉਸ ਅਨੁਸਾਰ ਚੱਲਦੇ ਨੇ, ਉਹ ਸਾਰੇ ਬ੍ਰਾਹਮਣਵਾਦੀ ਸਿਸਟਮ ਦਾ ਸ਼ਿਕਾਰ ਨੇ, ਤੇ ਉਹਨਾਂ ਨੂੰ ਸਭ ਨੂੰ ਇਕੱਠੇ ਹੋਣਾ ਚਾਹੀਦਾ। ਔਰ ਸਾਡੀ ਜਿਹੜੀ ਇੱਕ ਸਾਂਝ ਹੈ ਗੁਰੂ ਰਵਿਦਾਸ ਦੀ ਵਿਚਾਰਧਾਰਾ ਨਾਲ, ਕਿਉਂਕਿ ਗੁਰੂ ਰਵਿਦਾਸ ਦਾ ਜਿਹੜਾ ਥੋਟ ਹੈ ਉਹ ਮੌਲਿਕ ਥੋਟ ਹੈ, ਉਹ ਕਿਤੇ ਵੀ ਤੁਹਾਨੂੰ ਨਹੀਂ ਮਿਲੇਗਾ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਅਨੁਸਾਰ। ਜੋ ਬਾਹਰ ਥਾਟ ਮਿਲਦਾ ਉਹ ਉਹ ਗੁਰੂ ਰਵਿਦਾਸ ਦਾ ਨੀਗਾ, ਜਿਹੜਾ ਗੁਰੂ ਰਵਿਦਾਸ ਦਾ ਥੋਟ ਹੈ ਉਹ ਸਿਰਫ ਗੁਰੂ ਗ੍ਰੰਥ ਸਾਹਿਬ ਵਿੱਚ ਪਿਆ ਹੈ ਜਿਹੜਾ ਅਸਲੀ ਥੋਟ। ਤੇ ਅਸੀਂ ਉਹਨਾਂ ਨੂੰ ਜਿਹੜਾ ਅਪ੍ਰਵਾਨ ਨਹੀਂ ਕਰ ਸਕਦੇ, ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਅੱਗੇ ਮੱਥਾ ਟੇਕਦੇ ਹਾਂ, ਅਸੀਂ ਗੁਰੂ ਰਵਿਦਾਸ ਅੱਗੇ ਮੱਥਾ ਟੇਕਦੇ ਹਾਂ, ਸੰਤ ਕਬੀਰ ਅੱਗੇ ਮੱਥਾ ਟੇਕਦੇ ਹਾਂ, ਬਾਬਾ ਨਾਮ ਦੇਵ ਅੱਗੇ ਮੱਥਾ ਟੇਕਦੇ ਹਾਂ। ਤੇ ਇਸ ਕਰਕੇ ਸਾਨੂੰ ਉਹਨਾਂ ਉਸ ਸੋਸਾਇਟੀ ਨਾਲ ਉਸ ਸਮਾਜ ਦੇ ਨਾਲ ਇੱਕ ਸਿੱਖ ਵਿਚਾਰਧਾਰਾ ਜਿਹੜੀ ਹੈ ਸਿੱਖ ਸਮਾਜ ਹੈ ਜਿਹੜਾ ਗੁਰੂ ਗ੍ਰੰਥ ਸਾਹਿਬ ਨੂੰ ਮੰਨਦਾ ਹੈ ਉਹਨਾਂ ਨੂੰ ਇੱਕ ਤਾਲਮੇਲ ਜਿਹੜਾ ਇਹਨਾਂ ਨਾਲ ਕਰਨਾ ਚਾਹੀਦਾ। ਉਹ ਤਾਲਮੇਲ ਜਿਹੜੇ ਸਿਆਣੇ ਲੋਕ ਹੈ ਉਹ ਕਰ ਰਹੇ ਨੇ, ਉਹ ਬਾਬਾ ਰਾਮਾਨੰਦ ਦੇ ਜਿਹੜੇ ਸਮਰਥਕ ਹੈ ਉਹਨਾਂ ਦੇ ਨਾਲ ਗੱਲਬਾਤ ਵੀ ਕਰ ਰਹੇ ਨੇ। ਇਹ ਸਾਰੀ ਜਿਹੜੀ ਗੱਲ ਟੋਟਲੀ ਚੱਲ ਰਹੀ ਹੈ, ਇਹ ਤਕਰੀਬਨ ਮਸਲਾ ਹੱਲ ਹੋ ਜਾਏਗਾ, ਕਿਉਂਕਿ ਇਹੋ ਜਿਹਾ ਮਸਲਾ ਨਹੀਂ ਗਾ ਕਿ ਜਿਹੜਾ ਮਤਲਬ ਕਿ ਇਹ ਥੋੜੀ ਜਿਹੀ ਹੋਮੇ ਜੀ ਜਿਹੜੀ ਆ ਪੈਦਾ ਹੋ ਗਈ ਹੈ ਔਰ ਇਹਦੇ ਵਿੱਚ ਗਲਤੀ ਭੋਰ ਸਾਹਿਬ ਦੀ ਹੈ, ਭੋਰ ਸਾਹਿਬ ਨੇ ਗਲਤੀ ਵੀ ਮੰਨੀ ਹੈ, ਉਹਨਾਂ ਨੇ ਕਿਹਾ ਕਿ ਮੈਨੂੰ ਮਾਫ਼ ਕਰ ਦਿੱਤਾ ਜਾਵੇ ਕਿ ਮੈਂ ਜਿਹੜਾ ਨਾ ਉਹ ਗਲਤ ਸ਼ਬਦ ਕਹਿ ਚੁੱਕਾ। ਤੇ ਇਹ ਗੱਲ ਉੱਥੋਂ ਉੱਥੇ ਜਿਹੜੇ ਵੱਡੇ ਜਿਹੜੇ ਲੋਕ ਨੇ ਜਿਹੜੇ ਮਤਲਬ ਕਿ ਡੇਰੇ ਨਾਲ ਵੀ ਡੀਲ ਕਰ ਰਹੇ ਨੇ, ਜਿਹੜੇ ਬਹੁਜਨ ਸਮਾਜ ਦੇ ਵੀ ਆਗੂ ਨੇ, ਉਹਨਾਂ ਦੇ ਨਾਲ ਗੱਲਬਾਤ ਜਿਹੜੀ ਤੁਰ ਰਹੀ ਹੈ। ਆਸ ਕੀਤੀ ਜਾਂਦੀ ਹੈ ਕਿ ਉਹ ਜਲਦੀ ਇਹ ਮਸਲਾ ਹੱਲ ਹੋ ਜਾਏਗਾ, ਇਹੋ ਜਿਹੀ ਟੀਮ ਬਣ ਜਾਏਗੀ ਕਿ ਦੋਹਾਂ ਵਿਚਾਰਧਾਰਾਵਾਂ ਦੀ, ਦੋਹਾਂ ਲੋਕਾਂ ਦੀ, ਦੋਹਾਂ ਸਮਾਜਾਂ ਦੀ, ਕਿ ਕੱਲ ਨੂੰ ਵੀ ਕੋਈ ਮਸਲਾ ਇਹੋ ਜਿਹਾ ਖੜਾ ਹੁੰਦਾ ਹੈ ਤੇ ਅਸੀਂ ਜਿਹੜਾ ਹੈ ਉਹ ਮਸਲਾ ਇੱਕ ਟੇਬਲ ਦੇ ਵਿੱਚ ਬੈਠ ਕੇ ਉਹ ਨਿਪਟਾ ਦਈਏ, ਅਸੀਂ ਕਿਸੇ ਨੂੰ ਜਗ੍ਹਾ ਹੀ ਨਾ ਦਈਏ। ਇਹੋ ਜਿਹੀ ਨੌਬਤ ਆਈ ਜੋ ਜਿਹੜੀ ਹੈ ਉਹ ਸੁਖਦੀਪ ਸਿੰਘ ਭੋਰ ਦੇ ਕਾਂਡ ਦੇ ਦੌਰਾਨ ਆਈ ਹੈ ਜੀ।
ਜੀ ਤੇ ਪ੍ਰੋਫੈਸਰ ਸਾਹਿਬ ਬਹੁਤ ਵਧੀਆ ਤੁਸੀਂ ਗੱਲਾਂ ਕੀਤੀਆਂ ਤੇ ਮੈਂ ਆਸ ਕਰਦਾ ਵੀ ਤੁਸੀਂ ਫਿਊਚਰ ਦੇ ਵਿੱਚ ਵੀ ਸਾਡੇ ਨਾਲ ਇਸ ਪ੍ਰੋਗਰਾਮ ਤੇ ਜੁੜੋਗੇ
ਤੇ ਗੌਰਮਤ ਫਲਸਫਾ ਕੀ ਆ ਤੇ ਵਿਚਾਰਧਾਰਾ ਕੀ ਆ, ਬਹੁਤ ਜਾਂਦੀਆਂ ਗੱਲਾਂ ਜਿਹੜੀਆਂ ਆਪਾਂ ਕਰਾਂਗੇ ਕਿਉਂਕਿ ਲੋੜ ਵੀ ਹੈਗੀ ਆ ਸਮੇਂ ਦੀ। ਤੇ ਬਹੁਤ ਸਾਰੇ ਸਰੋਤੇ ਜਿਹੜੇ ਆਪਣੇ ਨਾਲ ਜੁੜੇ ਆ, ਬਲਵਿੰਦਰ ਸਿੰਘ ਜੀ ਬਹੁਤ ਤੁਹਾਡੀ ਜਿਹੜੀ ਜਾਣਕਾਰੀ ਆ ਉਹਦੀ ਸ਼ਲਾਘਾ ਕਰ ਰਹੇ ਨੇ, ਕਹਿਲਮ ਬੇਲ ਕਲੱਬ ਵਾਲੇ। ਬਿੱਲੂ ਗ੍ਰਿਫਤ ਜੀ ਆਪਣੇ ਨਾਲ ਜੁੜੇ ਹੋਏ ਆ, ਸੁਖਜਿੰਦਰ ਸਿੰਘ ਜੀ ਆਪਣੇ ਨਾਲ ਨੇ, ਜਸਪ੍ਰੀਤ ਜੀ ਨੇ, ਬਚਿੱਤਰ ਮੌੜ ਜੀ ਆਪਣੇ ਨਾਲ ਜੁੜੇ ਨੇ। ਦੋ ਮੈਸੇਜ ਹੋਰ ਹੈਗੇ ਆ ਜੀ, ਉਹ ਓਪਨ ਨਹੀਂ ਹੋ ਰਹੇ ਤੇ ਉਹ ਮੈਂ ਬਾਅਦ ਦੇ ਵਿੱਚ ਜਿਹੜਾ ਜ਼ਰੂਰ ਜਿਹੜਾ ਸਾਂਝਾ ਕਰਾਂਗਾ। ਤੇ ਪ੍ਰੋਫੈਸਰ ਸਾਹਿਬ ਬਹੁਤ ਬਹੁਤ ਧੰਨਵਾਦ, ਤੇ ਜਾਂਦੇ ਜਾਂਦੇ ਆਪਣਾ ਕੰਟੈਕਟ ਨੰਬਰ ਜ਼ਰੂਰ ਸਾਂਝਾ ਕਰ ਦਿਓ, ਤਾਂ ਕਿ ਸਰੋਤੇ ਕਈ ਵਾਰੀ ਕੀ ਹੁੰਦਾ ਆ ਕਿ ਕੋਈ ਗੱਲ ਜਿਹੜੀ ਕਰਨੀ ਚਾਹੁੰਦੇ ਹੁੰਦੇ ਆ, ਕਿਉਂਕਿ ਜਿਹੜੇ ਸਾਡੇ ਸਰੋਤੇ ਆ ਇਹ ਵੀ ਬੜੇ ਵਿਚਾਰਵਾਨ ਹੈਗੇ ਆ ਤੇ ਚਾਹੁੰਦੇ ਆ ਕਿ ਨਵੀਆਂ ਨਵੀਆਂ ਗੱਲਾਂ ਜਿਹੜੀਆਂ ਪਤਾ ਲੱਗਣ। ਆਪਣਾ ਨੰਬਰ ਜ਼ਰੂਰ ਤੁਸੀਂ ਸਾਂਝਾ ਕਰੋ।
ਹਾਂਜੀ, ਮੇਰਾ ਵਟਸਐਪ ਨੰਬਰ ਵੀ ਇਹੀ ਹੈ ਤੇ ਤੁਸੀਂ ਕਾਲ ਵੀ ਇੱਥੇ ਕਰ ਸਕਦੇ ਹੋ, 9815700916 9815700916
ਜੀ। ਤੇ ਬਹੁਤ ਬਹੁਤ ਧੰਨਵਾਦ, ਬਹੁਤ ਵਧੀਆ ਤੁਸੀਂ ਜਾਣਕਾਰੀ ਜਿਹੜੀ ਸਾਡੇ ਨਾਲ ਦਿੱਤੀ ਆ, ਤੇ ਆਸ ਕਰਦੇ ਹਾਂ ਕਿ ਫਿਊਚਰ ਦੇ ਵਿੱਚ ਆਪਾਂ ਮਿਲਾਂਗੇ। ਤੁਹਾਨੂੰ ਸਤਿ ਸ੍ਰੀ ਅਕਾਲ ਆ, ਹੁਣ
ਸਤਿ ਸ੍ਰੀ ਅਕਾਲ
ਜੀ। ਤੇ ਦੋਸਤੋ ਆਪਣੇ ਨਾਲ ਸੀਗੇ ਪ੍ਰੋਫੈਸਰ ਬਲਵਿੰਦਰਪਾਲ ਸਿੰਘ ਜੀ, ਜਿਹੜੇ ਕਿ ਆਪਣੇ ਨਾਲ ਜੁੜੇ ਹੋਏ ਸੀ, ਤੇ ਉਹਨਾਂ ਨੇ ਗਿਆਨੀ ਦਿੱਤ ਸਿੰਘ ਜੀ ਉਹਨਾਂ ਦਾ ਜਿਹੜਾ ਯੋਗਦਾਨ ਆ ਸਿੱਖ ਸਿਧਾਂਤਾਂ ਦੇ ਵਿੱਚ, ਸਿੱਖ ਫਲਸਫੇ ਦੇ ਵਿੱਚ, ਉਹਦੇ ਬਾਰੇ ਜਿਹੜੀ ਜਾਣਕਾਰੀ ਆ ਉਹ ਆਪਾਂ ਨੂੰ ਦਿੱਤੀ ਆ। ਤੇ ਥੋੜੇ ਜਿਹਾ ਮਿੰਟ ਹੋਰ ਮੈਂ ਪ੍ਰੋਗਰਾਮ ਜਿਹੜਾ ਆ ਕਰੂੰਗਾ, ਤੇ ਪਹਿਲਾਂ ਆਪਾਂ ਇੱਕ ਗਾਣਾ ਸੁਣਦੇ ਆ ਤੇ ਉਦੋਂ ਬਾਅਦ ਦੇ ਵਿੱਚ ਫਿਰ ਆਪਾਂ ਜੁੜਦੇ ਆ ਪ੍ਰੋਗਰਾਮ ਦੇ ਵਿੱਚ।
ਧੀ ਬਚਾਓ ਤੇ ਧੀ ਪੜਾਓ, ਇਹ ਨਾਰਾ ਹੈ ਭਾਈ ਧਰਮ ਸਿੰਘ ਖਾਲਸਾ ਚੈਰੀਟੇਬਲ ਟਰੱਸਟ ਸੁਲਤਾਨਵਿੰਡ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦਾ। ਇਸ ਟਰੱਸਟ ਵਿੱਚ 273 ਜ਼ਰੂਰਤਮੰਦ ਬੱਚਿਆਂ ਦੀ ਰਿਹਾਇਸ਼ ਤੇ ਉਚੇਰੀ ਵਿਦਿਆ ਤੋਂ ਇਲਾਵਾ ਉਹ ਭਵਿੱਖ ਵਿੱਚ ਜੋ ਵੀ ਬਣਨਾ ਚਾਹੁਣ, ਜਿਵੇਂ ਡਾਕਟਰ, ਇੰਜੀਨੀਅਰ ਜਾਂ ਵਕੀਲ, ਇਸ ਸਭ ਦਾ ਖਰਚ ਟਰੱਸਟ ਵੱਲੋਂ ਕੀਤਾ ਜਾ ਰਿਹਾ ਹੈ। ਇਸ ਸਮੇਂ ਦੀਆਂ ਕੁਝ ਫੌਰੀ ਲੋੜਾਂ ਵਿੱਚ ਨਵੀਆਂ ਆ ਰਹੀਆਂ ਬੱਚਿਆਂ ਲਈ ਨਵੀਂ ਰਿਹਾਇਸ਼ੀ ਇਮਾਰਤ ਤੋਂ ਬਿਨਾਂ ਲੰਗਰ ਲਈ ਰਾਸ਼ਨ ਤੇ ਹੋਰ ਰੋਜ਼ਾਨਾ ਲੋੜਾਂ ਨੂੰ ਪੂਰਾ ਕਰਨ ਵਿੱਚ ਸਹਿਯੋਗ ਤੇ ਬੱਚਿਆਂ ਨੂੰ ਆਤਮ ਨਿਰਭਰ ਬਣਾਉਣ ਲਈ ਤੁਸੀਂ ਵੀ ਵੱਧ ਤੋਂ ਵੱਧ ਯੋਗਦਾਨ ਪਾਉਣ ਲਈ ਅੱਜ ਹੀ ਸੰਪਰਕ ਕਰੋ ਮੁੱਖ ਸੇਵਾਦਾਰ ਬੀਬੀ ਸੰਦੀਪ ਕੌਰ ਨਾਲ 9855803391 9855803391 ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ।
ਸ਼ਬਦਾਂ ਅਤੇ ਆਵਾਜ਼ ਦਾ ਬਹੁਤ ਗਹਿਰਾ ਸੰਬੰਧ ਹੈ। ਜਦੋਂ ਅੱਖਰਾਂ ਨੂੰ ਆਵਾਜ਼ ਦੇ ਖੰਭ ਲੱਗਦੇ ਨੇ ਤਾਂ ਇਹ ਪਰਵਾਜ਼ ਬਣ ਉਡਾਰੀ ਭਰਦੇ ਨੇ। ਪੰਜਾਬੀ ਸਾਹਿਤ ਦੇ ਅਜਿਹੇ ਕੁਝ ਅਨਮੋਲ ਹਰਫਾਂ ਨੂੰ ਮੈਂ ਸਰਬਜੀਤ ਸਿੰਘ ਆਪਣੀ ਆਵਾਜ਼ ਰਾਹੀਂ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰ ਰਿਹਾ ਹਾਂ। ਪੰਜਾਬੀ ਸਾਹਿਤ ਦੀਆਂ ਨਾ ਭੁੱਲਣ ਯੋਗ ਰਚਨਾਵਾਂ ਜਿਵੇਂ ਗਿਆਨੀ ਸੋਹਣ ਸਿੰਘ ਸੀਤਲ ਹੋਰਾਂ ਦਾ ਤੂਤਾਂ ਵਾਲਾ ਖੂਹ, ਨਾਨਕ ਸਿੰਘ ਦੁਆਰਾ ਲਿਖਤ ਮੇਰੀ ਦੁਨੀਆਂ, ਬਲਵੰਤ ਗਾਰਗੀ ਦਾ ਹੁਸੀਨ ਚਿਹਰੇ, ਅੰਮ੍ਰਿਤਾ ਪ੍ਰੀਤਮ ਜੀ ਦੀ ਰੱਸੀ ਦੀ ਟਿਕਟ ਅਤੇ ਹੋਰ ਵੀ ਬਹੁਤ ਸਾਰੀਆਂ ਕਿਤਾਬਾਂ ਨੂੰ ਆਵਾਜ਼ ਦੀ ਪਰਵਾਜ਼ ਦੁਆਰਾ ਤੁਹਾਡੇ ਤੱਕ ਪਹੁੰਚਾਵਾਂਗਾ, ਸਿਰਫ ਹਰਮਨ ਰੇਡੀਓ ਤੇ ਹਰ ਸੋਮਵਾਰ ਸ਼ਾਮ 7 ਵਜੇ। ਕਿਤਾਬਾਂ ਦੇ ਕੁਝ ਪੰਨੇ ਲੈ ਕੇ ਤੁਹਾਡੇ ਰੂਬਰੂ ਹੋ ਰਿਹਾ ਹਾਂ, ਮੈਂ ਸਰਬਜੀਤ ਸਿੰਘ।
ਹਰ ਪ੍ਰੋਗਰਾਮ ਦੀ ਜਾਣਕਾਰੀ, ਰੇਡੀਓ ਦੀ ਹਰ ਗਤੀਵਿਧੀ ਤੇ ਨਜ਼ਰ, ਜੁਆਇਨ ਕਰੋ ਸਾਡਾ ਫੇਸਬੁੱਕ ਪੇਜ facebook.com/harmanradioaustralia ਜਾਂ ਜੁੜੋ ਟੈਲੀਗ੍ਰਾਮ ਤੇ telegram.me/harmaninfo। ਵਧੇਰੇ ਜਾਣਕਾਰੀ ਲਈ ਵਿਜ਼ਿਟ ਕਰੋ ਸਾਡੀ ਵੈਬਸਾਈਟ harmanradio.com।
ਜਸਪ੍ਰੀਤ ਜੀ ਜੁੜੇ ਹੋਏ ਨੇ ਉਹਨਾਂ ਦਾ ਵੀ ਧੰਨਵਾਦ, ਉਹਨਾਂ ਨੇ ਕਿਹਾ ਕਿ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ। ਹਰਜਿੰਦਰ ਸਿੰਘ ਜੀ ਜੁੜੇ ਆਪਣੇ ਨਾਲ, ਹਰਜਿੰਦਰ ਸਿੰਘ ਜੀ ਘੁੰਮਣ ਪੰਜਾਬ ਬੱਸੀ ਪਠਾਣਾ ਤੋਂ, ਤੇ ਉਹ ਕਹਿੰਦੇ ਵੀ ਸਤਿ ਸ੍ਰੀ ਅਕਾਲ ਜੀ, ਤੁਸੀਂ ਬਹੁਤ ਹੀ ਵਧੀਆ ਗਿਆਨ ਦਾ ਚਾਨਣ ਦਿੱਤਾ ਹੈ। ਗਿਆਨੀ ਦਿੱਤ ਸਿੰਘ ਬਾਰੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੋਈ ਵਧੀਆ ਵਿਦਿਆ ਸੰਸਥਾ ਨਹੀਂ ਬਣਾਈ, ਤੇ ਇਹਦਾ ਸ਼ਾਇਦ ਜਵਾਬ ਉਹਨਾਂ ਨੇ ਦੇ ਦਿੱਤਾ ਸੀ। ਤੇ ਦਲਜੀਤ ਭਾਜੀ ਜੁੜੇ ਆ, ਦਲਜੀਤ ਢਿੱਲੋਂ ਸਾਹਿਬ, ਤੇ ਕਿਉਂਕਿ ਭਾਜੀ ਅੱਜ ਥੋੜੀ ਜਿਹਾ ਪ੍ਰੋਗਰਾਮ ਮੈਂ ਲੇਟ ਕੀਤਾ ਤੇ ਚਾਹੁੰਦਾ ਮੈਂ ਤੁਹਾਡੀ ਵੀ ਸ਼ਿਰਕਤ ਸੀਗਾ ਵੀ ਤੁਸੀਂ ਵੀ ਸ਼ਿਰਕਤ ਕਰਦੇ ਇਸ ਪ੍ਰੋਗਰਾਮ ਦੇ ਵਿੱਚ, ਕਿਉਂਕਿ ਤੁਸੀਂ ਵੀ ਗੌਰਮਤ ਦੇ ਕਾਫੀ ਨਜ਼ਦੀਕ ਹੋ। ਤੇ ਉਹ ਕਹਿੰਦੇ ਆ, ਪ੍ਰੋਫੈਸਰ ਸਾਹਿਬ ਸਤਿ ਸ੍ਰੀ ਅਕਾਲ, ਜੋ ਵੀਡੀਓ ਤੁਸੀਂ ਦੇਖੀ ਤਾਂ ਕੀ ਇਹ ਕਾਫੀ ਨਹੀਂ? ਕੀ ਭਗਤ ਰਵਿਦਾਸ ਜੀ ਦੀ ਰਚਨਾ ਨੂੰ ਗੁਰੂ ਗ੍ਰੰਥ ਸਾਹਿਬ ਜੀ ਤੋਂ ਅਲੱਗ ਕਰਨਾ ਠੀਕ ਹੈ? ਸ਼ਾਇਦ ਭਾਜੀ ਇਹਦੇ ਉਹਨਾਂ ਦੇ ਸਿਰਫ ਵਿਚਾਰ ਜਿਹੜੇ ਆਪਾਂ ਹੁਣ ਬਾਅਦ ਵਿੱਚ ਆਪਾਂ ਫੋਨ ਕਰਕੇ ਪੁੱਛ ਸਕਦੇ ਹਾਂ ਉਹਨਾਂ ਨੂੰ, ਉਹ ਇਹਦੇ ਬਾਰੇ ਕੀ ਵਿਚਾਰ ਜਿਹੜੇ ਆ ਰੱਖਦੇ ਆ। ਤੇ ਖੈਰ, ਤੇ ਅੱਗੇ ਨਰਿੰਦਰ ਠੌਲ ਜੀ ਆਪਣੇ ਨਾਲ ਜੁੜੇ ਆ ਤੇ ਉਹਨਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਆ ਸਾਰੀ ਹਰਮਨ ਟੀਮ ਨੂੰ। ਤੇ ਨਰਿੰਦਰ ਠੌਲ ਜੀ ਕਹਿ ਰਹੇ ਆ ਵੀ ਪ੍ਰੋਫੈਸਰ ਜੀ ਦੇ ਵਿਚਾਰ ਬਹੁਤ ਹੀ ਵਧੀਆ ਨੇ, ਸਾਨੂੰ ਇਕਜੁੱਟ ਹੋ ਕੇ ਸਿੱਖਿਜ਼ਮ ਨੂੰ ਬਚਾਉਣਾ ਪੈਣਾ। ਤੇ ਬਹੁਤ ਬਹੁਤ ਧੰਨਵਾਦ ਸਾਰੇ ਸਰੋਤੇ ਜਿੰਨੇ ਵੀ ਸਾਡੇ ਦੋਸਤ ਜਿਹੜੇ ਆ ਪ੍ਰੋਗਰਾਮ ਦੇ ਵਿੱਚ ਜੁੜੇ ਆ, ਤੇ ਕਾਫੀ ਵਧੀਆ ਜਿਹੜੀਆਂ ਗੱਲਾਂ ਆ ਪ੍ਰੋਫੈਸਰ ਸਾਹਿਬ ਨੇ ਜਿਹੜੀਆਂ ਆਪਣੇ ਨਾਲ ਕੀਤੀਆਂ, ਤੇ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਉਹਨਾਂ ਦੇ ਨਾਲ ਜਿਹੜੀ ਆ ਸਾਂਝ ਆਪਾਂ ਜ਼ਰੂਰ ਬਣਾਵਾਂਗੇ। ਕੋਸ਼ਿਸ਼ ਰਹਿੰਦੀ ਹੈ ਕਿ ਜਿਹੜੇ ਬੁੱਧੀਜੀਵੀ ਲੋਕ ਨੇ ਸਾਡੇ ਇਸ ਪ੍ਰੋਗਰਾਮ ਦਾ ਹਿੱਸਾ ਬਣਨ, ਤਾਂ ਕਿ ਜਿਹੜੀਆਂ ਜਾਣਕਾਰੀਆਂ ਆ ਉਹ ਲੋਕਾਂ ਤੱਕ ਉਹਨਾਂ ਦਾ ਪ੍ਰਸਾਰ ਹੋ ਸਕੇ। ਤੇ ਦੋਸਤੋ ਆਪਣਾ ਖਿਆਲ ਰੱਖਿਓ, ਮਿਲਦੇ ਹਾਂ ਹੁਣ ਆਪਣੇ ਅਗਲੇ ਹਫ਼ਤੇ, ਤੇ ਰੱਬ ਰਾਖਾ।